ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਆਪ ਸਭ ਦਾ ਸਵਾਗਤ ਕਰਦਾ ਜੀ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦੋਸਤੋ ਦਿਨ ਵੀਰਵਾਰ 30 ਨਵੰਬਰ 2017 ਤੇ ਨਾਨਕ ਸ਼ਾਹੀ 15 ਮਗਰ ਸੰਮਤ 549 ਹੋ ਗਈ ਹੈ ਤੇ ਮੇਰੇ ਨਾਲ ਮੇਰੀ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲੇ ਤੋਂ ਤੇ ਥੋੜੀ ਦੇਰ ਤੱਕ ਸਾਨੂੰ ਜੁਆਇਨ ਕਰਨਗੇ ਦਲਜੀਤ ਸਿੰਘ ਜੀ। ਸੋ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਤੁਸੀਂ ਆਪਣਾ ਹਾਲ ਚਾਲ ਦੱਸੋ, ਕਿਵੇਂ ਚੱਲ ਰਿਹਾ ਤੁਹਾਡਾ, ਕਿਵੇਂ ਦਿਨ ਦੀ ਸ਼ੁਰੂਆਤ ਹੋਈ ਆ, ਸੋ ਕਿਵੇਂ ਲੰਘਿਆ ਤੁਹਾਡਾ ਹਫ਼ਤਾ ਸਾਰਾ, ਸੋ ਜ਼ਰੂਰ ਦੱਸੋ ਸਾਨੂੰ ਕਿੱਦਾਂ ਕਿੱਦਾਂ ਚੱਲ ਰਿਹਾ ਆ। ਸੋ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ। ਵਿਚਾਰ ਏਦਾਂ ਆ ਮਾਇਆ ਐਂਜਲੋ ਦਾ, ਉਹ ਕਹਿੰਦੇ ਨੇ ਪਰਿਵਾਰ ਦਾ ਪਿਆਰ ਅਤੇ ਇੱਕ ਬੰਦੇ ਦਾ ਪਿਆਰ ਸਾਡੇ ਜ਼ਖਮਾਂ ਨੂੰ ਭਰ ਸਕਦਾ ਹੈ, ਇਹ ਵੱਡੇ ਸਮਾਜ ਦੇ ਦਿੱਤੇ ਜ਼ਖਮਾਂ ਨੂੰ ਵੀ ਭਰ ਸਕਦਾ ਹੈ, ਸਮਾਜ ਜੋ ਕਿ ਤਾਕਤਵਰ ਅਤੇ ਵਿਸ਼ਾਲ ਹੁੰਦਾ ਹੈ ਜੀ। ਦੋਸਤੋ ਤੇ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਵੀ ਕਰਾਂਗੇ ਪਿਆਰ ਦੀ। ਅੱਜ ਅਸੀਂ ਜਾਣਾਂਗੇ ਆਸਟ੍ਰੇਲੀਆ ਦੇ ਵਿੱਚ ਜੋ ਸਾਡੇ ਮਿੱਥ ਬਣੇ ਹੋਏ ਆ ਹੋਮਲੈਸ ਪੀਪਲਸ ਪ੍ਰਤੀ, ਕੀ ਕਾਰਨ ਹੁੰਦੇ ਆ, ਕੁਛ ਕੁ ਆਪਣੇ ਦਿਮਾਗ ਦੇ ਵਿੱਚ ਗੱਲਾਂ ਬੈਠੀਆਂ ਹੁੰਦੀਆਂ ਹੋਮਲੈਸ ਲੋਕਾਂ ਪ੍ਰਤੀ, ਤੇ ਜਾਣਾਂਗੇ ਕੀ ਕਾਰਨ ਆ ਤੇ ਕੀ ਸੋਲਿਊਸ਼ਨ ਆ ਉਹਨਾਂ ਦੇ, ਤੇ ਪ੍ਰੋਗਰਾਮ ਵਿੱਚ ਇਹੀ ਗੱਲ ਕਰਾਂਗੇ। ਪਰ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਨਾਲ ਕਰਦੇ ਹਾਂ ਤੇ ਗੀਤ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪੰਜਾਬ, ਤੇ ਮਾਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮੈਂ ਦਿੱਲੀ ਨੂੰ ਚੱਲਿਆ
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ। ਸੋ ਹੁਣ ਸਮਾਂ ਹੋ ਗਿਆ ਕਿ ਤੁਹਾਨੂੰ ਪਹਿਲਾਂ ਮੌਸਮ ਦੀ ਜਾਣਕਾਰੀ ਦੇਈਏ। ਸੋ ਮੌਸਮ ਤੇ ਸੁਭਾਅ ਆਪਣਾ ਬਹੁਤਾ ਨਿਰਭਰ ਕਰਦਾ ਹੁੰਦਾ, ਬਹੁਤੀ ਗਰਮੀ ਚ ਬੰਦਾ ਗਰਮ ਹੋਈ ਫਿਰਦਾ ਹੁੰਦਾ, ਪਰ ਅਸੀਂ ਤਾਪਮਾਨ ਦੇਖ ਲੈਂਦੇ ਕੀ ਕਹਿੰਦਾ ਆ। ਸੋ ਬ੍ਰਿਸਬੇਨ ਦੇ ਵਿੱਚ ਅੱਜ ਮੀਂਹ ਦੱਸਿਆ ਗਿਆ ਤੇ ਤਾਪਮਾਨ ਵੱਧ ਤੋਂ ਵੱਧ 24 ਡਿਗਰੀ, ਤੇ ਸਿਡਨੀ ਦੇ ਵਿੱਚ 25 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ, ਤੇ ਕਿਤੇ ਕਿਤੇ ਬੱਦਲਬਾਜ਼ੀ ਦੱਸੀ ਗਈ ਆ। ਮੈਲਬਰਨ ਦੇ ਵਿੱਚ ਵੀ ਅਸਮਾਨ ਸਾਫ਼ ਆ ਤੇ ਤਾਪਮਾਨ ਰਹੇਗਾ 34 ਡਿਗਰੀ ਵੱਧ ਤੋਂ ਵੱਧ। ਐਡਲੇਡ ਦੇ ਵਿੱਚ ਵੀ 33 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹੇਗਾ, ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਤੇ ਪਰਥ ਦੇ ਵਿੱਚ ਵੀ ਅਸਮਾਨ ਸਾਫ਼ ਆ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 23 ਡਿਗਰੀ। ਰਾਜਧਾਨੀ ਕੈਨਬਰਾ ਦੇ ਵਿੱਚ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ, ਤੇ ਕਿਤੇ ਕਿਤੇ ਬੱਦਲਬਾਜ਼ੀ ਬਣੀ ਹੋਈ ਆ। ਹੌਬਰਟ ਦੇ ਵਿੱਚ 34 ਡਿਗਰੀ ਤਾਪਮਾਨ ਰਹੇਗਾ ਵੱਧ ਤੋਂ ਵੱਧ, ਤੇ ਬੱਦਲਬਾਜ਼ੀ ਬਣੀ ਹੋਈ ਆ। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਅਸਮਾਨ ਸਾਫ਼ ਆ ਤੇ ਵੱਧ ਤੋਂ ਵੱਧ ਤਾਪਮਾਨ ਅੱਜ 13 ਡਿਗਰੀ ਰਹਿਣ ਦੇ ਆਸਾਰ ਨੇ। ਸੋ ਇਹ ਸੀ ਕੁਛ ਕੁ ਸ਼ਹਿਰਾਂ ਤੇ ਪੰਜਾਬ ਦਾ ਤਾਪਮਾਨ। ਸੋ ਹੁਣ ਮੈਂ ਆਪਣੇ ਕੋ ਪ੍ਰੈਜੈਂਟਰ ਭਾਅ ਜੀ ਉਹਨਾਂ ਨੂੰ ਜੁਆਇਨ ਕਰਾ ਲੈਂਦੇ ਆ ਨਾਲ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਆਸ ਕਰਦਾ ਕਿ ਸਾਰਿਆਂ ਦੀ ਸਿਹਤ ਤੰਦਰੁਸਤ ਹੋਣੀ ਆ, ਵਧੀਆ ਟਾਈਮ ਚੱਲ ਰਿਹਾ ਹੁਣ
ਜੀ। ਸੋ ਸਿਹਤ ਅਰਦਾਸ ਹੀ ਹੁੰਦੀ ਆ ਪਰਮਾਤਮਾ ਅੱਗੇ ਕਿ ਸਾਰੇ ਰਾਜੀ ਖੁਸ਼ੀ ਹੋਣ। ਸੋ ਤਾਪਮਾਨ ਤਾਂ ਜੀ ਮੈਂ ਦੱਸਤਾ 24 ਡਿਗਰੀ ਆ ਬ੍ਰਿਸਬੇਨ ਦਾ, ਪਰ ਮੌਸਮ ਕਿੱਦਾਂ ਦਾ ਜੀ?
ਮੌਸਮ ਜਿੱਦਾਂ ਇੱਕ ਤੁਸੀਂ ਦੇਖਿਆ ਹੋਣਾ ਵੀ ਮੀਂਹ ਜਦੋਂ ਪੈਂਦੇ ਹੁੰਦੇ ਆ ਬਹੁਤ ਜ਼ਿਆਦਾ, ਹਿਊਮਿਡਿਟੀ ਜਿੱਦਾਂ ਵੱਧ ਜਾਂਦੀ ਆ, ਨਮੀ ਦੀ ਮਾਤਰਾ ਬਹੁਤ ਵੱਧ ਜਾਂਦੀ ਆ, ਤੇ ਨਮੀ ਮੈਨੂੰ ਲੱਗਦਾ ਜ਼ਿਆਦਾ ਪਰੇਸ਼ਾਨ ਕਰਦੀ ਆ ਬ੍ਰਿਸਬੇਨ ਦੇ ਵਿੱਚ ਹਮੇਸ਼ਾ ਹੀ ਜਦੋਂ ਵੀ ਗਰਮੀ ਦਾ ਮੌਸਮ ਆ ਜਾਂਦਾ। ਤੇ ਨਮੀ ਜਿਹੜੀ ਕਾਫੀ ਵਧੀ ਹੋਈ ਆ, ਤੇ ਹਮਸ ਭਰਿਆ ਜਿਹੜਾ ਮੌਸਮ ਆ ਕੱਲ ਰਿਹਾ ਆ। ਕੱਲ ਰਾਤ ਦੀ ਜੇ ਪਰਸੋਂ ਰਾਤ ਦੀ ਵੀ ਗੱਲ ਕਰੀਏ ਬਹੁਤ ਜ਼ਿਆਦਾ ਹਮਸ ਸੀਗੀ, ਤੇ ਪਰ ਅੱਜ ਥੋੜਾ ਜਿਹਾ ਸੁਹਾਵਣਾ ਮੌਸਮ ਜਿਹੜਾ ਬਣਿਆ ਹੋਇਆ, ਕਿਉਂਕਿ ਕੱਲ ਮੀਂਹ ਵੀ ਥੋੜਾ ਬਹੁਤਾ ਪਿਆ ਆ, ਹਲਕਾ ਮੀਂਹ ਜੇ ਆਪਾਂ ਕਹਿ ਦਈਏ। ਮੌਸਮ ਵੈਸੇ ਹੁਣ ਸੁਹਾਵਣਾ ਆ, ਤੇ 24 ਡਿਗਰੀ ਸੁਣਨ ਨੂੰ ਤਾਂ ਵਧੀਆ ਲੱਗਦਾ।
ਸੁਣ ਰਹੀ ਗੱਲ ਤੁਸੀਂ ਅੰਦਾਜ਼ਾ ਲਾ ਲੋ ਮੈਲਬਰਨ ਤਾਂ ਕਿਆ ਬਾਤਾਂ ਹੀ ਆ, ਕਿ ਕੱਲ ਵੀ 36-38 ਡਿਗਰੀ ਤੱਕ ਗਿਆ ਤਾਪਮਾਨ, ਅੱਜ ਵੀ 34 ਦਿਖਾ ਦਿਖਾ ਕੇ ਡਰਾ ਰਹੇ ਨੇ ਤਾਪਮਾਨ ਵਾਲੇ। ਸੋ ਖੈਰ, ਤਾਪਮਾਨ ਦੀ ਤਾਂ ਗੱਲਬਾਤ ਹੋਈ ਭਾਜੀ। ਹਾਂਜੀ, ਤਾਂ ਆਪਾਂ ਇਸ ਸੈਕਸ਼ਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਝਾਤ ਮਾਰ ਲਈ ਹੈ ਜੀ, ਤੇ ਉਸ ਤੋਂ ਬਾਅਦ ਆਪਾਂ ਜਾਣਨਾ ਵੀ ਹੈ ਤੁਹਾਡੇ ਤੋਂ ਕਿ ਵੀਕਐਂਡ ਕਿੱਦਾਂ ਰਿਹਾ, ਕਿਉਂਕਿ ਪੰਜਾਬ ਦੇ ਬੂਥਾਂ ਤੇ ਤਾਂ ਅਕਸਰ ਅਸੀਂ ਬਚਪਨ ਤੋਂ ਬੈਠਦੇ ਰਹੇ ਸੀ, ਪਰ ਇੱਥੇ ਤੁਹਾਡੇ ਬੂਥ ਦਾ ਐਕਸਪੀਰੀਅੰਸ ਕਿਹੋ ਜਿਹਾ ਇਲੈਕਸ਼ਨ ਦਾ, ਉਹ ਜ਼ਰੂਰ ਜਾਣਨਾ ਅੱਜ ਤੁਹਾਡੇ ਤੋਂ ਪ੍ਰੋਗਰਾਮ ਦੇ ਵਿੱਚ।
ਤੇ ਖੈਰ ਆਪਾਂ ਇਸੇ ਗੱਲ ਤੋਂ ਹੁਣ ਸਟਾਰਟ ਕਰਨੀ ਆ ਗੁਰਸੇਵ ਸਿੰਘ ਜੀ,
ਨੇ ਖਬਰਾਂ ਪਹਿਲਾਂ ਲੈ ਲਈਏ ਜੀ, ਦੇਸ਼ਾਂ ਵਿਦੇਸ਼ਾਂ ਦੀ ਦੇਖੀਏ ਕੀ ਚੱਲ ਰਿਹਾ, ਉਹ ਬਾਅਦ ਦੇ ਵਿੱਚ ਆਪਾਂ ਕਰਦੇ ਜੀ ਗੱਲਬਾਤ ਬੂਥ ਦਾ।
ਚਲੋ ਠੀਕ ਹੈ।
ਸੋ ਪਹਿਲਾਂ ਜੀ, ਹਾਂਜੀ, A4 ਅਮਰੀਕਾ ਤੋਂ ਸਟਾਰਟ ਕਰਦੇ ਆ ਜੀ, ਤਾਂ ਉੱਥੋਂ ਟਰੰਪ ਜੋ ਕਿ ਵਿਵਾਦਾਂ ਜੀ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿੰਦੇ ਆ। ਸੋ ਹੁਣ ਉਹਨਾਂ ਨੇ ਟਿੱਪਣੀ ਕੀਤੀ ਸੀ, ਰੀਟਵੀਟ ਕੀਤਾ ਸੀਗਾ, ਤਾਂ ਬ੍ਰਿਟੇਨ ਇੰਗਲੈਂਡ ਦੀ ਪ੍ਰਧਾਨ ਮੰਤਰੀ ਥਰੇਸਾ ਮੇ ਨੇ ਕਿਹਾ ਕਿ US ਪ੍ਰੈਜ਼ੀਡੈਂਟ ਟਰੰਪ ਦਾ ਜੈਡੇ ਹੈਰਿਸਨ ਵੱਲੋਂ ਪੋਸਟ ਕੀਤੀਆਂ ਗਈਆਂ 3 ਵਿਵਾਦਿਤ ਵੀਡੀਓਜ਼ ਤੇ ਰੀਟਵੀਟ ਕਰਨਾ ਗਲਤ ਆ। ਤੇ ਉਹਨਾਂ ਕਿਹਾ ਕਿ ਜੈਡੇ ਫ੍ਰਾਂਸਿਸ, ਜੋ ਕਿ ਇੰਗਲੈਂਡ ਦੇ ਫਾਰ ਰਾਈਟ ਅਲਟਰਾ ਨੈਸ਼ਨਲ ਪੋਲੀਟੀਕਲ ਪਾਰਟੀ ਨੇਤਾ ਆ, ਤੇ ਉਹਨਾਂ ਦਾ ਕੰਮ ਹੀ ਨਫ਼ਰਤ ਫੈਲਾਉਣਾ ਆ। ਤੇ ਇੱਥੇ ਮੈਂ ਦੱਸਦਾ ਜਾਵਾਂ ਕਿ ਜਿਹੜੀ ਆ ਪਾਰਟੀ ਦੀ ਮੈਂ ਗੱਲ ਕੀਤੀ ਹੈ, ਤੇ ਉਹਨਾਂ ਦਾ ਵੀ ਕੰਮ ਅਸੀਂ ਪੌਲਿਨ ਹੈਨਸਨ ਆਸਟ੍ਰੇਲੀਆ ਦੀ ਲਾ ਲਈਏ ਜਾਂ ਟਰੰਪ ਲਾ ਲਈਏ, ਜੋ ਕਿ ਅਗੇਂਸਟ ਨੇ ਮਾਈਗ੍ਰੈਂਟਸ ਦੇ ਤੇ ਵਿਵਾਦਿਤ ਬਿਆਨ ਦਿੰਦੇ ਨੇ, ਸੋ ਉਹ ਵੀ ਪਾਰਟੀ ਆ। ਸੋ ਪ੍ਰਧਾਨ ਮੰਤਰੀ ਨੇ ਜ਼ਰੂਰ ਥੋਂਦਿਆਂ ਨੇ ਗਲਤ ਕਿਹਾ, ਪਰ ਉਹ ਪਾਰਟੀ ਵਾਲੇ ਬਹੁਤ ਖੁਸ਼ ਨੇ ਕਿ ਟਰੰਪ ਨੇ ਸਾਡੇ ਵੀਡੀਓਜ਼ ਤੇ ਸਾਡੇ ਤੇ ਰੀਟਵੀਟ ਕੀਤਾ, ਤੇ ਉਹਨਾਂ ਵੱਲੋਂ ਬਹੁਤ ਹੀ ਖੁਸ਼ੀ ਜਤਾਈ ਗਈ। ਤਾਂ ਇਸ ਤੋਂ ਅੱਗੇ ਬੋਸਨੀਆ ਕ੍ਰੋਏਸ਼ੀਆ ਵਾਰ, ਸੋ ਇਹਦੇ ਬਾਰੇ ਤਾਂ ਲਗਭਗ ਆਪਣੇ ਸਾਰੇ ਸਰੋਤੇ ਜਾਣਦੇ ਹੋ, ਦੁਨੀਆਂ ਨੂੰ ਪਤਾ ਹੈ ਕਿ ਬੋਸਨੀਆ ਕ੍ਰੋਏਸ਼ੀਆ ਵਾਰ ਜੋ ਕਿ 90ਵੇਂ ਦਹਾਕੇ ਦੇ ਸ਼ੁਰੂਆਤ ਦੇ ਵਿੱਚ ਹੋਇਆ ਸੀ, ਸੋ ਉੱਥੋਂ ਦੇ ਜੋ ਸਬੋਟਨ ਪ੍ਰੈਕਚੈਕ 72 ਸਾਲਾ ਜੋ ਕਿ ਫੌਜ ਦੇ ਕਮਾਂਡਰ ਨੇ ਸੀ, ਤੇ ਉਹਨੇ ਕੋਰਟ ਦੀ ਕਾਰਵਾਈ ਦੌਰਾਨ ਜ਼ਹਿਰ ਪੀ ਲਿਆ, ਤੇ ਉਹਨਾਂ ਨੂੰ ਵਾਰ ਕ੍ਰਿਮੀਨਲ ਕਰਕੇ ਜਾਣਿਆ ਜਾਂਦਾ ਸੀ, ਤੇ ਉਹਨਾਂ ਦਾ ਕਹਿਣਾ ਸੀ ਮੈਂ ਵਾਰ ਕ੍ਰਿਮੀਨਲ ਨਹੀਂ ਆ। ਸੋ ਉਹਨਾਂ ਨੇ ਇਹ ਜੰਗ ਦੇ ਵਿੱਚ, ਮੈਂ ਪਹਿਲਾਂ ਅੰਕੜੇ ਦੱਸਦਾ ਕਿ ਤਕਰੀਬਨ 22 ਲੱਖ ਲੋਕ ਘਰ ਛੱਡਣ ਲਈ ਮਜਬੂਰ ਹੋ ਗਏ ਸੀ, ਤੇ 1 ਲੱਖ ਦੇ ਕਰੀਬ ਲੋਕ ਮਾਰੇ ਗਏ ਸੀ 3 ਸਾਲਾਂ ਦੇ ਵਿੱਚ। ਤੇ ਇਹਨਾਂ ਤੇ ਇਹ ਦੋਸ਼ ਸਨ ਕਿ ਇਹਨਾਂ ਕੋਲ ਪਾਵਰ ਹੋਣ ਦੇ ਬਾਵਜੂਦ ਵੀ ਇਹਨੇ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਤੱਕ ਇਹਨਾਂ ਨੂੰ ਪਤਾ ਲੱਗਦਾ ਸੀ ਕਿ ਫੌਜ ਗਲਤ ਕੰਮ ਕਰ ਰਹੀ ਆ। ਸੋ ਇਹ ਦੋਸ਼ ਚੱਲ ਰਹੇ ਸੀ, ਤੇ 20 ਸਾਲਾਂ ਸਜ਼ਾ ਸੁਣਾਈ ਗਈ ਸੀ। ਸੋ ਕੋਰਟ ਨੇ ਬਰਕਰਾਰ ਕਰ ਦਿੱਤੀ ਸਜ਼ਾ, ਔਰਤ ਉਹ ਸੁਣਦੇ ਹੀ ਇਹਨੀ ਆਪਣੇ ਜ਼ਹਿਰੀਲਾ ਪਦਾਰਥ ਕੋਰਟ ਵਿੱਚ ਪੀ ਲਿਆ ਤੇ ਹਸਪਤਾਲ ਜਾਂਦੇ ਸਮੇਂ ਇਹਨਾਂ ਦੀ ਮੌਤ ਹੋ ਗਈ। ਤੇ ਭਾਈ ਆਪਾਂ ਹੁਣ ਗੱਲ ਕਰਦੇ ਆ ਆਸਟ੍ਰੇਲੀਆ ਦੀ, ਤੇ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਚਿੰਤਾਜਨਕ, ਅਸੀਂ ਅਕਸਰ ਅਮਰੀਕਾ ਤੋਂ ਹੀ ਇਹੋ ਜਿਹੀਆਂ ਖਬਰਾਂ ਸੁਣਦੇ ਹੁੰਦੇ ਸੀ, ਪਰ ਆਸਟ੍ਰੇਲੀਆ ਦੇ ਲਈ ਬਹੁਤ ਹੀ ਚਿੰਤਾਜਨਕ ਖਬਰ ਆ। ਸੋ ਡਿਟੈਕਟਿਵ ਸੁਪਰਡੈਂਟੈਂਟ ਪ੍ਰੇ ਨੇ ਜੋ ਕਿ ਰਿਵਰਲੈਂਡ ਤੋਂ ਨੇ, ਤੇ ਉਹਨਾਂ ਨੇ ਦੋ ਟੀਨੇਜਰਸ 16 ਤੇ 18 ਸਾਲਾਂ ਨੂੰ ਗ੍ਰਿਫਤਾਰ ਕੀਤਾ। ਤਾਂ ਉਹਨਾਂ ਤੇ ਦੋਸ਼ ਆ ਕਿ ਉਹਨਾਂ ਦੀ ਪਲੈਨਿੰਗ ਸੀ ਹਥਿਆਰਾਂ ਦੇ ਨਾਲ, ਹੋਮ ਮੇਡ ਬੰਬਸ ਦੇ ਨਾਲ ਸਕੂਲ ਦੇ ਉੱਤੇ ਕਤਲੇਆਮ ਨਾ ਹਮਲਾ ਕਰਨ ਦੀ। ਸੋ ਪਲੈਨਿੰਗ ਕਰੇ ਬੈਠੇ ਸੀਗੇ ਕਿ ਅਗਲਾ ਟਰਮ ਫਿਨਿਸ਼ ਹੋਣ ਤੋਂ ਪਹਿਲਾਂ ਅਸੀਂ ਹਮਲਾ ਕਰਨਾ ਤੇ ਉੱਥੇ ਕਤਲੇਆਮ ਕਰਨਾ। ਕੋਈ ਇੱਕ ਟਾਰਗੇਟ ਨਹੀਂ ਸੀ, ਬਸ ਲੋਕਾਂ ਨੂੰ ਹੀ ਮਾਰ ਮੁਕਾਉਣਾ। ਸੋ ਤੁਸੀਂ ਇਸ ਖਬਰ ਦੇ ਉੱਤੇ ਥੋੜਾ ਚਾਨਣਾ ਪਾਓ ਕਿ ਕੀ ਖਬਰ ਆ ਤੇ ਕੀ ਚਿੰਤਾ ਨਿਕਲ ਕੇ ਆਈ ਤੇ ਕੀ ਅੱਗੇ ਰਿਜ਼ਲਟ ਆ ਇਹਦੇ।
ਜੀ, ਤੇ ਇਹ ਦੋ ਟੀਨੇਜਰ ਬੋਇਜ਼ ਹੈਗੇ ਆ, ਮੁੰਡੇ ਆ ਦੋ। ਤੇ ਜਦੋਂ ਆਪਾਂ ਮੁੰਡਿਆਂ ਦੀ ਗੱਲ ਕਰਦੇ ਆ, ਖਾਸ ਤੌਰ ਤੇ ਟੀਨੇਜਰਸ ਦੀ, ਆਪਾਂ ਵੀ ਚਲੋ ਪੜ੍ਹ ਕੇ ਆਏ ਆ ਟੀਨੇਜਰਸ ਜਿਹੜੀ ਆ ਹੰਡਾਈ ਆਪਾਂ ਵੀ ਉਮਰ। ਪਹਿਲਾਂ ਤੇ ਇਹ ਹੁੰਦਾ ਗੁਰਸੇਵ ਸਿੰਘ ਜੀ ਵੀ ਇਸ ਪੀਰੀਅਡ ਦੇ ਵਿੱਚ ਜੇ ਆਪਾਂ ਇਹਨੂੰ ਰੱਖ ਲਈਏ ਵੀ 14 ਸਾਲ ਤੋਂ ਲੈ ਕੇ 20-22 ਸਾਲ ਦੀ ਉਮਰ ਤੱਕ, ਇਹਨੂੰ ਮੈਨੂੰ ਲੱਗਦਾ ਵੈਸੇ ਤਾਂ ਇਹ ਰੱਖਦੇ ਆ ਵੀ 19-20 ਤੋਂ ਪਹਿਲਾਂ, ਪਰ ਮੈਂ 22-23 ਤੱਕ ਰੱਖ ਲੈਂਦਾ ਬਈ। ਇਸ ਸਾਲਾਂ ਦੇ ਦੌਰਾਨ ਇੱਕ ਤਾਂ ਫਿਜ਼ੀਕਲੀ ਤੁਹਾਡੇ ਵਿੱਚ ਚੇਂਜਸ ਆਉਂਦੀਆਂ, ਨਾਲ ਦੀ ਨਾਲ ਸਾਡੇ ਜਿਹੜੀਆਂ ਮਾਨਸਿਕ ਤੌਰ ਤੇ ਵੀ ਤਬਦੀਲੀਆਂ ਆਉਂਦੀਆਂ, ਸਾਡੀ ਸੋਚ ਵਿੱਚ ਵੀ ਫਰਕ ਪੈਂਦਾ। ਤੇ ਤੀਜਾ ਕਾਰਨ ਇੱਕ ਇਹ ਆ ਵੀ ਇੰਨੀਆਂ ਸਾਰੀਆਂ ਤਬਦੀਲੀਆਂ ਹੋਣ ਕਰਕੇ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹਦੇ ਵਿੱਚ ਵੀ ਚੇਂਜਸ ਹੁੰਦੀਆਂ ਬਹੁਤ ਜ਼ਿਆਦਾ। ਇਸ ਪੀਰੀਅਡ ਦੇ ਵਿੱਚ ਜਾਣੀ ਇੱਕ ਬੰਦੇ ਦਾ ਸ਼ਖਸੀਅਤ ਦੀ ਵਿਕਾਸ ਹੁੰਦਾ, ਤੇ ਜੋ ਉਹ ਇਸ ਪੀਰੀਅਡ ਦੇ ਵਿੱਚ ਕਰਦਾ ਆ ਮੈਨੂੰ ਲੱਗਦਾ ਸਾਰੀ ਉਮਰ ਦੇ ਵਿੱਚ ਇਸ ਉਮਰ ਦਾ ਪ੍ਰਭਾਵ ਰਹਿੰਦਾ। ਇਹਦੇ ਵਿੱਚ ਸਿੱਖਣਾ ਜਿਹੜਾ ਆ ਜੋ ਚੱਲਦਾ ਆ, ਤੇ ਉਹ ਮੈਨੂੰ ਲੱਗਦਾ ਵੀ ਉਹਦਾ ਜਿਹੜਾ ਉਹ ਸਿੱਖਣ ਦਾ ਪ੍ਰਭਾਵ ਜਿਹੜਾ ਆ ਉਹ ਆਪਣੇ ਜਿਹੜੇ ਤਜਰਬੇ ਆ ਅੱਗੇ ਤੋਂ ਅੱਗੇ ਜਿਹੜੇ ਗ੍ਰਹਿਣ ਕਰਦਾ ਆ ਉਹਦੇ ਉੱਤੇ ਜਿਹੜਾ ਆ ਕਾਫੀ ਨਿਰਭਰ ਕਰਦਾ ਮੈਨੂੰ ਲੱਗਦਾ ਵੀ ਇਹ ਜਿਹੜਾ ਹੁੰਦਾ। ਇਸ ਕਰਕੇ ਉਮੀਦ ਤਾਂ ਇਹ ਹੁੰਦੀ ਆ ਵੀ ਸਾਡੇ ਜਿਹੜੇ ਸਕੂਲ ਦੇ ਵਿੱਚ ਬੱਚੇ ਹੈਗੇ ਆ ਜਾਂ ਟੀਨੇਜਰਸ ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ ਹੈਗੇ ਆ, ਉਹ ਭਵਿੱਖ ਹੁੰਦੇ ਆ ਉਸ ਦੇਸ਼ ਦਾ। ਤੇ ਪਰ ਇਹ ਜਿਹੜੀ ਘਟਨਾ ਹੋਈ ਆ, ਖਾਸ ਤੌਰ ਤੇ ਰਿਵਰਲੈਂਡ ਹਾਈ ਸਕੂਲ ਇੱਕ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਲਈਏ, ਉੱਥੇ ਦੇ ਦੋ ਬੱਚੇ ਜਿਹੜੇ ਹੈਗੇ ਆ 16 ਸਾਲ ਦੀ ਇੱਕ ਦੀ ਉਮਰ ਆ ਤੇ ਇੱਕ ਦੀ 18 ਸਾਲ ਦੀ ਆ, ਤੇ ਇਹ ਦੋਨੋਂ ਦੇਖੋ ਪਲਾਨ ਕਰ ਰਹੇ ਆ। ਪਲਾਨ ਇਹ ਕਰ ਰਹੇ ਆ ਵੀ ਆਪਾਂ ਬੰਦੇ ਜਾਂ ਨਿਆਣੇ ਜਿਹੜੇ, ਵੈਸੇ ਉਹਦਾ ਟਾਰਗੇਟ ਇਹਨਾਂ ਦਾ ਕੋਈ ਖਾਸ ਨਹੀਂ ਸੀ ਵੀ ਬਸ ਜਿੱਦਾਂ ਕਹਿ ਲਓ ਕਿ ਅਸੀਂ ਮਾਰਨੇ ਆ, ਟਾਰਗੇਟ ਕਰਨਾ ਇਹਨੀ। ਆਪਣੇ ਕੋਲ ਨਾਈਫ ਵੀ ਰੱਖੀਆਂ ਸੀ, ਗਨ ਵੀ ਹੈਗੇ ਸੀ, ਹੋਮ ਮੇਡ ਬੰਬ ਵੀ ਜਿਹੜੇ ਆ ਇਹਨਾਂ ਨੇ ਬਣਾਏ ਸੀ। ਮੈਨੂੰ ਗੱਲ ਚੇਤੇ ਆਈ ਆ ਨਿਸਰੂਦੀਨ ਸ਼ਾਹ, ਤੁਸੀਂ ਫਿਲਮ ਉਹਨਾਂ ਦੀ ਦੇਖੀ ਹੋਣੀ ਆ ਦਾ ਬੈਡਨੈਸ ਡੇ, ਬਹੁਤ ਵਧੀਆ ਮੂਵੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਬੰਬ ਬਣਾਉਣਾ ਕਿਹੜਾ ਔਖਾ ਗੱਲ ਆ ਹਨਾ, ਤੇ ਉਹ ਵੀ ਬੰਬ ਕਿੱਦਾਂ ਬਣਾ ਲਿਆ, ਕਾਮ ਬੰਦਾ ਕਿੱਦਾਂ, ਉਹ ਕਹਿੰਦੇ ਇਹਦੇ ਵਿੱਚ ਕਿਹੜੀ ਗੱਲ ਆ, ਤੁਸੀਂ ਇੰਟਰਨੈਟ ਦੇ ਉੱਤੇ ਰਿਸਰਚ ਕਰੋ ਤੇ ਤੁਸੀਂ ਬੰਬ ਬਣਾ ਲੈਂਦੇ ਆ ਹਨਾ, ਸਭ ਕੁਛ ਤਾਂ ਖੁੱਲਾ ਪਿਆ ਜੋ ਮਰਜ਼ੀ ਕਰ ਲਓ। ਇਸ ਕਰਕੇ ਬਹੁਤ ਜ਼ਿਆਦਾ ਜਿੱਥੇ ਤੁਸੀਂ ਹੁਣੇ ਪਹਿਲਾਂ ਗੱਲ ਕੀਤੀ ਸੀ ਵੀ ਆਪਾਂ ਉਹ ਤੇ ਵੀ ਚਲੋ ਗੱਲ ਕਰਾਂਗੇ ਵੀ ਹੋਮਲੈਸਨੈਸ ਬਹੁਤ ਜ਼ਿਆਦਾ ਵੱਧ ਗਈ ਆ, ਸਾਡੇ ਜਿਹੜੇ ਪਿਆਰ ਜਿਹੜਾ ਆ ਘਟਦਾ ਜਾ ਰਿਹਾ, ਭਾਈਚਾਰਾ ਘਟਦਾ ਜਾ ਰਿਹਾ, ਇਹਨਾਂ ਦੇ ਵਿੱਚ ਜਿਹੜੇ ਬੱਚੇ ਆ ਸ਼ਾਇਦ ਉਹ ਕੀ ਸੋਚਣ ਲੱਗ ਜਾਂਦੇ ਆ, ਇਹ ਬੜੀ ਇੱਕ ਚਿੰਤਾਜਨਕ ਸਥਿਤੀ ਹੈਗੀ ਆ। ਤੇ ਆਪਾਂ ਦਿੱਲੀ ਦੀ ਵੀ ਇੱਕ ਐਗਜ਼ਾਮਪਲ ਲੈ ਲੈਂਦੇ ਆ, ਜਿਹਦੇ ਵਿੱਚ ਬੱਸ ਕੰਡਕਟਰ ਨੂੰ ਫੜਿਆ ਗਿਆ ਸੀਗਾ, ਪ੍ਰਧੂਮਨ ਜਿਹੜਾ ਬੱਚਾ ਸੀ ਵਿਚਾਰਾ, ਉਹ ਇੱਕ ਦੂਜੀ ਕਲਾਸ ਦਾ, ਉਹਨੂੰ ਮਾਰ ਦਿੱਤਾ ਗਿਆ ਕਿਹਦੇ ਵੱਲੋਂ, ਇੱਕ 11ਵੀਂ ਕਲਾਸ ਦੇ ਬੱਚੇ ਵੱਲੋਂ, ਕਾਹਦੇ ਲਈ ਕਿ ਬਈ ਆਪਾਂ ਛੁੱਟੀ ਜਿਹੜੀ ਹੋ ਜਾਊਗੀ ਜਾਂ ਆਪਣੇ ਜਿਹੜੇ ਪੇਪਰ ਆ ਉਹ ਲੇਟ ਹੋ ਜਾਣਗੇ। ਜਾਣੀ ਜੇ ਇਹੋ ਜਿਹਾ ਸਮਾਜ ਦੇ ਵਿੱਚ, ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਇਹਨਾਂ ਗੱਲਾਂ ਦੇ ਵਿੱਚ, ਤੇ ਇਹ ਬੜੀ ਚਿੰਤਾਜਨਕ ਹੈ, ਇਸ ਗੱਲ ਨੂੰ ਬੜਾ ਸੋਚਣਾ ਪੈਣਾ ਗੁਰਸੇਵ ਸਿੰਘ ਕਿ ਇਹ ਕਿਉਂ ਹੋ ਰਿਹਾ। ਮੈਨੂੰ ਲੱਗਦਾ ਵੀ ਇਹ ਇਸ ਕਰਕੇ ਹੋ ਰਿਹਾ ਕਿ ਅਸੀਂ ਜਿਹੜੇ ਬੱਚਿਆਂ ਦੀ ਆਪਾਂ ਇਹ ਦੇਖਦੇ ਹਾਂ, ਪਰ ਅੰਦਰ ਜਿਹੜਾ ਮਨ ਆ, ਮਨ ਦੇ ਵਿੱਚ ਜਿਹੜਾ ਪੜ੍ਹਨਾ ਬੜਾ ਔਖਾ ਹੋਇਆ, ਸ਼ਾਇਦ ਮਨ ਦੇ ਲਈ ਅਸੀਂ ਕੋਈ ਵਧੀਆ ਜਿਹੜੀਆਂ ਤਕਨੀਕਾਂ ਆ ਉਹਨਾਂ ਦੀ ਜਿਹੜੀ ਵਿਸਤਾਰ ਕਰ ਨਹੀਂ ਪਾਏ। ਇਸ ਕਰਕੇ ਬੜਾ ਜ਼ਰੂਰੀ ਆ, ਤੇ ਪੁਲਿਸ ਨੇ ਇਹ ਦੱਸਿਆ ਆ ਵੀ ਇਹਨਾਂ ਦੀ ਪਲੈਨਿੰਗ ਹੈਗੀ ਸੀ ਵੀ 1 ਜੂਨ ਤੋਂ ਲੈ ਕੇ ਨਵੰਬਰ 7 ਇਸੇ ਸਾਲ ਦੇ ਵਿੱਚ, ਨਵੰਬਰ 7 ਤੱਕ ਇਹਨਾਂ ਨੇ ਕੁਛ ਇਹਦੇ ਇਨਵੈਟਮਿਨ ਕੁਛ ਨਾ ਕੁਛ ਜਿਹੜਾ ਇਹਨਾਂ ਨੇ ਕਰਨਾ ਸੀਗਾ ਇਹਦੇ ਵਿੱਚ ਚਾਰਜ ਜਿਹੜਾ ਬੱਚੇ ਨੂੰ ਕੀਤਾ ਆ ਦੋਨਾਂ ਨੂੰ ਇਹਦੇ ਵਿੱਚ ਇੱਕ ਨੂੰ ਤਾਂ ਵੀ ਮਰਡਰ ਦੀ ਪਲੈਨਿੰਗ ਆ ਦੂਜੇ ਨੂੰ ਧਮਕੀਆਂ ਦੇਣੀ ਕਿਸੇ ਨੂੰ ਧਮਕੀਆਂ ਦੇਣੀ ਕਿਉਂਕਿ ਬੱਚੇ ਦੇਖੋ ਆਪਾਂ ਵੀ ਜਦੋਂ ਬੱਚੇ ਹੁੰਦੇ ਸੀ ਲੜਾਈਆਂ ਅਕਸਰ ਹੋ ਜਾਂਦੀਆਂ ਹੁੰਦੀਆਂ ਸੀ ਅਸੀਂ ਜਦੋਂ ਪ੍ਰਾਇਮਰੀ ਸਕੂਲ ਚ ਗੁਰਸੇਵ ਸਿੰਘ ਪੜ੍ਹਦੇ ਹੁੰਦੇ ਸੀ ਤੇ ਉਸ ਵੇਲੇ ਫੱਟੀਆਂ ਹੁੰਦੀਆਂ ਸੀ ਤੇ ਹੁਣ ਤਾਂ ਫੱਟੀ ਕਿਤੇ ਮੈਨੂੰ ਲੱਗਦਾ ਨੀ ਵੀ ਸਕੂਲ ਦੇ ਵਿੱਚ ਹੁੰਦੀ ਆ ਤੇ ਅਸੀਂ ਫੱਟੀ ਲੈ ਕੇ ਸਕੂਲ ਜਾਂਦੇ ਹੁੰਦੇ ਸੀ ਵੀ ਬੈਗ ਹੁੰਦਾ ਸੀ ਸਾਡੇ ਕੋਲ ਤੇ ਨਾਲ ਇੱਕ ਫੱਟੀ ਹੁੰਦੀ ਸੀ ਤੇ ਉਸ ਵੇਲੇ ਸਭ ਤੋਂ ਖਤਰਨਾਕ ਜਿਹੜੀ ਹਥਿਆਰ ਹੁੰਦਾ ਸੀ ਬੱਚਿਆਂ ਦੇ ਕੋਲ ਉਹ ਫੱਟੀ ਹੁੰਦਾ ਸੀ ਸ਼ਾਇਦ ਇਹ ਹਟਾਉਣ ਦਾ ਕਾਰਨ ਵੀ ਇਹੀ ਆ ਤੇ ਬੱਚੇ ਜਦੋਂ ਲੜਦੇ ਹੁੰਦੇ ਸੀ ਤੇ ਉਹ ਇੱਕ ਫੱਟੀ ਦਾ ਇਸਤੇਮਾਲ ਕਰਦੇ ਹੁੰਦੇ ਸੀ ਉਹਨਾਂ ਦੀਆਂ ਗੱਲਾਂ ਤੋਂ ਵੀ ਇਹੀ ਪਤਾ ਹੁੰਦਾ ਜਦੋਂ ਲੜਦੇ ਹੁੰਦੇ ਸੀ ਤੇ ਇਹੀ ਕਹਿੰਦੇ ਹੁੰਦੇ ਸੀ ਸਕੂਲੋਂ ਬਾਹਰ ਚੱਲ ਤੈਨੂੰ ਮੈਂ ਫੱਟੀ ਦੇ ਨਾਲ ਤੇਰਾ ਜਾਣੀ ਜਿੱਦਾਂ ਸੈਰ ਸੈਰ ਪਾੜ ਦਊਗਾ ਮੈਂ ਇੱਦਾਂ ਦੀਆਂ ਧਮਕੀਆਂ ਹੁੰਦੀਆਂ ਸੀ ਪਰ ਜਿਹੋ ਜਿਹਾ ਜਿੱਦਾਂ ਜਿੱਦਾਂ ਵਿਸਤਾਰ ਹੋਇਆ ਜਿੱਦਾਂ ਜਿੱਦਾਂ ਇੰਟਰਨੈਟ ਦਾ ਜ਼ਮਾਨਾ ਵਧਿਆ ਤੇ ਉਹ ਬੱਚਿਆਂ ਦੇ ਜਿਹੜੇ ਹਥਿਆਰਾਂ ਦੀ ਜਿਹੜੀ ਚਿੰਤਾ ਇਹ ਬੜੀ ਵਧਣ ਲੱਗ ਗਈ ਹੈ ਮੈਨੂੰ ਲੱਗਦਾ ਵੀ ਇਹਦੇ ਉੱਤੇ ਬੜੀ ਸੋਚ ਗੰਭੀਰਤਾ ਦੇ ਨਾਲ ਸੋਚਣਾ ਪੈਣਾ ਵੀ ਇੰਟਰਨੈਟ ਦੇ ਉੱਤੇ ਕਿਹੜਾ ਮਟੀਰੀਅਲ ਹੋਣਾ ਚਾਹੀਦਾ ਕਿਹੜਾ ਨਹੀਂ ਹੋਣਾ ਚਾਹੀਦਾ ਫਿਰ ਬੱਚਿਆਂ ਦੇ ਨਾਲ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਕਰਨਾ ਇੱਕ ਦੂਜੇ ਦੀ ਘੱਟੋ ਘੱਟ ਜ਼ਿੰਦਗੀ ਦਾ ਇੱਕ ਸਨਮਾਨ ਕਰਨਾ ਜ਼ਿੰਦਗੀ ਕਿੰਨੀ ਅਣਮੁੱਲੀ ਆ ਇਹ ਜ਼ਰੂਰ ਪੜਾਉਣਾ ਪੈਣਾ ਸਾਨੂੰ ਇਸ ਘਟਨਾ ਤੋਂ ਬਾਅਦ
ਬਹੁਤ ਬਹੁਤ ਧੰਨਵਾਦ ਭਾਈ ਸੋ ਖਬਰ ਤੇ ਚੈਨਲ ਬਹੁਤ ਚਿੰਤਾਜਨਕ ਆ ਕਿਉਂਕਿ US ਤੋਂ ਆਉਂਦੀਆਂ ਹੁੰਦੀਆਂ ਸੀ ਆਪਾਂ ਹੁਣ ਜਦੋਂ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਸ਼ਾਂਤਮਈ ਕੰਟਰੀ ਕਿਹਾ ਜਾਂਦਾ ਇਹੋ ਜਿਹੀ ਖਬਰ ਸੁਣਨ ਚ ਨੀ ਮਿਲੀ ਕਾਫੀ ਚਿਰ ਤੋਂ ਇਸ ਲਈ ਚੰਬਾ ਹੁੰਦਾ ਕਿ ਇੱਥੇ ਵੀ ਆਹ ਪਲੈਨਿੰਗਸ ਹੋ ਰਹੀਆਂ ਨੇ ਪਰ ਚਲੋ ਇੰਨਾ ਕਿ ਪੁਲਿਸ ਦੀ ਕਾਰਵਾਈ ਤੋਂ ਇਹਨਾਂ ਨੂੰ ਫੜ ਲਿਆ ਗਿਆ ਕੋਈ ਅਣਸਖਾਵੀ ਘਟਨਾ ਹੋਣ ਤੋਂ ਬਚਾਅ ਹੋ
ਦੇਖੋ ਇਹ ਕੱਲੀ ਇਹ ਤਾਂ ਚਲੋ ਇੱਥੇ ਦੀ ਘਟਨਾ ਹੈਗੀ ਆ ਚਲੋ ਰੱਬ ਦਾ ਸ਼ੁਕਰ ਆ ਵੀ ਪਹਿਲਾਂ ਨਹੀਂ ਏਦਾਂ ਦੀ ਕੋਈ ਘਟਨਾ ਵਾਪਰੀ ਪਰ ਤੁਸੀਂ ਦੇਖੋ ਇੰਡੀਆ ਦੇ ਬੱਚਿਆਂ ਦੀ ਜੇ ਆਪਾਂ ਗੱਲ ਹੋਣੀ ਆਪਾਂ ਕੰਪੈਰੀਜ਼ਨ ਕਰ ਲਈਏ ਇੰਡੀਆ ਤੋਂ ਆਪਾਂ ਕੀ ਦੇਖਦੇ ਆ ਕਿ 10ਵੀਂ 11ਵੀਂ ਦੇ ਬੱਚੇ ਆ ਮੋਟਰਸਾਈਕਲਾਂ ਦੇ ਉੱਤੇ ਘੁੰਮਦੇ ਆ ਹਨਾ ਤੇ ਮੈਂ ਤਾਂ ਅਜੇ ਜਾ ਕੇ ਆਇਆ ਪਿਛਲੇ ਸਾਲ ਤੇ ਉੱਥੇ ਜਾ ਕੇ ਮੈਂ ਦੇਖਿਆ ਕਿ ਬੱਚੇ ਜਿਹੜੇ ਆ ਉਹ ਬੜੇ ਅਗਰੈਸਿਵ ਹੋ ਰਹੇ ਆ ਸਕੂਲ ਆ ਸਕੂਲ ਭਾਵੇਂ 1 ਕਿਲੋਮੀਟਰ ਆ ਜਾਂ 2 ਕਿਲੋਮੀਟਰ ਆ ਉਹ ਸਾਈਕਲ ਦੀ ਬਜਾਏ ਮੋਟਰਸਾਈਕਲਾਂ ਦੇ ਉੱਤੇ ਜਾਂਦੇ ਆ ਤੇ ਉਹਨਾਂ ਨੇ ਗੈਂਗ ਬਣਾਏ ਹੋਏ ਆ ਤੇ ਆਪਸ ਵਿੱਚ ਉਹ ਲੜਾਈਆਂ ਵੀ ਕਰਦੇ ਆ ਇਹ ਕੱਲੇ ਬੱਚੇ ਨੀ ਆਪਸ ਵਿੱਚ ਲੜਦੇ ਉਹ ਬਾਹਰ ਵੀ ਟਾਰਗੇਟ ਕਰਦੇ ਆ ਇਹੋ ਜਿਹੀਆਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਆਉਂਦੀਆਂ ਆ ਤੇ ਬੱਚੇ ਜਿਹੜੇ ਇਹ ਬੜਾ ਸਮਾਜ ਦੇ ਉੱਤੇ ਆਪਾਂ ਨੂੰ ਇਸ ਗੱਲ ਨੂੰ ਮੈਨੂੰ ਲੱਗਦਾ ਵੀ ਲੈ ਕੇ ਨੀ ਚੱਲਣਾ ਚਾਹੀਦਾ ਵੀ ਆਸਟ੍ਰੇਲੀਆ ਦੀ ਘਟਨਾ ਇਹ ਸਮਾਜ ਦੀ ਇੱਕ ਪੂਰੇ ਦੀ ਪ੍ਰੋਪਰ ਜਿਹੜੀ ਬਣਤਰ ਆ ਉਹਦੇ ਉੱਤੇ ਆਪਾਂ ਨੂੰ ਰੱਖਣਾ ਪੈਣਾ ਕਿ ਇਹ ਕੋਈ ਵਿਸ਼ੇ ਇੱਦਾਂ ਦੇ ਰੱਖਣੇ ਪੈਣੇ ਜਿਹਦੇ ਨਾਲ ਕਿ ਜਿਹੜੇ ਬੱਚੇ ਆ ਇੰਨੇ ਜ਼ਿਆਦਾ ਅਗਰੈਸਿਵ ਨਾ ਹੋਣ ਤੇ ਇਹ ਬੜਾ ਚਿੰਤਾਜਨਕ ਮਾਹੌਲ ਬਣਦਾ ਜਾ ਰਿਹਾ
ਜੀ ਜੀ ਬਿਲਕੁਲ ਪਰ ਕਾਰਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਬਣ ਜਾਂਦਾ ਕਿ ਜਦੋਂ ਪਰਸਨੈਲਿਟੀ ਦਾ ਅੰਗ ਦੱਸਿਆ ਜਾਂਦਾ ਹੈ ਬੇਸ਼ੱਕ ਗਾਣੇ ਹੋਣ ਜਾਂ ਮੂਵੀਜ਼ ਹੋਣ ਜਦੋਂ ਗੁੱਸੇ ਨੂੰ ਪਰਸਨੈਲਿਟੀ ਦਾ ਦੱਸਿਆ ਜਾਂਦਾ ਨਾ ਗੁੱਸੇ ਨਾਲ ਤੁਹਾਡੀ ਪਰਸਨੈਲਿਟੀ ਬਹੁਤ ਵਧੀਆ ਹੀਰੋ ਜਿਹੜਾ ਬਣਾਇਆ ਹੁੰਦਾ ਗਾਣਿਆਂ ਦੇ ਵਿੱਚ ਜਾਂ ਮੂਵੀ ਦੇ ਵਿੱਚ ਉਹ ਅਗਰੈਸਿਵ ਦਿਖਾਇਆ ਜਾਂਦਾ ਤੇ ਉਹ ਕਿਤੇ ਨਾ ਕਿਤੇ ਪ੍ਰਭਾਵ ਛੱਡ ਜਾਂਦਾ ਤੇ ਉਹ ਸਕੂਲ ਦੇ ਵਿੱਚ ਜਾਂ ਪੇਰੈਂਟਸ ਵੱਲੋਂ ਕੀਤੀ ਗਈ ਮਿਹਨਤ ਨੂੰ ਮਿੱਟੀ ਫੇਰ ਜਾਂਦੀਆਂ ਆਹ ਗੱਲਾਂ ਕਿਉਂਕਿ ਉਹ ਨੈਚੁਰਲ ਆ ਪਤਾ ਸਾਨੂੰ ਕਿਹਾ ਚੀਜ਼ਾਂ ਪ੍ਰਭਾਵ ਤਾਂ ਛੱਡਦੀਆਂ ਮੂਵੀਜ਼ ਹੋਈਆਂ ਗਾਣੇ ਹੋਏ ਉਹ ਪ੍ਰਭਾਵ ਬਹੁਤ ਛੇਤੀ ਛੱਡਦੇ ਆ ਟੀਨੇਜਰਸ ਤੇ ਸ਼ਾਇਦ ਉਹ ਨਾ ਚਾਹੁੰਦੇ ਹੋਏ ਵੀ ਕਈਆਂ ਦਾ ਸੁਭਾਅ ਠੰਡਾ ਹੁੰਦਾ ਉਹ ਗੁੱਸਾ ਦਿਖਾਉਣਾ ਚਾਹੁੰਦੇ ਹੁੰਦੇ ਯਾਰ ਐਂਗਰੀ ਮੈਨ ਹੈ ਨਾ ਐਂਗਰੀ ਮੈਨ ਬਣੀ ਫਿਰਦੇ ਹੁੰਦੇ ਉਹ ਸੋ ਇਹਦੀ
ਇਸ ਉਮਰ ਦੀ ਹੋਰ ਵੀ ਸਮੱਸਿਆ ਹੁੰਦੀ ਆ ਸਮੱਸਿਆ ਇਹ ਹੁੰਦੀ ਆ ਕਿ ਆਪਾਂ ਆਪਾਂ ਜਦੋਂ ਸੀਗੇ ਗੁਰਸੇਵਕ ਜਦੋਂ ਆਪਾਂ ਸੋਚਦੇ ਸੀ ਉਸ ਉਮਰ ਦੇ ਵਿੱਚ ਆਪਾਂ ਨੂੰ ਏਦਾਂ ਲੱਗਦਾ ਹੁੰਦਾ ਸੀ ਕਿ ਬਹੁਤ ਜ਼ਿਆਦਾ ਜਿਹੜਾ ਅਸੀਂ ਕੁਛ ਬਣਾਂਗੇ ਮੈਂ ਸ਼ਾਇਦ ਕੁਛ ਵੱਖਰਾ ਆ ਹਰ ਇੱਕ ਬੰਦਾ ਏਦਾਂ ਸੋਚਦਾ ਮੈਂ ਜ਼ਿੰਦਗੀ ਵਿੱਚ ਕੁਛ ਬਣੂੰਗਾ ਹਨਾ ਤੇ ਉਹ ਹਰ ਜਿਹੜਾ ਮਾਹੌਲ ਬੱਚੇ ਦੇ ਮਨ ਚ ਇਹ ਹੁੰਦੀ ਆ ਉਹਦੇ ਕੋਲ ਕਿਉਂਕਿ ਸੰਭਾਵਨਾਵਾਂ ਬਹੁਤ ਹੁੰਦੀਆਂ ਅੱਗੇ ਵਧਣ ਦੀਆਂ ਉਹਦੇ ਕੋਲ ਪੂਰੀ ਜ਼ਿੰਦਗੀ ਪਈ ਹੁੰਦੀ ਆ ਇਸ ਕਰਕੇ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਸੁਪਨੇ ਹੁੰਦੇ ਆ ਇਸੇ ਕਰਕੇ ਉਹ ਜ਼ਿਆਦਾ ਅਗਰੈਸਿਵ ਹੋ ਜਾਂਦਾ ਪਰ ਉਹਨੂੰ ਸਮਝਾਉਣਾ ਪੈਣਾ ਵੀ ਇਹਦੇ ਤੱਕ ਢੰਗ ਤਰੀਕੇ ਸਾਨੂੰ ਸਮਝਾਉਣੇ ਪੈਣੇ ਵੀ ਉਸ ਟੀਚੇ ਤੱਕ ਅਸੀਂ ਪਹੁੰਚਣਾ ਕਿੱਦਾਂ
ਜੀ ਬਿਲਕੁਲ ਪਰ ਚਲੋ ਇੱਕ ਗੱਲ ਹੁੰਦੀ ਹੈ ਨਾ ਕਿ ਟੀਨ ਏਜ ਦੇ ਵਿੱਚ ਸਾਨੂੰ ਅਸੀਂ ਸੋਚਦੇ ਨਹੀਂ ਨਤੀਜਿਆਂ ਦਾ ਪਰ ਜੇਕਰ ਆਪਣੀ ਉਮਰ ਦੇ ਵਿੱਚ ਜਿਹੜੀ ਉਮਰ ਚੋਂ ਅਸੀਂ ਲੰਘ ਰਹੇ ਹਾਂ ਜੇਕਰ ਸਾਨੂੰ ਗੁੱਸਾ ਆਉਂਦਾ ਆ ਤੇ ਉੱਥੇ ਲਈ ਹੁਣ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲਿਆਂ ਨੇ ਵਿਚਾਰ ਭੇਜਿਆ ਆ ਸਾਡੇ ਲਈ ਤਾਂ ਉਹ ਕੰਮ ਕਰ ਸਕਦਾ ਆ ਕਿਉਂਕਿ ਅਸੀਂ ਦਾਅਵਾ ਕਰਦੇ ਹਾਂ ਕਿ ਸਾਡੀ ਸੋਚਣ ਸ਼ਕਤੀ ਦੂਰ ਅੰਦੇਸ਼ੀ ਬਹੁਤ ਆ ਅਸੀਂ ਸਾਰੇ ਤਾਂ ਉਹ ਕਹਿੰਦੇ ਜਦ ਗੁੱਸਾ ਆਏ ਤਾਂ ਉਸਦੇ ਨਤੀਜਿਆਂ ਬਾਰੇ ਸੋਚੋ ਸਬਰ ਕਰੋ ਕਿਉਂਕਿ ਸਬਰ ਉਹ ਦਰਖਤ ਹੈ ਜਿਸ ਦੀ ਜੜ ਕੌੜੀ ਹੁੰਦੀ ਹੈ ਪਰ ਫਲ ਮਿੱਠਾ ਹੁੰਦਾ
ਬਿਲਕੁਲ
ਸੋ ਗੁੱਸੇ ਦੀ ਗੱਲ ਚੱਲੀ ਸੀ ਤਾਂ ਬਹੁਤ ਧੰਨਵਾਦ ਅੰਕਲ ਜੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਣ ਦੇ ਲਈ ਤੇ ਸੋਹਣਾ ਵਿਚਾਰ ਭੇਜਣ ਦੇ ਲਈ। ਭਾਈ ਸੁਨੇਹੇ ਆਪਣੇ ਕੋਲ ਸੁਖਵਿੰਦਰ ਸੋਹਣ ਜੀ, ਅਜੇਪਾਲ ਜੀ, ਜਗਤਾਰ ਗਿੱਲ ਟੂ ਡੀ ਕੇ, ਕੁਲਦੀਪ ਕੌਰ, ਗੌਰਵ ਸ਼ਰਮਾ ਤੇ ਰਾਜਵਿੰਦਰ ਜੀ ਪ੍ਰੋਗਰਾਮ ਚ ਜੁੜ ਚੁੱਕੇ ਆ। ਇਹਨਾਂ ਸਾਰਿਆਂ ਦੇ ਆਪਾਂ ਸੁਨੇਹੇ ਲਵਾਂਗੇ, ਤਾਂ ਸੁਨੇਹੇ ਲੈਣ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਉਸ ਪਾਰ ਆਪਾਂ ਹੋਰ ਗੱਲਾਂ ਬਾਤਾਂ ਵੀ ਕਰਾਂਗੇ, ਖਬਰਾਂ ਤੇ ਝਾਤ ਮਾਰਾਂਗੇ, ਇਹਨਾਂ ਦੇ ਸੁਨੇਹੇ ਵੀ ਪੜਾਂਗੇ ਜੀ। ਦੋਸਤੋ ਦੇ ਸੁਣਦੇ ਰਹੋ ਜੀ ਹਰਮਨ ਰੇਡੀਓ।
ਪੈਂਦੀ ਧਮਕ ਨਗਾਰੇ ਮੌਤ ਕੰਬੇ, ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ, ਦੰਦਾਂ ਬੁੱਲਾਂ ਤੇ ਨੱਚਦੀ ਨਹੀਂ ਕੱਲਾ, ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ।
ਹੋ ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾਵੇ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਹੋ ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾ,
ਜਿੱਥੇ ਜਗਦੀ ਨੀ ਅੱਖੇ ਉੱਥੇ ਆਲਣਾ ਬਣਾਵੇ।
ਚੜਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ,
ਚੜਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ।
ਹੋ ਘੜੀਆਂ ਦੀ ਟਿਕ ਟਿਕ ਸੌਣ ਹੀ ਨਾ ਦੇਵੇ, ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਇੱਕ ਪਲ ਦਾ। ਟਿਕ ਟਿਕ ਸੌਣ ਹੀ ਨਾ ਦੇਵੇ, ਤੈਨੂੰ ਰੱਖ ਲੈ ਹਿਸਾਬ ਜਰਾ ਇੱਕ ਪਲ ਦਾ। ਲੋਕਾਂ ਦੇ ਸਹਾਰੇ ਕੰਮ ਚੱਲਣਾ ਨੀ ਬਹੁਤਾ ਚਿਰ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ। ਸੋਈਏ ਤੇ ਕਦੀ ਸ਼ਰਾਣਾ ਵੈਰ ਵਾੜਾ ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ,
ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ, ਸੱਤਵੀਂ ਗਵਾਂਢੀਆਂ ਦੇ ਨਾਲ ਵਿਗੜਾਈਏ ਨਾ,
ਅੱਠ ਜਰਵਾਣੇ ਨਾਲ ਸੱਜਣ ਪੁਰਾਣੇ ਨਾਲ, ਦਸਵੇਂ ਮਕਾਨ ਪਾਏ ਨਾ ਜਾਣਾ ਗਵਾਈਏ ਨਾ,
ਹੁਣ ਤੇ ਜਵਾਈ ਨਾਲ ਗਿਆਰਵੇਂ ਵਧਾਣੀਏ ਨਾ, ਬਾਰਵੇਂ ਵਿਰੁੱਧ ਹੋ ਕੇ ਸ਼ਾਦੀ ਕਰਵਾਈਏ ਨਾ,
ਦੁਸ਼ਮਣਾਂ ਦੀ ਦਿੱਤਿਆਂ ਨੂੰ ਨਾ ਚਿਰ ਕਰੀਏ ਨਾ, ਜਿੰਨਾ ਚਿਰ ਮਾਰ ਕੇ ਤੇ ਜਾਨ ਤੋਂ ਗਵਾਈਏ ਨਾ,
ਕਦੇ ਗੱਲ ਕਰੀਏ ਪਰਾਈ ਵਿੱਚ ਸੱਥ ਦੇਣਾ ਹੋਵੇ ਜੇ ਕਿਸੇ ਨਾ ਦੁੱਖ
ਹੋਵੇ
ਬਾਬਾ ਸੀਰ ਤੇ ਮੇਰੀ ਜਲਾਲ ਖਾਈਏ ਨਾ,
ਬਾਬਣਾਂ ਨੂੰ ਮਾਰ ਤੇ ਸ਼ਰਾਬ ਵਾਲੀ, ਕਾਜੀਆਂ ਨੂੰ ਸਿੱਖਾਂ ਨੂੰ ਤੰਬਾਕੂ ਵਾਲਾ ਝੂਠ ਪੱਤ ਲਾਈਏ ਨਾ,
ਜਿੱਥੇ ਹੋਵੇ ਰੱਖਣ ਵਾਲੇ ਹਾਂ ਕੁਝ ਦੇਰ ਤਾਈ, ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ,
ਤਾਈ ਅੰਨ ਪਾਣੀ ਹੈ ਛਕਾਉਣਾ ਮਾੜਾ ਸਾਕਾ ਸਣ ਬੰਦਾ ਵਿੱਚ ਚੋਰ ਨੂੰ ਲਗਾਈਏ ਨਾ,
ਮਾਈ ਬਾਪ ਤਾਈ ਗਾਲ ਕੱਢਣੀ ਹੈ ਬਹੁਤ ਮਾੜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ,
ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ ਜੀ, ਹਾਲ ਪਰਿਵਾਰ ਬਿਨਾ ਲੜਕੀ ਵਿਆਹੀਏ ਨਾ।
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ,
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ,
ਹੋ ਦੀਵੇ ਵਾਂਗੂ ਜਗ ਕਰ ਚਾਨਣੇ, ਲੋਕਾਂ ਨੂੰ ਯੁਗਾਂ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ,
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ।
ਹੋ ਗੱਲ ਕਿਹੜੀ ਮਰਦਾਂ ਤੇ ਆਉਂਦੇ ਦਿਨ ਔਖੇ ਧੋਖੇ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ,
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਹੋ ਮਾਪਿਆਂ ਦੇ ਦਿਨ ਅਜੇ ਕਰਜ਼ ਬਥੇਰੇ ਵੇਖੀ, ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ, ਬਥੇਰੇ ਵੇਖੀ ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ, ਹਿੰਮਤ ਜੁਟਾ ਕੇ ਭੱਜ ਦੁਗਣੀ ਤੇਜ਼ੀ ਦੇ ਨਾਲ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ। ਹੱਥਾਂ ਵਿੱਚ ਫੜ ਹੱਲ ਪੂਰਨੇ ਆਉਂਦੇ, ਚੱਲ ਕਰ ਲੈ ਕਿਰਤ ਜ਼ਰਾ ਹੱਕ ਸੱਚ ਦੀ,
ਹਲ ਪੂਰਨੇ ਆ ਉੱਤੇ ਚੱਲ ਕਰ ਲੈ ਕਿਰਤ ਜ਼ਰਾ ਹੱਕ ਸੱਚ ਦੀ ਲਾਉਂਦੇ ਨੇ ਬਹਾਨੇ ਕਹਿੰਦੇ ਚੰਗਾ ਕੋਈ ਸੋਹਣੇ ਦਾ ਨੀ ਆਵੇ ਨਾ ਨਿਖਾਰੀਆਂ ਨੂੰ ਪੁੱਤ ਕੋਈ ਮਿਲਣੀ ਉਹ ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ ਨਾਲ ਦਰਿਆਵਾਂ ਰਫਤਾਰ ਦੇਖ ਮਿਲਣੀ
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਸਮਾਂ ਹੋ ਚੁੱਕਾ ਜੀ 8:27। ਸੋ ਭਾਜੀ ਹੁਣ ਆਪਣੇ ਨਾਲ ਜੋ ਸਰੋਤੇ ਜੁੜੇ ਹੋਏ ਨੇ ਉਹਨਾਂ ਦੇ ਸੁਨੇਹੇ ਲੈ ਲਈਏ, ਤੇ ਜਿਹੜੇ ਸਰੋਤਿਆਂ ਨੂੰ ਹਜੇ ਪਤਾ ਨਹੀਂ ਸੁਨੇਹਾ ਕਿੱਦਾਂ ਭੇਜਣਾ, ਸੋ ਉਹ ਵੀ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ, ਜਾਂ ਫਿਰ ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਉੱਥੇ ਵੀ ਤੁਸੀਂ ਹਰਮਨ ਰੇਡੀਓ ਜੋ ਟਾਈਪ ਕਰੋਗੇ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ, ਤੇ ਤੁਸੀਂ ਵੀ ਉੱਥੋਂ ਲਿਖ ਕੇ ਸਾਨੂੰ ਕੋਈ ਵੀ ਆਪਣਾ ਸੁਝਾਅ, ਵਿਚਾਰ ਜਾਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਸਾਨੂੰ ਭੇਜ ਸਕਦੇ ਹੋ, ਤੇ ਤੁਹਾਡਾ ਯੂ ਆਰ ਮੋਸਟ ਵੈਲਕਮ। ਤੇ ਭਾਜੀ ਆਪਣੇ ਨਾਲ ਸਵੇਰੇ ਤੋਂ ਜੁੜੇ ਹੋਏ ਨੇ ਜੀ ਰਣਜੀਤ ਸ਼ੇਖੋ ਮੋਦਕੀ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ਼੍ਰੀ ਅਕਾਲ ਭਾਜੀ। ਤੇ ਆਪਣੇ ਨਾਲ ਸੁਖਵਿੰਦਰ ਸਾਹ ਜੀ ਸਿਡਨੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਤੇ ਅੱਗੇ ਆਪਣੇ ਅਜੇ ਪਾਲ ਭਾਜੀ ਬ੍ਰਿਸਬੇਨ ਤੋਂ, ਤੇ ਉਹ ਵੀ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਤੇ ਸੌਂਗ ਉਹਨੇ ਇੰਜੋਏ ਕੀਤਾ ਸੀ ਫਸਟ ਜਿਹੜਾ, ਤੇ ਉਹਨਾਂ ਦੇ ਨਾਲ ਸੁਣ ਰਹੇ ਨੇ ਜੀ ਕਰਮ ਜੋਸ਼ੀ, ਕਹਿੰਦੇ ਨਿਊ ਲਿਸਨਰ ਆ। ਸਵਾਗਤ ਹੈ ਜੀ ਤੁਹਾਨੂੰ ਹਰਮਨ ਪਰਿਵਾਰ ਦੇ ਵਿੱਚ, ਸੋ ਆਸ ਕਰਦੇ ਹਾਂ ਕਿ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਨੂੰ, ਤੇ ਆਪਣੇ ਵਿਚਾਰ ਜ਼ਰੂਰ ਭੇਜੋਗੇ। ਕਰਮ ਜੋਸ਼ੀ ਜੀ ਦਾ ਸਵਾਗਤ ਕਰਦੇ ਹਾਂ ਜੀ, ਦਿਲਜੀਤ ਜੀ
ਬਿਲਕੁਲ। ਤੇ ਨਵੇਂ ਬਹੁਤ ਵਧੀਆ ਲੱਗਦਾ ਜਦੋਂ ਨਵੇਂ ਸਰੋਤੇ ਜੋੜਦੇ, ਕਿਉਂਕਿ ਜਿਹੜੇ ਸਰੋਤੇ ਲਗਾਤਾਰ ਜੋੜਦੇ ਮੈਨੂੰ ਲੱਗਦਾ ਉਹ ਤਾਂ ਫਿਰ ਆਦਤ ਹੀ ਬਣ ਜਾਂਦੀ ਆ ਹਨਾ। ਤੇ ਕਾਫੀ ਵਧੀਆ ਪ੍ਰੋਗਰਾਮ ਹੁੰਦੇ ਆ ਹਰਮਨ ਰੇਡੀਓ ਦੇ ਉੱਤੇ, ਖਾਸ ਤੌਰ ਤੇ ਲਹਿਰਾਂ ਪ੍ਰੋਗਰਾਮ ਸਵੇਰੇ ਸਵੇਰੇ, ਉਹਦੇ ਵਿੱਚ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਾ ਵੀ ਪਤਾ ਲੱਗ ਜਾਂਦਾ ਆ, ਇੱਧਰ ਉੱਧਰ ਦੀਆਂ ਗੱਲਾਂ ਵੀ ਹੋ ਜਾਂਦੀਆਂ ਆ, ਤੇ ਤੁਹਾਡੇ ਜਿਹੜੇ ਸੁਝਾਅ ਆ, ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਇੱਥੇ ਸਿਰਫ ਅਸੀਂ ਨੀ ਬੋਲਦੇ, ਇੱਥੇ ਤੁਸੀਂ ਵੀ ਬੋਲਦੇ ਆ, ਤੁਹਾਡੇ ਮੈਸੇਜ ਆਉਂਦੇ ਆ, ਬਹੁਤ ਵਾਰੀ ਅਸੀਂ ਕਾਲ ਵੀ ਲਾਈਵ ਲੈ ਲੈਂਦੇ ਆ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਮੈਸੇਜ ਆ, ਇਸ ਕਰਕੇ ਕਈ ਦਿਮਾਗ ਜੁੜ ਜਾਂਦੇ ਆ, ਤੇ ਜਦੋਂ ਇੰਨੇ ਜ਼ਿਆਦਾ ਸਿਰ ਬੈਠੇ ਹੋਣ ਤੇ ਕੁਛ ਨਾ ਕੁਛ ਤਾਂ ਜ਼ਰੂਰ ਸਿੱਖਾਂਗੇ ਨਾ ਆਪਾਂ। ਤੇ ਇਸ ਕਰਕੇ ਜੋਸ਼ੀ ਸਾਹਿਬ, ਤੇ ਆਸ ਕਰਦੇ ਹਾਂ ਕਿ ਤੁਸੀਂ ਹੁਣ ਤੋਂ ਇਹ ਅੰਗ ਸੰਗ ਰਹੋਗੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ
ਜੀ। ਤੇ ਨਾਲ ਭਾਜੀ ਕਈ ਆਪਣੇ ਲਿਸਨਰਸ ਐਦਾਂ ਨੇ ਵੀ ਜਦੋਂ ਆਪਾਂ ਨੂੰ ਮਿਲਦੇ ਆ ਬਾਏ ਪਰਸਨ ਤੇ ਦੱਸਦੇ ਆ ਕਿ ਹਾਂ ਇਸ ਪ੍ਰੋਗਰਾਮ ਸੁਣਦੇ ਆ, ਪਰ ਮੈਸੇਜ ਨਹੀਂ ਭੇਜਦੇ, ਤੇ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੁੰਦਾ ਸਾਡੇ ਵੱਲੋਂ, ਪਰ ਜ਼ਰੂਰ ਭੇਜਿਆ ਕਰੋ ਮੈਸੇਜ, ਤੁਹਾਡੇ ਸੁਭਾਅ ਵੀ ਸੁਝਾਅ ਵੀ ਸਾਡੇ ਲਈ ਕੰਮ ਕਰ ਸਕਦੇ ਆ, ਸਾਡੀ ਨਿੱਜੀ ਜ਼ਿੰਦਗੀ ਦੇ ਵਿੱਚ ਕੰਮ ਕਰ ਸਕਦੇ ਆ। ਸੋ ਕੋਸ਼ਿਸ਼ ਕਰਿਆ ਕਰੋ, ਸੁਨੇਹੇ ਕਿਤੇ ਨਾ ਕਿਤੇ ਟਾਈਮ ਕੱਢ ਕੇ ਜ਼ਰੂਰ ਭੇਜਦੇ ਰਿਹਾ ਕਰੋ। ਤੇ ਆਪਣੇ ਨਾਲ ਜੀ ਜਗਤਾਰ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਤੋਂ ਆਪਣਾ ਸੁਝਾਅ ਭੇਜ ਰਹੇ ਆ। ਸੋ ਕਹਿ ਰਹੇ ਨੇ, ਕਹਿੰਦੇ ਦੁਆ ਕਰਨ ਵਾਲੇ ਲੋਕ ਗਲੀ ਵਿੱਚ ਲੱਗੀ ਲਾਈਟ ਵਰਗੇ ਹੁੰਦੇ ਹਨ, ਜੋ ਮੰਜ਼ਿਲ ਦਾ ਫਾਸਲਾ ਤਾਂ ਘੱਟ ਨਹੀਂ ਕਰ ਸਕਦੇ, ਪਰ ਰਸਤਾ ਤੈਅ ਕਰਨਾ ਸੌਖਾ ਜ਼ਰੂਰ ਬਣਾ ਦਿੰਦੇ। ਸ਼ੁਭ ਸਵੇਰ ਦੋਸਤੋ,
ਬਹੁਤ ਵਧੀਆ ਵਿਚਾਰ ਆ। ਤੇ ਸ਼ਾਇਦ ਦੁਆ ਕਰਨ ਵਾਲੇ ਲੋਕ ਉਹੀ ਹੁੰਦੇ ਆ ਜਿਹੜੇ ਸਾਡੇ ਸੁਨੇਹੀ ਹੁੰਦੇ ਆ, ਸਾਡੇ ਮਿੱਤਰ ਪਿਆਰੇ ਹੁੰਦੇ ਆ, ਤੇ ਇਸ ਕਰਕੇ ਮਿੱਤਰਾਂ ਦੇ ਨਾਲ ਜਿਹੜੀ ਮੰਜ਼ਿਲ ਆ ਸੌਖੀ ਹੋਈ ਜਾਂਦੀ ਆ।
ਬਿਲਕੁਲ। ਇਸ ਤੋਂ ਅੱਗੇ ਜੀ ਆਪਣੇ ਨਾਲ ਕੁਲਦੀਪ ਕੌਰ ਜੀ ਬ੍ਰਿਸਬੇਨ ਤੋਂ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਤੇ ਉਨੀ ਵੀ ਇੱਕ ਕੁਛ ਕੁ ਪੰਕਤੀਆਂ ਭੇਜੀਆਂ ਨੇ, ਕਹਿੰਦੇ ਕਿੰਨਾ ਉਜੜਿਆ ਸ਼ਿੰਗਾਰ ਮੈਂ ਕਰਦਾ ਸੀ, ਨਹੀਂ ਜੀਵਿਆਂ ਪਲ ਪਲ ਮਰਦਾ ਸੀ, ਗੁਰੂ ਦਰ ਤੇ ਅੱਜ ਮੈਂ ਝੁਕਿਆ ਕੀ, ਪਤਾ ਚੱਲਿਆ ਹੁੰਦਾ ਰੁਕਿਆ ਸੀ, ਮੈਨੂੰ ਲੱਗੇ ਚਿੜੀ ਮੈਂ ਨਿੱਕੀ ਜਿਹੀ, ਤੇ ਤੂਆਲਣ ਦੀ ਇੱਕ ਬੁੱਕਲ ਜਿਹੀ, ਪੰਡ ਪਾਪਾਂ ਦੀ ਸੀ ਭਾਰ ਘਣਾ, ਹੁਣ ਧਾਰ ਹਾਂ ਗੰਗਾ ਚੱਲ ਜਿਹੀ। ਸੋ ਬਹੁਤ ਸੋਹਣੀਆਂ ਸਤਰਾਂ ਭੇਜੀਆਂ ਨੇ ਕੁਲਦੀਪ ਕੌਰ ਜੀ ਨੇ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਲਈ। ਤੇ ਭਾਜੀ ਆਪਣੇ ਨਾਲ ਗੌਰਵ ਸ਼ਰਮਾ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨੀ ਵੀ ਇੱਕ ਪੋਇਮ ਕਵਿਤਾ ਭੇਜੀ, ਗੌਰ ਕਰਿਓ ਜੀ ਜ਼ਰੂਰ। ਤਾਂ ਉਹਨਾਂ ਦਾ ਕਹਿਣਾ ਹੈ ਕਿ ਪੈਰਾਡਾਈਜ਼ ਐਗਜ਼ਿਸਟ ਕਰਦਾ ਆ, ਅੰਗਰੇਜ਼ੀ ਦੀ ਕਵਿਤਾ, ਮੈਂ ਕੋਸ਼ਿਸ਼ ਕਰਾਂਗਾ ਸਹੀ ਪੜ੍ਹੀ ਜਾਵੇ, ਤੇ ਕਿੱਥੇ ਐਗਜ਼ਿਸਟ ਕਰਦਾ ਆ, ਤੇ ਤੁਸੀਂ ਹੁਣ ਮੈਨੂੰ ਲੱਗਦਾ ਗੈਸ ਵੀ ਲਾਉਣਾ ਜਿੰਨਾ ਚਿਰ ਮੈਂ ਪੜ੍ਹਦਾ, ਪਰ ਮੈਂ ਦੱਸਾਂਗਾ ਐਂਡ ਦੇ ਵਿੱਚ ਜ਼ਰੂਰ ਦੱਸਾਂਗਾ ਕਿੱਥੇ ਐਗਜ਼ਿਸਟ ਕਰਦਾ। ਕਹਿੰਦੇ ਵੇਅਰ ਆਲ ਵਾਈਫਸ ਆਰ ਲਵਲੀ ਐਂਡ ਆਲ ਹਸਬੈਂਡਸ ਆਰ ਲਵਿੰਗ, ਆਲ ਪੇਰੈਂਟਸ ਆਰ ਰਿਸਪੈਕਟਡ ਐਂਡ ਆਲ ਚਿਲਡਰਨ ਆਰ ਐਂਜਲਸ, ਆਲ ਹੋਲੀਡੇਜ਼ are relaxing and all vacations are amazing. All birthdays are celebrated and all anniversaries are really joyous. That place is called. So, you guess karoga ji? ਕਿਹੜੀ ਹੈ ਜਗ੍ਹਾ ਉਹ ਜਿਹੜਾ ਸਾਰਾ ਕੁਝ
ਬੁਝਾਰ ਤੂੰ ਵੀ ਪਾ ਦਿੱਤੀ ਆ ਮੈਨੂੰ ਲੱਗਦਾ ਗੌਰਵ ਸ਼ਰਮਾ ਤੇ ਹੁਣ ਜੇ
ਹੋਲਡ ਕਰ ਲਈਏ ਹੋਲਡ ਕਰ ਲਈਏ ਜੀ
ਚਲੋ ਬਈ ਮੈਂ ਤਾਂ ਹੀ ਕਹਿੰਦਾ ਜੀ ਪੁੱਛਦੇ ਆ ਵੀ ਇਦਾਂ ਦੀ ਜਗ੍ਹਾ ਕਿਹੜੀ ਆ ਨਾ
ਹਾਂ ਇਦਾਂ ਦੀ ਜਗ੍ਹਾ ਕਿਹੜੀ ਆ ਜਿੱਥੇ ਸਾਰੀਆਂ ਔਰਤਾਂ ਆਪਣੇ ਘਰ ਵਾਲੇ ਨੂੰ ਪਿਆਰ ਕਰਦੀ ਆ ਪੇਰੈਂਟਸ ਦੀ ਬਹੁਤ ਰਿਸਪੈਕਟ ਹੁੰਦੀ ਆ ਨਾ ਬੱਚੇ ਵੀ ਬਹੁਤ ਚੰਗੇ ਆ ਛੁੱਟੀਆਂ ਇੰਜੋਏ ਕੀਤੀਆਂ ਜਾਂਦੀਆਂ ਤੇ ਸਾਰਿਆਂ ਦੇ ਜਨਮ ਦਿਨ ਮਨਾਏ ਜਾਂਦੇ ਯੂਨੀਵਰਸਿਟੀ ਮਨਾਈ ਜਾਂਦੀਆਂ ਉਹ ਕਿਹੜੀ ਜਗ੍ਹਾ ਆ ਤੂੰ ਜਰੂਰ ਸਾਨੂੰ ਲਿਖ ਕੇ ਭੇਜੋ ਤੇ ਅਸੀਂ ਨਾਲ ਨਾਲ ਗੱਲਾਂ ਬਾਤਾਂ ਜਾਰੀ ਰੱਖਦੇ ਆ ਤੇ ਆਪਣੇ ਨਾਲ ਰਾਜਵਿੰਦਰ ਜੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਭਾਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨੀ ਵੀ ਵਿਚਾਰ ਭੇਜਿਆ ਕਹਿੰਦੇ ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ ਖਾਮੋਸ਼ੀ ਨਾਲ ਵੀ ਕਰਮ ਹੁੰਦੇ ਨੇ ਮੈਂ ਵੇਖਿਆ ਹੈ ਰੁੱਖਾਂ ਨੂੰ ਛਾਵਾਂ ਦਿੰਦੇ ਹੋਏ ਵਾਹ ਜੀ
ਬਿਲਕੁਲ ਤੇ ਰਾਜਵਿੰਦਰ ਸਿੰਘ ਹੋਣਾ ਦਾ ਵੀ ਜਿੱਦਾਂ ਹੁੰਦਾ ਨਾ ਕਿ ਰਲਦੇ ਮਿਲਦੇ ਜੇ ਵਿਚਾਰ ਆਪਾਂ ਨੂੰ ਆ ਜਾਂਦੇ ਆ ਜਿੱਦਾਂ ਢਿੰਦੋਂ ਭਾਜੀ ਹੋਣਾ ਦਾ ਵਿਚਾਰ ਆਇਆ ਆਪਾਂ ਗੱਲ ਕਰਦੇ ਸੀ ਵੀ ਗੁੱਸਾ ਬੱਚਿਆਂ ਦੇ ਵਿੱਚ ਜਿਹੜਾ ਅਗਰੈਸਿਵਨੈਸ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਆ ਤੇ ਜਦੋਂ ਮੈਂ ਆਹ ਗੱਲ ਹੁਣ ਉਹਨਾਂ ਦੀ ਸੁਣੀ ਆ ਤੁਹਾਡੇ ਕੋਲੋਂ ਰਾਜਵਿੰਦਰ ਸਿੰਘ ਹੋਣਾ ਨੇ ਜਿਹੜਾ ਮੈਸੇਜ ਭੇਜਿਆ ਤੇ ਤੁਸੀਂ ਸਵੇਰੇ ਖਬਰ ਪੜ੍ਹੀ ਸੀ ਟਰੰਪ ਵਾਲੀ ਕੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਕਈ ਵਾਰੀ ਆਪਣੇ ਆਪ ਹੀ ਜਿੱਦਾਂ ਖਾਮੋਸ਼ ਸ਼ਾਇਦ ਉਹਨਾਂ ਨੂੰ ਰਹਿਣਾ ਹੀ ਨਹੀਂ ਆਉਂਦਾ ਹਨਾ ਤੇ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਵੀ ਇੰਨੀ ਜ਼ਿਆਦਾ ਜ਼ਿੰਮੇਵਾਰੀ ਹੈਗੀ ਆ ਵੈਸੇ ਤਾਂ ਮੈਂ ਇੱਕ ਹੋਰ ਮੁਹਾਵਰਾ ਜਿਹੜਾ ਵਰਤਣਾ ਸੀ ਪਰ ਖੈਰ ਉਹ ਮੈਂ ਨਹੀਂ ਵਰਤ ਰਿਹਾ ਤੇ ਪਰ ਜਿੱਦਾਂ ਉਹ ਸਵੇਰੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਲੋੜ ਤਾਂ ਹੈ ਨਹੀਂ ਸੀ ਇੱਕ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਟਵੀਟ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਉਹਦੇ ਵਿੱਚ ਐਂਟੀ ਮੁਸਲਿਮ ਜਿਹੜੇ ਟਵੀਟ ਕਰ ਦਿੱਤੇ ਉਹਨਾਂ ਨੇ ਕੋਈ ਜਿੱਦਾਂ ਤੁਸੀਂ ਗੱਲ ਕੀਤੀ ਸੀ ਵੀ ਜਿੱਦਾਂ ਆਪਣੇ ਇੱਥੇ ਹੈਗੀ ਆ ਵਨ ਨੇਸ਼ਨ ਪਾਰਟੀ ਤੇ ਉਹਨਾਂ ਵਾਂਗੂ ਹੀ ਹੈਗੇ ਆ ਉਹ ਐਂਟੀ ਮੁਸਲਿਮ ਜਾਂ ਇਮੀਗ੍ਰੇਸ਼ਨ ਦੇ ਖਿਲਾਫ ਹੈਗੇ ਆ ਇਮੀਗ੍ਰੈਂਟਸ ਦੇ ਤੇ ਇਸ ਕਰਕੇ ਕਈ ਵਾਰੀ ਕੀ ਹੁੰਦਾ ਆ ਕਹਿੰਦੇ ਹੁੰਦੇ ਆ ਵੀ ਇੱਕ ਚੁੱਪ ਤੇ ਸੌ ਸੁੱਖ ਹਨਾ ਤੇ ਇਹ ਬਹੁਤ ਵਧੀਆ ਮੈਸੇਜ ਸੀਗਾ ਤੇ ਉਹਦੇ ਨਾਲ ਢੋਕਦਾ ਜਿਹੜੀ ਤੁਸੀਂ ਸਵੇਰੇ ਜਿਹੜੀ ਖਬਰ ਸਾਂਝੀ ਕੀਤੀ ਸੀ ਕਿ ਜੇ ਸਾਨੂੰ ਖਾਮੋਸ਼ ਰਹਿਣਾ ਆ ਜਾਵੇ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਜਦੋਂ ਚੁੱਪ ਰਹਿ ਜਾਂਦੇ ਹੋ ਉਹਦੇ ਨਾਲ ਬਹੁਤ ਭਲਾ ਹੋ ਜਾਂਦਾ
ਜੀ 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 ਬਿਲਕੁਲ ਤੇ ਭਾਈ ਅੱਗੇ ਆਪਣੇ ਨਾਲ ਆਵਾਜ਼ ਆ ਰਹੀ ਹੈ ਜੀ
ਹਾਂਜੀ
ਹਾਂਜੀ ਸਰ ਮੈਨੂੰ ਲੱਗਿਆ ਕਨੈਕਸ਼ਨ ਕੱਟਿਆ ਗਿਆ ਸੋ ਮਾਫ ਕਰਨਾ ਸੋ ਆਪਣੇ ਨਾਲ ਜੀ ਜਸਵਿੰਦਰ ਸਿੰਘ ਜੀ ਉਹਨਾਂ ਦੱਸ ਦੇਵਾਂਗੇ ਉਹਨਾਂ ਦਾ ਆਨਸਰ ਗਲਤ ਆ ਤੇ ਈਮੇਲ ਦੇ ਜ਼ਰੀਏ ਆਪਣੇ ਨਾਲ ਜੁੜੇ ਹੋਏ ਨੇ ਸਰੋਤੇ ਤੇ ਇਹਨਾਂ ਦੇ ਸੁਨੇਹੇ ਵੀ ਪੜ੍ਹਦੇ ਹਾਂ ਤਾਂ ਭਾਜੀ ਜਿਹੜਾ ਆਪਾਂ ਟੋਪਿਕ ਦੀ ਗੱਲ ਕੀਤੀ ਸੀਗੀ ਆਪਾਂ ਗੱਲਬਾਤ ਕਰਨੀ ਆ ਹੋਮਲੈਸ ਪੀਪਲ ਹਨਾ ਤੇ ਉਹਨਾਂ ਬਾਰੇ ਜੋ ਸਾਡੇ ਮਿੱਥ ਬਣੇ ਹੁੰਦੇ ਨੇ ਤੇ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਤੇ ਅਸੀਂ ਜਾਣਨਾ ਆਪਣੇ ਸਰੋਤਿਆਂ ਦੀ ਵੀ ਰਾਏ ਜਾਣਨੇ ਚਾਹਾਂਗੇ ਤੇ ਉਹ ਕੀ ਸੋਚਦੇ ਆ ਤੇ ਉਹ ਕੀ ਕਰ ਰਹੇ ਆ ਨਾ ਕੋਈ ਨਾ ਕੋਈ ਹਰ ਕੋਈ ਲੱਗਾ ਹੋਇਆ ਆ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਕੋਈ ਨਾ ਕੋਈ ਹੈਲਪ ਕਰਦਾ ਆ ਤੇ ਆਹ ਮੈਂ ਤੁਹਾਨੂੰ ਦੱਸਦਾ ਜੀ ਕਾਰਨ ਕੀ ਆ ਕਿ ਮੇਰੇ ਤੋਂ ਨਿਗਾਹ ਚਾਹੀ ਪਰਸੋਂ ਦੀ ਗੱਲ ਆ ਪਰਸੋਂ ਰਾਤ ਦੀ ਤਾਂ ਜਿੱਥੇ ਮੈਂ ਸਟੇ ਕਰ ਰਿਹਾ ਨਲਬਨ ਤੇ ਉੱਥੋਂ ਮੈਂ ਡੈਂਡੀ ਨੋਕ ਗਿਆ ਹੋਇਆ ਸੀਗਾ ਤਾਂ ਉੱਥੇ ਇੱਕ ਪ੍ਰੋਪਰਟੀ ਆ ਉੱਥੇ ਸੈਂਟਰ ਵਾ ਆਰਟ ਸੈਂਟਰ ਖੁੱਲ੍ਹਾ ਹੋਇਆ ਅਤੇ ਉੱਥੇ ਰਾਤ ਨੂੰ ਮੈਨੂੰ ਜਾਣਾ ਬਣਿਆ ਕਿ ਸਮਾਨ ਜਿਹਾ ਛੱਡ ਕੇ ਆਉਣਾ ਸੀ ਕੁਛ ਤਾਂ ਉਹਨਾਂ ਦੇ ਜਿਹੜਾ ਬਾਹਰ ਬਰਾਂਡਾ ਹੁੰਦਾ ਪੁਰਾਣੀ ਪ੍ਰੋਪਰਟੀ ਆ ਕਾਫੀ ਤਾਂ ਬਾਹਰ ਆਪਣੇ ਜਿੱਦਾਂ ਹੁੰਦੇ ਸੀ ਨਾ ਬਰਾਂਡੇ ਜਿਹੇ ਬਣੇ ਹੁੰਦੇ ਆ ਤਾਂ ਉਹਦੇ ਥੱਲੇ ਇੱਕ ਮੁੰਡਾ ਸੁੱਤਾ ਹੋਇਆ ਸੀਗਾ ਤਾਂ ਜਦੋਂ ਅਸੀਂ ਪਹੁੰਚੇ ਉਹ ਖੜਾ ਹੋ ਗਿਆ ਉੱਠ ਕੇ ਤਾਂ ਕਹਿੰਦਾ ਸੋਰੀ ਮੈਂ ਚਲਾ ਜਾਂਦਾ ਕੋਈ ਡਰੱਗਸ ਨਹੀਂ ਸੀ ਲਏ ਹੋਏ ਉਹਨੇ ਕੋਈ ਸ਼ਰਾਬ ਨਹੀਂ ਸੀ ਪੀਤੀ ਪਤਾ ਲੱਗ ਜਾਂਦਾ ਨਾ ਤਾਂ ਜਦੋਂ ਉਹਨਾਂ ਗੱਲ ਕੀਤੀ ਉਹ ਸ਼੍ਰੀਲੰਕਾ ਦਾ ਸੀ ਤਾਂ ਉਹਨੇ ਦੱਸਿਆ ਕਹਿੰਦਾ ਮੈਂ ਇੰਜੀਨੀਅਰ ਹਾਂ ਆਈ ਟੀ ਇੰਜੀਨੀਅਰ ਹਾਂ ਤੇ ਫਿਰ ਹੋਰ ਹੈਰਾਨੀ ਹੋਈ ਖਾਸ ਕਰਕੇ ਜਿਹੜੇ ਅਸੀਂ ਵਿਦੇਸ਼ ਤੋਂ ਆਉਂਦੇ ਹਾਂ ਤੇ ਉਹ ਜਦੋਂ ਹੋਮਲੈਸ ਹੁੰਦੇ ਆ ਉੱਥੇ ਹੈਰਾਨੀ ਜ਼ਰੂਰ ਹੁੰਦੀ ਕਿਉਂਕਿ ਸਾਡਾ ਧਿਆਨ ਹੁੰਦਾ ਕਿ ਮਿਹਨਤ ਕਰਕੇ ਰਹਿਣ ਬਸੇਰਾ ਆਪਣਾ ਹੋ ਜਾਂਦਾ ਕਿਤੇ ਨਾ ਕਿਤੇ ਨਾ ਸੋ ਉਹਨੇ ਦੱਸਿਆ ਕਿ ਮੇਰੇ ਕੋਲ ਜੋਬ ਹੈ ਨਹੀਂ ਜੇ ਕੋਈ ਕੰਮ ਹੋਇਆ ਸਾਨੂੰ ਦੱਸਿਓ ਤਾਂ ਬਿਲਕੁਲ ਠੀਕ ਆ ਕੰਟੈਕਟ ਵਗੈਰਾ ਸ਼ੇਅਰ ਵਗੈਰਾ ਹੋ ਗਏ ਗੱਲਾਂ ਬਾਤਾਂ ਹੋਈਆਂ ਤਾਂ ਉਦੋਂ ਮਹਿਸੂਸ ਹੋਇਆ ਸੀਗਾ ਵੀ ਤੂੰ ਸੌ ਸਕਦਾ ਇੱਥੇ ਪਰ ਉਹ ਕਹਿੰਦਾ ਸੀ ਗਲਤੀ ਹੋ ਗਈ ਜੇ ਤੁਸੀਂ ਗੁੱਸੇ ਉਹਨੂੰ ਕੀ ਪਤਾ ਸੀ ਕਿੱਦਾਂ ਨਾ ਉਹਰੇ ਸੁਭਾਅ ਹੋਗਾ ਤਾਂ ਉਹਨੇ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ
ਹਾਂਜੀ
ਤਾਂ ਉਦੋਂ ਹੋਇਆ ਕਿ ਥੋੜਾ ਦੇਖਿਆ ਜਾਵੇ ਕਿ ਕੀ ਆ ਹੋਮਲੈਸ ਪੀਪਲ ਇੱਥੇ ਆਸਟ੍ਰੇਲੀਆ ਦੇ ਵਿੱਚ ਕੀ ਚੱਕਰ ਆ ਕੀ ਹੋ ਰਿਹਾ ਤੇ ਇਹਨਾਂ ਲਈ ਕੀ ਕੀਤਾ ਜਾ ਰਿਹਾ ਤੇ ਸਾਡੇ ਦਿਮਾਗ 'ਚ ਕੀ ਗੱਲਾਂ ਨੇ ਸੋ ਜਦੋਂ ਮੈਂ ਸਰਚ ਕੀਤੀ ਤਾਂ 7 ਮਿੱਥ ਜਿਹੜੇ ਆਪਣੇ ਦਿਮਾਗ 'ਚ ਬਣੇ ਹੁੰਦੇ ਨੇ ਤੇ ਉਹ ਸਹੀ ਆ ਕਿ ਆਪਣੇ ਵਾਕਿਆ ਦਿਮਾਗ 'ਚ ਗੱਲਾਂ ਹੁੰਦੀਆਂ ਨੇ ਤੇ ਪਹਿਲਾ ਮਿੱਥ ਆ ਕਹਿੰਦੇ ਅਵਰ ਹੋਮਲੈਸ ਕਮਿਊਨਿਟੀ ਇਜ਼ ਮੇਡ ਅਪ ਆਫ ਮਿਡਲ ਏਜਡ ਮੈਨ ਤੇ ਅਸੀਂ ਅਕਸਰ ਸੋਚਦੇ ਹਾਂ ਕਿ ਦਰਮਿਆਨੀ ਉਮਰ ਦੇ ਹੁੰਦੇ ਨੇ ਜ਼ਿਆਦਾਤਰ ਹੋਮਲੈਸ ਪੀਪਲ ਕਿਉਂਕਿ ਅਸੀਂ ਦੇਖ ਲਓ ਕਿ ਉਹ ਨਸ਼ੇੜੀ ਫਿਰਦੇ ਨੇ ਦੇਖਿਆ ਆਪਾਂ ਜੀ ਆਪਾਂ ਵੈਲੀ 'ਚ ਲਾ ਲਓ ਬ੍ਰਿਸਬੇਨ ਦੀ ਫੋਰਟੀਟਿਊਡ ਵੈਲੀ ਜਾਂ ਕਿਸੇ ਸਬਰਮਾ ਦੇ ਵਿੱਚ ਤੇ ਸਾਨੂੰ ਲੱਗਦਾ ਕਿ ਅਸੀਂ ਹੋਮਲੈਸ ਪੀਪਲ ਨੇ ਤਾਂ ਕਹਿੰਦੇ ਵੀ ਪਰ ਅਸੀਂ ਸੈਡਲੀ ਦੱਸਦੇ ਹਾਂ ਕਿ ਜਿਹੜੇ ਆ ਬੇਘਰ ਲੋਕ ਨੇ ਆ ਸਾਰੀਆਂ ਏਜ ਨੂੰ ਅਫੈਕਟ ਕਰਦੇ ਨੇ, ਆਲ ਜੈਂਡਰਸ ਤੇ ਆਲ ਬੈਕਗਰਾਉਂਡ, ਹਨਾ, ਕਿ ਕੋਈ ਮੈਟਰ ਨਹੀਂ ਇਕੱਲੇ ਆਸਟ੍ਰੇਲੀਅਨ ਹੀ ਹੋਣ, ਦੂਜੀਆਂ ਕਮਿਊਨਿਟੀਜ਼ ਚੋਂ ਮਿਲਦੇ ਨੇ। ਤਾਂ ਕਹਿੰਦੇ ਵੀ ਹੋਮਲੈਸ ਪਾਪੂਲੇਸ਼ਨ ਕਹਿੰਦੇ ਇਨਕਲੂਡਸ ਮੈਨਸ, ਵੂਮੈਨ, ਚਿਲਡਰਨਸ, ਫੈਮਿਲੀਜ, ਯੰਗ ਪੀਪਲ ਐਂਡ ਓਲਡਰ। ਤਾਂ ਕਹਿੰਦੇ ਮੋਰ ਦੈਨ 25% ਪੀਪਲ ਐਕਸਪੀਰੀਅੰਸ ਹੋਮਲੈਸਨੈਸ ਅੰਡਰ 18 ਈਅਰਸ। ਹੁਣ ਤੁਸੀਂ ਆਪ ਹਿਸਾਬ ਲਾ ਲਓ ਜੀ, 18 ਸਾਲ ਤੋਂ ਘੱਟ, ਜਿਹਨਾਂ ਟੀਨੇਜਰ ਆਪਾਂ ਖਬਰ ਵੀ ਸਾਂਝੀ ਕੀਤੀ ਹੈ ਕਿ 18 ਸਾਲ ਤੋਂ ਘੱਟ 25% ਨੇ ਜਿਹੜੇ ਹੋਮਲੈਸਨੈਸ ਨੇ, ਤੇ 17,846 ਆਸਟ੍ਰੇਲੀਅਨ ਚਿਲਡਰਨ ਅੰਡਰ 12 ਲਿਵਿੰਗ ਵਿਦਆਊਟ ਅ ਪਰਮਾਨੈਂਟ ਹੋਮ। ਤਾਂ ਵੂਮੈਨ ਮੇਕ ਅਪ ਨੀਅਰਲੀ ਹਾਫ ਆਫ ਦੀ ਹੋਮਲੈਸ ਪਾਪੂਲੇਸ਼ਨ। ਤੇ ਆਪਾਂ ਕਦੇ ਇਹ ਚੀਜ਼ ਗੌਰ ਨਹੀਂ ਕੀਤਾ ਕਿ ਔਰਤਾਂ ਵੀ ਬੇਘਰ ਵਾ ਜਾਂ ਪੱਕੇ ਘਰ ਨਹੀਂ, ਜਿਹਨਾਂ ਕੋਲ ਪੱਕੇ ਰਹਿਣ ਬਸੇਰੇ ਨਹੀਂ ਆ। ਤੇ 12 ਸਾਲ ਤੋਂ ਘੱਟ ਦੀ ਅੰਕੜਾ 17,846 ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ। ਸੋ ਜਿਹੜਾ ਦੂਜਾ ਸਾਡਾ ਹੋਮਲੈਸ ਪੀਪਲ ਸਲੀਪ, ਹਾਂਜੀ ਜੀ ਜੀ
ਮੈਂ ਗੁਰਸੇਵ ਸਿੰਘ ਇਹ ਦੱਸਦਾ ਵੀ ਹੈ ਨਾ, ਜਿੱਦਾਂ ਤੁਸੀਂ ਗੱਲ ਕੀਤੀ ਵੀ ਸ਼੍ਰੀ ਐਕਸਪੀਰੀਅੰਸ ਸ਼ੋ ਦੱਸਿਆ ਤੁਸੀਂ ਵੀ ਇੱਕ ਸ਼੍ਰੀਲੰਕਾ ਤੋਂ ਆਇਆ ਕੋਈ ਬੰਦਾ, ਯਾਨੀ ਇਹ ਤੋਂ ਸਿੱਧ ਹੋ ਜਾਂਦਾ ਵੀ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਸਿਰਫ ਇੱਥੇ ਦੇ ਲੋਕ ਹੀ ਹੋ ਸਕਦੇ ਆ। ਕੈਨੇਡਾ ਦੀਆਂ ਬਹੁਤ ਸਾਰੀਆਂ ਵੀਡੀਓਸ ਪਈਆਂ ਆ ਜਿੱਥੇ ਕਿ ਬਜ਼ੁਰਗ ਆਪਣੇ ਜਿਹੜੇ ਸੜਕਾਂ ਦੇ ਉੱਤੇ ਸੌਂਦੇ ਆ, ਹੋਮਲੈਸ ਹੋਏ ਆ। ਮੈਂ ਆਪਣਾ ਵੀ ਐਕਸਪੀਰੀਅੰਸ ਦੱਸਦਾ ਵੀ ਮੈਂ ਜਦੋਂ ਨਵਾਂ ਆਇਆ ਸੀਗਾ ਤੇ ਸਿਟੀ ਚ ਜੋਬ ਕਰਦਾ ਹੁੰਦਾ ਸੀ, ਤੇ ਮੇਰੇ ਕੋਲ ਕਾਰ ਹੁੰਦੀ ਨਹੀਂ ਸੀ ਤੇ ਮੈਂ ਟ੍ਰੇਨ ਵਿੱਚ ਜਾਂਦਾ ਸੀ। ਤੇ ਸਾਡੇ ਇੱਥੇ ਬ੍ਰਿਸਬੇਨ ਦੀ ਸਮੱਸਿਆ ਇਹ ਸੀ ਵੀ 12 ਵਜੇ ਟ੍ਰੇਨ ਬੰਦ ਹੋ ਜਾਂਦੀਆਂ ਸੀ। ਮੈਂ ਫਿਰ ਮੇਰੀ ਜੋਬ ਸਟਾਰਟ ਹੁੰਦੀ ਸੀ ਤੜਕੇ ਨੂੰ 3 ਵਜੇ, ਤੇ ਮੈਨੂੰ ਉਹ 3 ਘੰਟੇ ਜਿਹੜੇ ਆ ਉੱਥੇ ਇੱਕ ਪਾਰਕ ਦੇ ਵਿੱਚ ਮੈਂ ਬਹਿੰਦਾ ਹੁੰਦਾ ਸੀ, ਜਿਹੜਾ ਵੀ ਵੇਟ ਕਰਦਾ ਸੀ ਵੀ 3 ਘੰਟੇ ਜਿਹੜਾ ਉੱਥੋਂ ਮੈਂ ਆਰਾਮ ਕਰਕੇ ਤਾਂ ਕਿ ਜਾਵਾਂ। ਤੇ ਹੈਰਾਨੀ ਦੀ ਗੱਲ ਹੈ ਵੀ ਉੱਥੇ ਮੈਨੂੰ ਇੱਕ ਬੰਦਾ ਦੇਖਦਾ ਸੀ ਜਿਹੜਾ ਕਿ ਹੋਮਲੈਸ ਹੈਗਾ, ਤੇ ਉਹਨੇ ਇਹ ਸਮਝਿਆ ਵੀ ਮੈਂ ਵੀ ਸ਼ਾਇਦ ਹੋਮਲੈਸ ਆ। ਮੈਨੂੰ ਉਦੋਂ ਫੀਲ ਹੋਇਆ ਵੀ ਬੰਦੇ ਕਿੰਨੇ ਵੀ ਨਾਈਸ ਹੁੰਦੇ ਆ, ਆਪਾਂ ਇਸ ਗੱਲ ਕਰਕੇ ਨੀ ਲੈ ਸਕਦੇ ਵੀ ਇਹਨੇ ਕੋਈ ਇਹ ਬੰਦਾ ਚੰਗਾ ਨੀ ਹੋਣਾ ਜਿਹੜਾ ਇਹਦੇ ਕੋਲ ਘਰ ਨੀ ਜਾਂ ਕਿੱਦਾਂ। ਉਹ ਬੰਦੇ ਨੇ ਮੈਨੂੰ ਕਿਹਾ ਵੀ ਆਪਾਂ ਹਨਾ ਉੱਥੇ ਉਹ ਚਰਚ ਜਿਹੜਾ ਉੱਥੇ ਹੈਗਾ ਉੱਥੇ ਕਹਿੰਦਾ ਕੋਈ ਨੀ ਰੋਕਦਾ, ਉੱਥੇ ਆਪਾਂ ਪੈ ਜਾਏ ਜੇ ਤੂੰ ਪੈਣਾ ਹੁੰਦਾ ਉੱਥੇ ਪੈ ਸਕਦਾ ਤੂੰ, ਕਹਿੰਦਾ ਮੈਂ ਉੱਥੇ ਸੌਂਦਾ, ਉੱਥੇ ਕੋਈ ਰੋਕਦਾ ਨੀ। ਸਭ ਤੋਂ ਵੱਡੀ ਸਮੱਸਿਆ ਇਹਨਾਂ ਦੀ ਇਹ ਹੁੰਦੀ ਹੈ ਵੀ ਅਸੀਂ ਕਿੱਥੇ ਸਟੇ ਕਰੀਏ। ਤੁਸੀਂ ਦੇਖਿਆ ਹੋਊਗਾ ਵੀ ਜਿਹਨੇ ਕਾਰ ਪਾਰਕਿੰਗ ਖਾਸ ਤੌਰ ਤੇ ਅੰਡਰਗਰਾਊਂਡ ਹੁੰਦੀ ਆ ਉਹਨਾਂ ਦੇ ਵਿੱਚ ਲੋਕੇ ਪਏ ਹੁੰਦੇ ਆ ਵੀ ਸਾਨੂੰ ਕੋਈ ਇੱਥੋਂ ਉਠਾ ਨਾ ਦੇਵੇ, ਪੁਲਿਸ ਆਉਂਦੀ ਆ ਉਹਨਾਂ ਨੂੰ ਉਠਾਉਂਦੀ ਆ, ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ। ਪਰ ਮੇਨ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ, ਜ਼ਰੂਰੀ ਨਹੀਂ ਹੈਗਾ। ਮੈਂ ਜ਼ਿਆਦਾਤਰ ਜਿਹੜੇ ਉਹ ਤੋਂ ਬਾਅਦ ਅਸੀਂ ਕੋਸ਼ਿਸ਼ ਵੀ ਕੀਤੀ ਇੱਥੇ ਮਿਲਣ ਦੀ, ਕੁਛ ਚੈਰਿਟੀ ਦਾ ਕੰਮ ਵੀ ਕਰਨ ਦੀ ਕੋਸ਼ਿਸ਼ ਉਦੋਂ ਕੀਤੀ ਸੀਗੀ, ਤੇ ਉਹਦੇ ਵਿੱਚ ਇਹ ਦੇਖਿਆ ਵੀ ਇੱਥੇ ਇੱਕ ਜਿਹੜਾ ਰਿਲੇਸ਼ਨਸ਼ਿਪ ਬ੍ਰੇਕ ਹੁੰਦਾ ਆ ਜਦੋਂ ਇੱਕ ਹਸਬੈਂਡ ਜਾਂ ਵਾਈਫ ਦਾ ਆਪਸ ਵਿੱਚ ਤਲਾਕ ਦਾ ਮੁੱਦਾ ਹੁੰਦਾ। ਕਈ ਵਾਰੀ ਕੀ ਹੁੰਦਾ ਆ ਕਿ ਇੱਕ ਜਣੇ ਨੂੰ ਉਹਦਾ ਪਾਰਟ ਚਲੇ ਜਾਂਦਾ ਜਾਂ ਉਹਨੂੰ ਹਿੱਸਾ ਨਹੀਂ ਮਿਲਦਾ, ਬਹੁਤ ਸਾਰੇ ਲੋਕ ਇਸ ਕਰਕੇ ਵੀ ਹੋ ਜਾਂਦੇ ਆ। ਬੱਚਿਆਂ ਦੇ ਨਾਲ ਬਹੁਤੇ ਵਧੀਆ ਜਿੱਦਾਂ ਕਹਿ ਲਓ ਵੀ ਕਈ ਵਾਰੀ ਹਾਲਾਤ ਇੱਦਾਂ ਦੇ ਨਹੀਂ ਹੁੰਦੇ, ਆਪ ਵਿਆਹ ਹੋਰ ਜਗ੍ਹਾ ਕਰਵਾ ਲੈ ਜਾਂਦੇ ਆ, ਇਸ ਕਰਕੇ ਵੀ ਉਹ ਜਿਹੜੀ ਸਮੱਸਿਆ ਆ ਇੱਦਾਂ ਦੀਆਂ ਆ ਜਾਂਦੀਆਂ। ਪਰ ਇਹ ਬਹੁਤ ਵਧੀਆ ਇਹ ਹੈਗਾ ਵੀ ਮੈਨੂੰ ਇੱਦਾਂ ਲੱਗਦਾ ਵੀ ਆਪਾਂ ਨੂੰ ਇਹੋ ਜਿਹੇ ਮਸਲਿਆਂ ਦੇ ਉੱਤੇ ਆਪਾਂ ਇੰਡੀਆ ਵਿੱਚ ਵੀ ਬਹੁਤ ਕਰਦੇ, ਪਰ ਇੱਥੇ ਵੀ ਬਹੁਤ ਲੋੜ ਆ ਹੋਮਲੈਸ ਲੋਕਾਂ ਦੀ। ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਖਾਸ ਤੌਰ ਤੇ ਜਿੱਦਾਂ ਆਪਾਂ ਆਸਟ੍ਰੇਲੀਆ ਵਿੱਚ ਆਏ ਆ, ਇੱਥੇ ਵੀ ਸਾਡੀ ਇਹ ਬਣਦੀ ਆ ਵੀ ਅਸੀਂ ਇੱਥੇ ਵੀ ਲੋਕਾਂ ਦੀ ਜਿਹੜੀ ਹੈਲਪ ਜ਼ਰੂਰ ਕਰੀਏ।
ਜੀ ਬਿਲਕੁਲ ਭਾਜੀ, ਹਜੇ ਤਾਂ ਜਾਣੀ ਕਿ ਇੱਕ ਪੁਆਇੰਟ ਤੇ ਅਸੀਂ ਗੱਲ ਕੀਤੀ ਆ, ਹਜੇ 6 ਹੋਰ ਪੁਆਇੰਟ ਆ, ਉਹਨਾਂ ਸਾਰਿਆਂ ਤੇ ਕਰਾਂਗੇ ਆਪਾਂ ਗੱਲਬਾਤ। ਆਪਾਂ ਨਾਲ ਦੀ ਨਾਲ ਸੁਨੇਹੇ ਵੀ ਲੈਂਦੇ ਚੱਲਣੇ। ਸੋ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸੋ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਵਾਗਤ ਇਹਨਾਂ ਦਾ। ਤੇ ਉਹਨੇ ਵੀ ਇੱਕ ਪੋਇਮ ਸਾਡੇ ਨਾਲ ਸਾਂਝੀ ਕੀਤੀ ਆ, ਤੇ ਇਹਨਾਂ ਨੂੰ ਆਪਾਂ ਹੋਲਡ ਕਰ ਲੈਂਦੇ ਹਾਂ ਪੋਇਮ ਨੂੰ, ਬਾਅਦ ਦੇ ਵਿੱਚ ਆਪਾਂ ਪੜ੍ਹਦੇ ਹਾਂ ਜ਼ਰੂਰ। ਸੋ ਤੇ ਆਪਣੇ ਨਾਲ ਰਵੀ ਜੀ, ਰਵੀ ਮਾਂਗਟ ਬ੍ਰਿਸਬੇਨ ਤੋਂ ਜੁੜੇ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇੰਜੋਏ ਕਰ ਰਹੇ ਨੇ ਪ੍ਰੋਗਰਾਮ। ਤੇ ਉਹਨੇ ਜੋ 17 ਭੇਜੀਆਂ ਨੇ, ਕਹਿੰਦੇ ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ, ਇਹ ਵੀ ਨਹੀਂ ਕਿ ਵਿੱਚੋਂ ਵਿੱਚ ਹੀ ਮਰੀ ਜਾਂਦੇ ਆ, ਹਾਰੇ ਨਹੀਂ ਲੜਾਈ ਹਾਲੇ ਲੜੀ ਜਾਂਦੇ ਆ, ਦੋ ਦੋ ਹੱਥ ਜ਼ਿੰਦਗੀ ਨਾਲ ਕਰੀ ਜਾਂਦੇ ਆ।
ਬਹੁਤ ਵਧੀਆ ਜੀ।
ਸੋ ਜੀ ਤੇ ਆਪਣੇ ਰਵੀ ਮਾਂਗੜ ਜੀ ਬ੍ਰਿਸਬੇਨ ਤੋਂ ਬਹੁਤ ਬਹੁਤ ਧੰਨਵਾਦ ਭਾਜੀ ਪ੍ਰੋਗਰਾਮ ਚ ਸਾਂਝ ਬਣਾਉਣ ਲਈ। ਤਾਂ ਆਪਣੇ ਪਰਮਜੀਤ ਸਿੰਘ ਧਾਲੀਵਾਲ ਜੀ ਬ੍ਰਿਸਬੇਨ ਤੋਂ, ਉਹ ਵੀ ਸਾਂਝ ਬਣਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਇਹਨਾਂ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਤੇ ਆਪਣੇ ਨਾਲ ਜੀ ਹਰਿੰਦਰ ਸਿੰਘ ਟਾਊਨ, ਹਾਂਜੀ ਤੇ ਸਿਡਨੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਰਬਜੀਤ ਭਾਜੀ ਨੂੰ ਤੇ ਸਾਰੇ ਪਰਮਨ ਪਰਿਵਾਰ ਨੂੰ। ਤੇ ਕਹਿੰਦੇ ਅੱਜ ਕੱਲ੍ਹ, ਹਾਂਜੀ ਤੁਹਾਡਾ ਜਵਾਬ ਸਹੀ ਹੈ ਜੀ, ਪਰ ਆਪਾਂ ਐਂਡ ਚ ਜਰੂਰ ਦੱਸਾਂਗੇ ਤਾਂ ਕਿੱਥੇ ਪਲੇਸ ਐਗਜ਼ਿਸਟ ਕਰਦੀ ਆ, ਕਿਹੜੀ ਜਗ੍ਹਾ ਆ। ਸੋ ਤੇ ਆਪਣੇ ਨਾਲ ਚਾਹਲ ਜੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਤੂੰ ਇੱਕ ਖਬਰ ਸਾਂਝੀ ਕੀਤੀ ਆ, ਇਹ ਵੀ ਖਬਰ ਜ਼ਰੂਰ ਲੈਂਦੇ ਹਾਂ ਜੀ ਆਪਾਂ। ਤਾਂ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ ਹਾਂ, ਗੀਤ ਸੁਣ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਜਿਹੜੇ 6 ਪੁਆਇੰਟ ਰਹਿੰਦੇ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ ਅਤੇ ਤੁਹਾਡੇ ਸੁਨੇਹੇ ਵੀ ਪ੍ਰੋਗਰਾਮ ਦੇ ਵਿੱਚ ਲਵਾਂਗੇ। ਦੋਸਤੋ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਅਤੇ ਪ੍ਰੋਗਰਾਮ ਲਹਿਰਾਂ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਮਾਏ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਤੇ ਸਮਾਂ ਹੋ ਗਿਆ ਜੀ 8:48 ਮੈਲਬਰਨ ਦੇ ਵਿੱਚ, ਤੇ ਬ੍ਰਿਸਬਨ ਦੇ ਵਿੱਚ 7:48। ਸੋ ਆਪਾਂ ਗੱਲਬਾਤ ਕਰ ਰਹੇ ਸੀ ਹੋਮਲੈਸ ਪੀਪਲ ਦੀ, ਹੋਮਲੈਸ ਪੀਪਲ ਬਾਰੇ ਗੱਲਾਂ ਬਾਤਾਂ ਕਰ ਰਹੇ ਸੀਗੇ ਕਿ ਕੀ ਮਿੱਥ ਨੇ ਤੁਹਾਡੇ ਦਿਮਾਗ 'ਚ ਤੇ ਕੀ ਅਸਲੀਅਤ ਹੈ। ਸੋ ਭਾਈ ਅਸੀਂ ਦੂਜੇ ਪੁਆਇੰਟ ਤੇ ਚੱਲਦੇ ਹਾਂ, ਤੇ ਆਪਣਾ ਅਕਸਰ ਮੰਨਣਾ ਹੈ ਕਿ ਅਸੀਂ ਉਹਨਾਂ ਨੂੰ ਹੀ ਹੋਮਲੈਸ ਗਿਣਦੇ ਹਾਂ ਜਿਹੜੇ ਸਾਨੂੰ ਸਟਰੀਟਸ ਦੇ ਉੱਤੇ ਆਮ ਜਿਹੜੇ ਤੁਰੇ ਫਿਰਦੇ ਨਜ਼ਰ ਆਉਂਦੇ ਆ ਜਾਂ ਸਟਰੀਟਸ ਉੱਤੇ ਸੁੱਤੇ ਪਏ ਨਜ਼ਰ ਆਉਂਦੇ ਆ, ਅਸੀਂ ਉਹਨਾਂ ਨੂੰ ਹੀ ਹੋਮਲੈਸ ਗਿਣਦੇ ਆ। ਪਰ ਅਸਲ ਦੇ ਵਿੱਚ ਜਿਹੜੇ ਅੰਕੜੇ ਆ ਉਹਨਾਂ ਉਹ ਕਿਹਨਾਂ ਨੂੰ ਕਵਰ ਕਰਦੇ ਆ, ਕਹਿੰਦੇ ਅਸਲੀ ਹੋਮਲੈਸ ਜਿਹੜਾ ਕਿ ਸਿਰਫ 6% ਆਸਟ੍ਰੇਲੀਆ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਦੇ 6% ਹੀ ਲੋਕ ਨੇ ਜੋ ਕਿ ਪਾਰਕਸ ਬੱਸ ਸ਼ੈਲਟਰਸ ਦੇ ਵਿੱਚ ਜਾਂ ਖਾਲੀ ਪਈਆਂ ਬਿਲਡਿੰਗਸ ਦੇ ਵਿੱਚ ਜਾਂ ਫਿਰ ਲਾ ਲਓ ਤੁਸੀਂ ਸ਼ੋਪਸ ਦੇ ਜਿਹੜੇ ਡੋਰਵੇ ਹੁੰਦੇ ਉਹਨਾਂ ਤੇ ਸੌਂਦੇ ਆ, ਉਹ ਸਿਰਫ 6% ਨੇ। ਪਰ ਰਿਐਲਿਟੀ ਮੋਸਟ ਹੋਮਲੈਸ ਪੀਪਲ ਤਾਂ ਹਿਡਨ ਅਵੇ ਆ, ਕਹਿੰਦੇ ਉਹ ਟੈਂਪਰੇਰੀ ਆਪਣੇ ਰਿਸ਼ਤੇਦਾਰਾਂ ਦੇ ਨਾਲ, ਦੋਸਤਾਂ ਦੇ ਨਾਲ, ਤੇ ਮੂਵਿੰਗ ਬਿਟਵੀਨ ਚੀਪ ਅਕੋਮੋਡੇਸ਼ਨ ਤਾਂ ਜਾਂ ਫਿਰ ਤੁਸੀਂ ਲਾ ਲਓ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਕੇ ਇੱਕ ਘਰ 'ਚ ਰਹਿ ਰਹੇ ਨੇ ਜਾਂ ਕਾਰਾਂ ਦੇ ਵਿੱਚ ਸੌਂਦੇ ਨੇ। ਸੋ ਉਹ ਲੋਕ ਵੀ ਹੋਮਲੈਸ ਆ, ਉਹਨਾਂ ਨੂੰ ਵੀ ਹੋਮਲੈਸ ਦੇ ਵਿੱਚ ਹੀ ਗਿਣਿਆ ਜਾਂਦਾ ਹੈ ਜਿਹਨਾਂ ਕੋਲ ਇੱਕ ਕੋਈ ਪੱਕਾ ਰਹਿਣ ਬਸੇਰਾ ਜਾਂ ਇੱਕ ਰਹਿਣ ਦੀ ਜਗ੍ਹਾ ਨਹੀਂ ਆ। ਸੋ ਅੱਗੇ ਤੀਜੀ ਤੇ ਗੱਲ ਕਰੀਏ, ਤੇ ਆਪਣਾ ਅਕਸਰ ਮੰਨਣਾ ਹੁੰਦਾ ਹੈ ਕਿ ਬੀਇੰਗ ਹੋਮਲੈਸ ਇਜ਼ ਅ ਚੋਇਸ। ਸਾਨੂੰ ਵੀ ਲੱਗਦਾ ਹੈ ਕਿ ਸ਼ਾਇਦ ਜਿਹੜੇ ਤੁਰੇ ਫਿਰਦੇ ਆ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਕੋਈ ਗੱਲਬਾਤ ਲਾ ਲਓ ਕਿ ਆਪਣੀ ਮਰਜ਼ੀ ਨਾਲ ਤੁਰੇ ਫਿਰਦੇ ਆ, ਪਰ ਇਹਦੇ ਪਿੱਛੇ ਕਾਰਨ ਕੀ ਹੁੰਦਾ ਹੈ? ਮੇਨ ਕਾਰਨ ਜਿੱਦਾਂ ਕਿ ਭਾਈ ਤੁਸੀਂ ਪਹਿਲਾਂ ਦੱਸਿਆ ਸੀਗਾ ਕਿ ਡੋਮੈਸਟਿਕ ਵਾਇਲੈਂਸ ਮੇਨ ਰੀਜ਼ਨ ਆ ਹੋਮਲੈਸ ਸਰਵਿਸ ਲਈ। ਤਾਂ ਕਹਿੰਦੇ ਹਰ ਹਫ਼ਤੇ ਵੂਮਨ ਆਸਟ੍ਰੇਲੀਆ ਦੇ ਵਿੱਚੋਂ ਔਰਤਾਂ ਆਪਣੇ ਬੱਚਿਆਂ ਦੇ ਨਾਲ ਇਹਨਾਂ ਸਰਵਿਸ ਨੂੰ ਕਾਲ ਕਰਦੇ ਆ ਆਪਣੇ ਪਾਰਟਨਰਸ ਨਾਲ ਸੈਪਰੇਟ ਹੋਣ ਤੋਂ ਬਾਅਦ, ਜਦੋਂ ਉਹਨਾਂ ਦੇ ਪਾਰਟਨਰ ਨਾਲ ਲੜਾਈ ਝਗੜਾ ਹੁੰਦਾ ਆ ਤੇ ਹੋਰ ਵੀ ਕਈ ਫੈਕਟਰ ਸਾਹਮਣੇ ਆਉਂਦੇ ਆ, ਉਦੋਂ ਇਹਨਾਂ ਸਰਵਿਸਿਸ ਨੂੰ ਉਹ ਕਾਲ ਕਰਦੇ, ਉਹਨਾਂ ਨੂੰ ਕੰਟੈਕਟ ਕਰਦੇ ਆ ਕਿ ਉਹਨਾਂ ਕੋਈ ਜਗ੍ਹਾ ਨਹੀਂ ਜਾਣ ਲਈ ਹੁੰਦੀ ਜਦੋਂ ਆਪਣੇ ਪਾਰਟਨਰ ਨਾਲ ਅੱਡ ਹੋ ਜਾਂਦੇ ਆ। ਤਾਂ ਇਸ ਤੋਂ ਬਾਅਦ ਕਈ ਫੈਕਟਰ ਆ ਜਾਂਦੇ ਆ, ਕਹਿੰਦੇ ਮਹਿੰਗੀ ਪ੍ਰੋਪਰਟੀਜ਼ ਮਹਿੰਗੀ ਹੋ ਰਹੀਆਂ, ਸ਼ੋਰਟੇਜ ਆਫ ਹਨਾ ਲਾ ਲਓ ਪੈਸੇ ਦੀ ਸ਼ੋਰਟੇਜ ਲਾ ਲਓ, ਫਾਈਨੈਂਸ਼ੀਅਲ ਪ੍ਰੋਬਲਮ ਲਾ ਲਓ, ਰਿਲੇਸ਼ਨਸ਼ਿਪ ਇਸ਼ੂ ਲਾ ਲਓ, ਇਹਦੇ ਵਿੱਚ ਅਨਇੰਪਲੋਇਮੈਂਟ ਲਾ ਲਓ, ਇਲਨੈਸ ਲਾ ਲਓ, ਬਿਮਾਰ ਹੋ ਕੇ ਵੀ ਸਾਡੇ ਘਰ ਛੁੱਟ ਜਾਂਦੇ ਆ ਜਦੋਂ ਆਪਣੇ ਕੋਲ ਖਰਚਣ ਲਈ ਪੈਸੇ ਨਹੀਂ ਰਹਿੰਦੇ, ਜਾਂ ਫਿਰ ਲਾ ਲਓ ਡਰੱਗਸ ਜਾਂ ਅਲਕੋਹਲ ਪ੍ਰੋਬਲਮਸ ਵੀ ਆ ਇਹਨਾਂ ਦੇ ਮੇਨ ਕਾਰਨ ਮੰਨੇ ਜਾਂਦੇ ਆ ਹੋਮਲੈਸ ਹੋਣ ਦੇ। ਤਾਂ ਇਸ ਤੋਂ ਅੱਗੇ ਆਪਾਂ ਚੌਥੇ ਜੇਕਰ ਪੁਆਇੰਟ ਦੀ ਗੱਲ ਕਰਦੇ ਹਾਂ, ਤਾਂ ਆਪਣਾ ਮੰਨਣਾ ਹੈ ਕਿ ਹੋਮਲੈਸ ਪੀਪਲ ਜਸਟ ਨੀਡ ਟੂ ਗੈਟ ਅ ਜੋਬ। ਅਤੇ ਅਸੀਂ ਵਾਕਿਆ ਅਕਸਰ ਸੋਚਦੇ ਹਾਂ ਕਿ ਸ਼ਾਇਦ ਇਹਨਾਂ ਨੂੰ ਇੱਕ ਜੋਬ ਮਿਲ ਜਾਵੇ ਅਤੇ ਆ ਸਾਰਾ ਸੋਰਟ ਆਊਟ ਹੋ ਜਾਣਾ ਕਿ ਇਹਨਾਂ ਨੂੰ ਬਸ ਜੋਬ ਦੀ ਲੋੜ ਆ। ਤਾਂ ਪਰ ਕਾਰਨ ਕੀ ਆ ਕਿ ਹੋਮਲੈਸ ਹੋਣ ਪਿੱਛੇ ਜਿਹੜੇ ਕੰਮ ਕਰਦੇ ਵੀ ਆ, ਕਹਿੰਦੇ ਹਾਈ ਕੋਸਟ ਆਫ ਰੈਂਟਿੰਗ ਹਾਊਸਿੰਗ। ਸੋ ਇਨਕਮਸ ਕੰਮ ਕਰਨ ਦੇ ਬਾਵਜੂਦ ਵੀ ਲੋਅ ਆ, ਅਤੇ ਜਿਹੜਾ ਪ੍ਰੋਪਰਟੀ ਰੇਟਸ ਆ, ਰੈਂਟਿੰਗ ਰੇਟਸ ਆ, ਬਹੁਤ ਹਾਈ ਹੁੰਦਾ ਜਾ ਰਿਹਾ ਆ, ਅਤੇ ਉਹ ਵੀ ਇੱਕ ਕਾਰਨ ਬਣ ਰਿਹਾ ਲੋਕਾਂ ਤੋਂ ਘਰ ਖੋਏ ਜਾ ਰਹੇ ਆ ਜਦੋਂ ਅਫੋਰਡ ਨਹੀਂ ਕਰ ਪਾਉਂਦੇ। ਤਾਂ ਇਹਨਾਂ ਜਿਹੜੇ ਹੋਮਲੈਸ ਪੀਪਲ ਆ, ਇਹਨਾਂ ਦੇ ਵਿੱਚੋਂ ਬਹੁਤੇ ਬਹੁਤਾਤ ਲੋਕਾਂ ਨੇ ਚੰਗੀ ਐਜੂਕੇਸ਼ਨ ਕੀਤੀ ਹੋਈ ਹੈ, ਜੋਬਸ ਕਰ ਰਹੇ ਨੇ, ਪਰ ਉਹਨਾਂ ਕੋਲ ਆਪਣੇ ਨਿੱਜੀ ਖਰਚਿਆਂ ਲਈ, ਆਪਣੇ ਘਰ ਰੈਂਟ ਲਈ, ਨਿੱਜੀ ਖਰਚਿਆਂ ਦੇ ਲਈ ਪੈਸੇ ਨਹੀਂ ਹੈ। ਅਤੇ ਕਈ ਹੁਣ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਿਲਿਟੀ ਹੁੰਦੀ ਆ ਅਤੇ ਉਹ ਕੰਮ ਨਹੀਂ ਕਰ ਪਾਉਂਦੇ, ਅਤੇ ਉਹ ਵੀ ਇੱਕ ਕਾਰਨ ਬਣ ਜਾਂਦਾ ਆ ਹੋਮਲੈਸ ਹੋਣ ਦਾ। ਜੀ ਦਲਜੀਤ
ਜੀ, ਬਿਲਕੁਲ। ਤੇ ਖੈਰ ਇਹ ਬਹੁਤ ਵਧੀਆ ਜਾਣਕਾਰੀ ਹੈਗੀ ਆ, ਅਮਰਦੀਪ ਸਿੰਘ ਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਇਹ ਗੱਲ ਵੈਸੇ ਅਸੀਂ ਇਗਨੋਰ ਕਰ ਦਿੰਦੇ ਆ ਵੀ ਆਪਾਂ ਇੱਥੇ ਚੈਟ ਹੀ ਨਹੀਂ ਇੰਨੀ ਕਰਦੇ। ਹਾਂਜੀ, ਇਹ ਗੱਲ ਉਹਦਾ ਵੈਸੇ ਮੰਨਣ ਵਾਲੀ ਹੈਗੀ ਆ ਵੀ ਇੱਥੇ ਇੱਕ ਗੁਰਸੇ ਇਹ ਵੀ ਹੁੰਦਾ ਵੀ ਆਪਾਂ ਨੂੰ ਇਹ ਹੁੰਦਾ ਵੀ ਕਰੀਏ ਕਿੱਥੇ, ਹਨਾ। ਇਹ ਜ਼ਰੂਰ ਆ ਪੰਜਾਬੀਆਂ ਦੇ ਮਨਾਂ ਦੇ ਵਿੱਚ ਆ, ਇਹ ਦਿਲਾਂ ਦੇ ਵਿੱਚ ਆ ਵੀ ਚੈਟ ਹੀ। ਮੈਨੂੰ ਲੱਗਦਾ ਵੀ ਕਿਤੇ ਵੀ ਕੋਈ ਗੱਲ ਕਿਸੇ ਤੋਂ ਵੀ ਪੁੱਛ ਲਿਆ ਜਾਵੇ ਆਪਣੇ ਪੰਜਾਬੀਆਂ ਦੇ ਵਿੱਚ ਇਹ ਗੌਣ ਆ ਕਿ ਪਿੱਛੇ ਨੀ ਹਟਦੇ। ਸ਼ਾਇਦ ਜਿੱਦਾਂ ਅਮਰਦੀਪ ਸਿੰਘ ਹੋਣੀ ਕਿਹਾ ਆ ਵੀ ਅਜੇ ਤੱਕ ਪਤਾ ਨੀ ਲੱਗਦਾ ਵੀ ਕਿੱਥੇ ਕਰੀਏ, ਤੇ ਉਹਨਾਂ ਨੇ ਬੜਾ ਪਸੰਦ ਕੀਤਾ ਵੀ ਹੋਮਲੈਸ ਦੇ ਬਾਰੇ। ਕਹਿੰਦੇ ਵੀ ਮੈਂ ਕਦੀ ਇੱਦਾਂ ਦੇਖੇ ਬਹੁਤ ਆ ਉਹਨਾਂ ਦੇ ਇਲਾਕੇ ਦੇ ਵਿੱਚ, ਕਾਫੀ ਹੈਗੇ ਆ ਉਹ ਕਹਿੰਦੇ, ਪਰ ਕਦੀ ਇਸ ਬਾਰੇ ਸੋਚਿਆ ਨੀ। ਤੇ ਖੈਰ ਥੈਂਕਸ ਤੁਹਾਡਾ ਅਮਰਦੀਪ ਸਿੰਘ ਜੀ, ਤੁਸੀਂ ਵਿਚਾਰ ਭੇਜਿਆ ਆਪਣਾ।
ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਤੇ ਭਾਜੀ ਅਕਸਰ ਪਰ ਆਪਣਾ ਜਦੋਂ ਅਸੀਂ ਆਹ ਗੱਲ ਆਉਂਦੀ ਨਾ ਕਿ ਚੈਰਿਟੀ ਕਰੀਏ ਕਿੱਥੇ, ਤੇ ਸਾਡਾ ਇੱਕ ਆਹ ਹੁੰਦਾ ਕਿ ਯਾਰ ਅਸੀਂ ਕਰ ਤਾਂ ਦਈਏ ਤਾਂ ਮੋਰੇ ਗਲਤ ਬੰਦੇ ਮਿਲ ਜਾਂਦੇ ਆ, ਹਨਾ। ਅਸੀਂ ਕਿੰਨੇ ਕਿ ਅਸੀਂ ਕਰਦੇ ਹਾਂ ਤਾਂ ਮੋਰੇ ਜਿਹੜੇ ਅੱਗੇ ਪਹੁੰਚਾਉਣ ਵਾਲੇ ਹੁੰਦੇ ਆ, ਮਿਡਲ ਮੈਨ ਹੁੰਦੇ ਆ, ਉਹ ਗਲਤ ਹੁੰਦੇ ਆ, ਹਨਾ। ਪਰ ਅਸੀਂ ਕਰ ਨਹੀਂ ਛੱਡਦੀ, ਪੋਤਿਆਂ ਦਾ ਐਕਸਕਿਊਜ਼ ਹੁੰਦਾ, ਆਪਣਾ ਵੀ ਹੁੰਦਾ, ਪਰ ਚਲੋ ਸਾਨੂੰ
ਅਸੀਂ ਸਿੱਖ ਕੌਮ ਨਾਲ ਜਿਹੜੇ ਸੰਬੰਧਿਤ ਨੇ ਜਾਂ ਧਰਮ ਕਿਸੇ ਨਾਲ ਵੀ ਸੰਬੰਧਿਤ ਨੇ ਲੋਕ ਨੇ, ਪਰ ਸਾਨੂੰ ਤਾਂ ਚਲੋ ਦੱਸਿਆ ਗਿਆ ਅਕਲੀ ਕੀ ਜੇ ਦਾਨ ਕੇ ਥੋੜਾ ਜਿਹਾ ਦਾਨ ਕਰਨ ਲੱਗੇ ਵੀ ਸੋਚ ਦੇਖ ਕੇ ਕਰੋ, ਇੱਕੋ ਥਾਂ ਨਾ ਨਾ ਸਿੱਟੀ ਜਾਓ ਕੋਈ ਵੀ ਚੀਜ਼, ਸੋ ਦੇਖ ਕੇ ਜਿਹੜੇ ਵੰਡੋ ਤੁਸੀਂ ਚੀਜ਼ ਨੂੰ। ਪਰ ਉੱਥੇ ਦੂਜੀ ਗੱਲ ਆ ਵੀ ਆ ਜਾਂਦੀ ਹੈ, ਜੇਕਰ ਅਸੀਂ ਕਹਿੰਦੇ ਹੁੰਦੇ ਤਾਂ ਸਿੱਖਾਂ ਨੇ ਸਿੱਖ ਕੇ ਚੱਲਣਾ ਆ, ਤੇ ਅਸੀਂ ਕਿੰਨੇ ਆਪ ਕਿੰਨੇ ਗੁਨਾਹ ਕਰਦੇ ਹਾਂ, ਤੇ ਸਾਨੂੰ ਸੂਰਜ ਦੀ ਰੋਸ਼ਨੀ ਵੀ ਬਰਾਬਰ ਦਿੰਦਾ ਰੋਜ਼, ਹਵਾ ਦੇਖ ਲਓ ਉਹ ਵੀ ਪ੍ਰੋਪਰ ਬਰਾਬਰ ਸਾਨੂੰ ਮਿਲਦੀ ਹੈ, ਜਿੰਨੀ ਮਰਜ਼ੀ ਅਸੀਂ ਹਵਾ ਖਰਾਬ ਕਰ ਦਈਏ ਜਾਂ ਜਿੰਨਾ ਦੁਰਵਰਤੋਂ ਜਿੰਨੀ ਮਰਜ਼ੀ ਕਰਦੇ ਹਾਂ ਕੁਦਰਤ ਦੀ, ਪਰ ਫਿਰ ਵੀ ਸਾਨੂੰ ਬਰਾਬਰ ਮਿਲਦੀ ਆ। ਤੇ ਆਹ ਕਾਰਨਾਂ ਨੂੰ ਲੈ ਕੇ ਅਸੀਂ ਆਪਣੀਆਂ ਸਰਵਿਸ ਕਮਿਊਨਿਟੀ ਵਰਕ ਕਰਨਾ ਜਾਂ ਚੈਰਿਟੀ ਵਰਕ ਜਿਹਨੂੰ ਕਹਿ ਦਿੰਦੇ ਹਾਂ, ਆਹ ਕਾਰਨਾ ਬੰਦ ਨਾ ਕਰ ਦਈਏ ਕਿ ਕੁਛ ਅਸੀਂ ਪੱਕੇ ਐਕਸਕਿਊਜ਼ ਰੱਖ ਲਏ ਹੁੰਦੇ ਆ ਮਨ ਨੂੰ ਸਮਝਾਉਣ ਦੇ ਲਈ ਕਿ ਨਹੀਂ ਯਾਰ ਅਸੀਂ ਨਹੀਂ ਕਰਨਾ, ਕਿ ਮਿਡਲ ਮੈਨ ਪੈਸੇ ਖਾ ਰਿਹਾ। ਆਪ ਅਪਰੋਚ ਕਰੋ, ਆਪ ਪਹੁੰਚ ਕਰੋ, ਜੇ ਤੁਹਾਨੂੰ ਲੱਗਦਾ ਆ ਕੋਈ ਸੰਸਥਾ ਜਾਂ ਕੋਈ ਵੀ ਜਗ੍ਹਾ ਆ ਜਾਂ ਕੋਈ ਮਿਡਲ ਮੈਨ ਆ, ਸਹੀ ਤਰ੍ਹਾਂ ਤੁਹਾਡੇ ਪੈਸੇ ਸਹੀ ਜਗ੍ਹਾ, ਪੈਸੇ ਜਾਂ ਫੂਡ ਲਾ ਲਓ ਕੱਪੜੇ ਲਾ ਲਓ, ਫਿਰ ਸਹੀ ਜਗ੍ਹਾ ਨਹੀਂ ਪਹੁੰਚਦੇ ਤਾਂ। ਤੇ ਇਹਨਾਂ ਚੀਜ਼ਾਂ ਤੇ ਵੀ ਅੱਗੇ ਵੀ ਆਪਣੇ ਕੋਲ ਹਜੇ ਪਏ ਨੇ ਤੇ ਪੁਆਇੰਟਸ ਨੇ ਜਿਹੜੇ, ਤੇ ਉਹ ਵੀ ਆਪਾਂ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਪੁਆਇੰਟਸ ਸਾਂਝੇ ਕਰਨ ਤੋਂ ਪਹਿਲਾਂ ਆਪਾਂ ਸੁਨੇਹੇ ਵੀ ਲੈਂਦੇ ਚਲੀਏ। ਜੀਦਲ ਜੀ ਜੀ
ਜੀ, ਤੇ ਆਪਣੇ ਨਾਲ ਜੋਰਾਵਰ ਗਿੱਲ ਜੀ ਜੁੜੇ ਆ, ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਮਿਸ ਕਰ ਰਹੇ ਆ, ਬਹੁਤ ਵੱਡਾ ਰੀਜ਼ਨ ਇੱਕ ਇਹਦੇ ਵਿੱਚ ਤੇ ਉਹ ਹੈਗਾ ਗੈਮਲਿੰਗ ਦਾ। ਸ਼ਾਇਦ ਤੁਸੀਂ ਇਹਦੇ ਬਾਰੇ ਅਜੇ ਵਿਚਾਰ ਦੱਸਣੇ ਸੀ, ਦੋ ਤਿੰਨ ਕਾਰਨ ਹੋਰ
ਚੱਲ ਰਹੇ ਜੀ ਆਪਣੇ, ਤਿੰਨ ਕ ਕਾਰਨ ਪਏ। ਹਾਂਜੀ ਜੀ, ਆਪਾਂ ਉਹੀ ਗੱਲ ਕਰ ਰਹੇ ਆ
ਤਿਆਰੀ ਕੀਤੀ ਆ ਗੁਰਦੇਵ ਸਿੰਘ ਹੁਣੀ
ਦੀ। ਹਾਂਜੀ ਲਾ ਸਕਦੇ ਹਾਂ, ਕਿਉਂਕਿ ਸਾਡੇ ਜੋ ਮਿੱਥ ਬਣੇ ਹੁੰਦੇ ਆ ਨਾ, ਜਦੋਂ ਆਪਾਂ ਦੇਖਦੇ ਹਾਂ ਜਿਹੜੀ ਹੁਣ ਸੋਸਾਇਟੀ ਦੇ ਵਿੱਚ, ਜਿਹੜੇ ਸਮਾਜ ਦੇ ਵਿੱਚ ਰਹਿੰਦੇ ਆ, ਉਹਦੇ ਆਲੇ ਦੁਆਲੇ ਕੀ ਹੋ ਰਿਹਾ, ਕਿਉਂਕਿ ਅਸੀਂ ਉਹ ਸਮਾਜ ਦਾ ਹਿੱਸਾ ਆ, ਉਹ ਚੀਜ਼ਾਂ ਸਾਨੂੰ ਇਫੈਕਟ ਕਰਨੀਆਂ, ਕੋਈ ਨਾ ਕੋਈ ਕਾਰਨ ਬਣਦੇ ਆ। ਆਪਾਂ ਕਹਿ ਲਓ ਕਿ ਇਸ ਚੀਜ਼ ਤੋਂ ਖੁਸ਼ ਕਿਸਮਤ ਲਾ ਲਓ, ਮੈਜੋਰਿਟੀ ਆਪਣੀ ਜਿਹੜੀ ਕੌਮ ਆ, ਆਪਣੇ ਪੰਜਾਬੀ ਭਾਈਚਾਰਾ ਆ, ਜੇਕਰ ਅਸੀਂ ਵਧੀਆ ਮਿਲਦੇ ਵਰਤਦੇ ਹਾਂ, ਜੇਕਰ ਸਾਡਾ ਕੰਮ ਕਾਰ ਛੁੱਟ ਵੀ ਜਾਂਦਾ ਆ, ਤੇ ਆਪਣੇ ਦੋਸਤ ਪਰਿਵਾਰ ਜਾਂ ਰਿਸ਼ਤੇਦਾਰ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਮਜੋਰਟੀ ਸਾਰੇ ਨਹੀਂ, ਮਜੋਰਟੀ ਆਪਣੇ ਬਚਾਅ ਹੋ ਜਾਂਦਾ ਆ। ਪਰ ਜੇਕਰ ਤੁਸੀਂ ਕਿਸੇ ਕੋਲ ਟੈਂਪਰੇਰੀ ਰਹਿੰਦੇ ਆ, ਉਹਨੂੰ ਵੀ ਇੱਥੋਂ ਦੀ ਸਰਵਿਸ, ਜਦੋਂ ਤੁਸੀਂ ਇੱਥੇ ਸਿਟੀਜ਼ਨ ਹੋ ਜਾਂਦੇ, ਇੱਥੇ ਸਮਾਜ 'ਚ ਰਹਿੰਦੇ ਆ, ਹੋਮਲੈਸ ਹੀ ਗਿਣਦੇ ਆ ਕਿ ਤੁਸੀਂ ਆਪਣੇ ਆਪ ਲਈ ਹਜੇ ਘਰ ਨਹੀਂ ਕਰ ਸਕੇ। ਸੋ ਇਹ ਕਾਰਨ ਸਾਰੇ ਬਣਦੇ ਆ, ਭਾਵੇਂ ਨਸ਼ੇ ਦੀ ਲਾ ਲਓ, ਭਾਵੇਂ ਗੈਂਬਲਿੰਗ ਦੀ ਲਾ ਲਓ, ਜਾਂ ਹੋਰ ਗੱਲਾਂ ਲਾ ਲਓ, ਫਿਜ਼ੀਕਲ ਡਿਸਐਬਿਲਿਟੀ, ਕਾਰਨ ਬਹੁਤ ਨੇ। ਅਸੀਂ ਉਹ ਕਰਦੇ ਹਾਂ ਕਿ ਸਾਡੇ ਦਿਮਾਗ 'ਚ ਕਿਹੜੀਆਂ ਗੱਲਾਂ ਚੱਲਦੀਆਂ ਨੇ। ਸੋ ਆਪਾਂ ਬਾਕੀ ਇਸਨੇ ਪੁਆਇੰਟਸ ਤੇ ਵੀ ਝਾਤ ਮਾਰਨੀਆਂ, ਸੁਨੇਹੇ ਵੀ ਲੈਣੇ ਆ, ਤੇ ਹਜੇ ਖਬਰਾਂ ਵੀ ਪੰਜਾਬ ਦੀਆਂ ਲੈਣੀਆਂ। ਸੋ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਆਪਾਂ ਇੱਕ ਗੀਤ ਸੁਣ ਲੈਂਦੇ ਆ ਭਾਈ, ਤੇ ਗੀਤ ਤੋਂ ਬਾਅਦ ਆਪਾਂ ਆਪ ਪੁਆਇੰਟ ਵੀ ਸ਼ੇਅਰ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਵੀ ਪੜਾਂਗੇ।
ਕਿਸੇ ਤੋਂ ਲੈ ਕੇ ਫੋਨ ਐਪਲ ਦਾ, ਕਿਸੇ ਨੂੰ ਜਾਨੂ ਆ ਕੇ ਘਰ ਨੂੰ ਛੱਡ ਕੇ ਹੋ ਗਿਆ ਬਾਕੀ ਕਰਤਾ ਫਿਰਦਾ ਵਾਕੇ। ਅਮਲੀ ਕਰਦੇ ਨੀ ਕਰਦੇ ਜਿੱਦਾਂ ਦੇ ਕਾਕੇ, ਅਮਲੀ ਕਰਦੇ ਨੀ ਕਰਦੇ ਜਿੱਦਾਂ ਦੇ ਕਾਕੇ, ਅਮਲੀ ਕਰਦੇ ਨੀ ਕਰਦਾ। ਗਈ ਤੂੰ ਸ਼ਹਿਰ ਪੜਨ ਲਈ ਅੱਧੀ ਕਰਦਾ ਗੁੱਤ ਨੂੰ, ਗਈ ਤੂੰ ਸ਼ਹਿਰ ਪੜਨ ਲਈ ਅੱਧੀ ਕਰਦਾ ਗੁੱਤ ਨੂੰ, ਬਾਬਾ ਜੀ ਨਾ ਕਰ ਨਖਰੇ ਲਾਇਆ ਬਗਾਨੇ ਪੁੱਤ ਨੂੰ, ਉਹ ਵੀ ਪੱਟੂ ਖਾ ਕੇ ਨਾ ਗਰੀ ਦੇ ਮਰੋੜਾ ਮੁੱਖ ਨੂੰ, ਨਾ ਤੇ ਜਪਦਾ ਨੀ ਪੀ ਕੇ ਦਾਰੂ ਦੀ ਕੁੱਟ ਨੂੰ, ਨਾ ਤੇ ਜਪਦਾ ਨੀ ਪੀ ਕੇ ਦਾਰੂ ਦੀ ਕੁੱਟ ਨੂੰ, ਨਾ ਤੇ ਜਪਦਾ ਨੀ
ਮਿੱਤਰ ਇਹੋ ਖੱਟੀ ਯਾਰੀ ਉਹਦੇ ਦੁਸ਼ਮਣ ਥੋੜੇ ਮਿੱਤਰ ਇਹੋ ਖੱਟੀ ਯਾਰੀ ਦੋ ਚੋਕ ਇੱਕ ਕੁੜੀਆਂ ਦੂਜੀ ਦਾਰੂ ਲੱਗੇ ਪਿਆਰੀ ਚੀਮਾ ਚੀਮਾ ਕਰਦੀ ਦੁਨੀਆ ਚੀਮਾ ਚੀਮਾ ਕਰਦੀ ਦੁਨੀਆ ਲਾ ਮਿੱਤਰਾਂ ਨਾਲ ਯਾਰੀ ਰੋਲਾ ਕਿਉਂ ਪਾਉਂਦੀ ਜੇ ਅੱਖ ਮਿੱਤਰਾਂ ਨੇ ਮਾਰੀ ਰੋਲਾ ਕਿਉਂ ਪਾਉਂਦੀ ਅੱਖ ਮਿੱਤਰਾਂ ਨੇ ਮਾਰੀ ਰੋਲਾ ਕਿਉਂ ਪਾਉਂਦੀ ਮਾੜੇ ਟੈਮ ਵਿੱਚ ਤੂੰ ਨਾ ਪੁੱਛਿਆ ਅੱਖਾਂ ਰਹੀ ਤੂੰ ਕਰਦੀ ਮਾੜੇ ਟੈਮ ਵਿੱਚ ਤੂੰ ਨਾ ਪੁੱਛਿਆ ਅੱਖਾਂ ਰਹੀ ਤੂੰ ਕਰਦੀ ਹੁਣ ਦੇਖ ਲੈ ਤੇਰੇ ਆਸ਼ਿਕ ਦੀ ਹੁਣ ਕਿੱਥੇ ਗੁੱਡੀ ਚੜਗੀ ਕਹਿੰਦੀ ਆ ਜਦ ਮਰਜ਼ੀ ਲੈ ਜਾ ਮਾਪਿਆਂ ਤੋਂ ਨਾ ਡਰਦੀ ਦਰਸ਼ਨ ਕਰਨ ਲਈ ਉਹਦੀ ਨਜ਼ਰ ਮੋੜ ਤੇ ਖੜਦੀ ਦਰਸ਼ਨ ਕਰਨ ਲਈ ਨਜ਼ਰ ਮੋੜ ਤੇ ਖੜਦੀ ਦਰਸ਼ਨ ਕਰਨ ਲਈ
ਜੀ ਦੋਸਤੋ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਸਮਾਂ ਹੋ ਗਿਆ ਹਜੇ ਹੋਇਆ ਨੀ ਨੌ ਨੀ ਵੱਜੇ ਅੱਠ ਵੱਜ ਗਏ ਬਸ ਹਾਂਜੀ ਨੌ ਵੱਜ ਚੁੱਕੇ ਨੇ ਮੈਂ ਵੇਟ ਹੀ ਕਰ ਰਿਹਾ ਸੀ ਕਿ ਨੌ ਵਜੇ ਪ੍ਰੋਗਰਾਮ ਸਟਾਰਟ ਕਰੀਏ ਤੇ ਮੈਲਬਰਨ ਦੇ ਵਿੱਚ ਨੌ ਵੱਜ ਚੁੱਕੇ ਨੇ ਤੇ ਬ੍ਰਿਸਬਨ ਦੇ ਵਿੱਚ ਅੱਠ ਵੱਜ ਚੁੱਕੇ ਨੇ ਸੋ ਆਪਾਂ ਭਾਈ ਗੱਲਾਂ ਬਾਤਾਂ ਕਰ ਰਹੇ ਸੀ ਹਜੇ ਤਿੰਨ ਪੁਆਇੰਟ ਉਹਦੇ ਹੋਮਲੈਸ ਪੀਪਲਸ ਦੇ ਵੀ ਆ ਤੇ ਆਪਾਂ ਖਬਰਾਂ ਤੇ ਵੀ ਝਾਤ ਮਾਰਨੀ ਆ ਤੇ ਸੁਨੇਹੇ ਵੀ ਲੈਣੇ ਆ ਤੇ ਸਾਰੀਆਂ ਗੱਲਾਂ ਬਾਤਾਂ ਨਾਲ ਦੀ ਨਾਲ ਜਾਰੀ ਰੱਖਾਂਗੇ ਤੇ ਹੁਣ ਮੈਂ ਆਪਣੇ ਟੌਪਿਕ ਨੂੰ ਵੀ ਸਮੇਟਦਾ ਆ ਤੇ ਤੁਹਾਡੀ ਵੀ ਰਾਏ ਜਾਣਾਂਗੇ ਕਿ ਤੁਸੀਂ ਆਪਣੇ ਪੱਧਰ ਤੇ ਆਪਣੇ ਸ਼ਹਿਰ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਕਮਿਊਨਿਟੀ ਦੇ ਵਿੱਚ ਕੀ ਕਰ ਰਹੇ ਹੋ ਤੇ ਆਪਣੇ ਜੀ ਮੰਨਿਆ ਜਾਂਦਾ ਹੈ ਕਿ ਜੇਕਰ ਹੁਣ ਇਹਨਾਂ ਨੂੰ ਸਿਰਫ ਛੱਤ ਦੇ ਦਿੱਤੀ ਜਾਵੇ ਤੇ ਆਹ ਗੱਲ ਨਿਬੜ ਗਈ ਹੋਮਲੈਸ ਇਜ਼ ਸਿੰਪਲੀ ਅਬਾਊਟ ਅ ਫਿਜ਼ੀਕਲ ਹਾਊਸਿੰਗ ਐਂਡ ਰੂਫਲੈਸਨੈਸ ਤੇ ਜੇਕਰ ਇਹਨਾਂ ਨੂੰ ਸਿੰਪਲੀ ਛੱਤ ਦੇ ਦਿੱਤੀ ਜਾਵੇ ਤੇ ਆਪਣੀ ਗੱਲ ਨਿਬੜ ਗਈ ਕੁਛ ਕੁ ਲੋਕਾਂ ਤੱਕ ਆਹ ਗੱਲ ਸਹੀ ਆ ਕਿ ਜੇਕਰ ਉਹਨਾਂ ਨੂੰ ਜੌਬ ਦਵਾ ਕੇ ਜਾਂ ਘਰ ਦਾ ਇੰਤਜ਼ਾਮ ਕਰ ਦਿੱਤਾ ਜਾਵੇ ਤਾਂ ਉਹਨਾਂ ਲਈ ਠੀਕ ਆ ਪਰ ਕੁਛ ਕੁ ਲੋਕਾਂ ਨੂੰ ਸਿਖਾਉਣਾ ਵੀ ਪੈਣਾ ਲਿਵਿੰਗ ਸਕਿੱਲਸ ਵੀ ਸਿਖਾਉਣੇ ਪੈਣੇ ਮੈਂਟਲੀ ਹੈਲਥ ਕਾਉਂਸਲਿੰਗ ਦੀ ਵੀ ਬਹੁਤ ਲੋੜ ਪੈਂਦੀ ਆ ਕਿ ਇੱਕ ਬੇਘਰ ਜਸਟ ਇੱਕ ਵਰਡ ਨਹੀਂ ਆ ਉਹਦੇ ਪਿੱਛੇ ਬਹੁਤ ਬੜੀ ਆ ਤੁਸੀਂ ਹੁਣ ਦੇਸ਼ ਦੇਖ ਰਹੇ ਹੋ ਬਹੁਤ ਬੜੀ ਸਟੋਰੀ ਆ ਬਹੁਤ ਬੜੀ ਜ਼ਿੰਦਗੀ ਆ ਕਿ ਬਹੁਤ ਕੁਛ ਚੱਲ ਰਿਹਾ ਆ ਤੇ ਉਹਦੀ ਸਪੋਰਟ ਨਾ ਸਿਰਫ ਇੱਕ ਛੱਤ ਦੇਣ ਨਾਲ ਪੂਰੀ ਨਹੀਂ ਹੋ ਜਾਣੀ ਉਹ ਮੁੜ ਕੇ ਬੇਘਰ ਹੋ ਜੂਗਾ ਜੇਕਰ ਉਸਨੂੰ ਚੰਗੀ ਤਰ੍ਹਾਂ ਕਾਉਂਸਲਿੰਗ ਟ੍ਰੇਨਿੰਗ ਕਿੱਦਾਂ ਰਹਿਣਾ ਜੌਬ ਸਰਚ ਅਸਿਸਟੈਂਸ ਨਾ ਦਿੱਤੀ ਗਈ ਤਾਂ ਮੁੜ ਕੇ ਉਸੇ ਕਗਾਰ ਤੇ ਜਾ ਕੇ ਖੜੇ ਹੋ ਜਾਣਗੇ ਜਿੱਥੋਂ ਸਟਾਰਟਿੰਗ ਹੋਈ ਸੀਗੀ ਤਾਂ ਫਿਰ ਇੱਕ ਸਾਨੂੰ ਲੱਗਦਾ ਕਿ ਇਹ ਸਾਡੇ ਨਾਲ ਨਹੀਂ ਹੋ ਸਕਦਾ ਹੋਮਲੈਸਨੈਸ ਵਿਲ ਨੈਵਰ ਹੈਪਨ ਟੂ ਪਰ ਹਜ਼ਾਰਾਂ ਹੀ ਆਸਟ੍ਰੇਲੀਅਨਸ ਨੇ ਜੋ ਕਿ ਜੌਬ ਰਿਸਕ ਆਫ ਲੂਜ਼ਿੰਗ ਦੇਅਰ ਹੋਮ ਲਾਈਕ ਉਹ ਆਪਣੇ ਘਰ ਇਸ ਕਗਾਰ ਤੇ ਨੇ ਉਹਨਾਂ ਦਾ ਘਰ ਕਦੇ ਵੀ ਛੁੱਟ ਸਕਦਾ ਕਿਉਂਕਿ ਜੌਬਸ ਦੀ ਕੋਈ ਪਰਮਾਨੈਂਟ ਜੌਬਸ ਨਹੀਂ ਹੁੰਦੀਆਂ ਅਪ ਡਾਊਨਸ ਚੱਲੀ ਜਾ ਰਹੇ ਨੇ ਤੇ ਕੋਈ ਇੰਜਰੀ ਹੋ ਜਾਵੇ ਇਲਨੈਸ ਹੋ ਜਾਵੇ ਹੈ ਨਾ ਫੈਮਿਲੀ ਬੈਕਗ੍ਰਾਉਂਡ ਬ੍ਰੇਕਡਾਊਨ ਹੋ ਜਾਵੇ ਇਹ ਕਿਸੇ ਨਾਲ ਵੀ ਹੈਪਨ ਹੋ ਸਕਦਾ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਲਈ ਕਾਉਂਸਲਿੰਗ ਦੇ ਲਈ ਅਵੇਅਰ ਰਹਿਣਾ ਚਾਹੀਦਾ ਹਮੇਸ਼ਾ ਤੇ ਸੱਤਵਾਂ ਤੇ ਆਖਰੀ ਜਿਹੜਾ ਪੁਆਇੰਟ ਆ ਤੇ ਉਹਨਾਂ ਦਾ ਕਹਿਣਾ ਹੈ ਕਹਿੰਦੇ ਵੀ ਵਿਲ ਨੈਵਰ ਸੋਲਵ ਦਿਸ ਹੋਮਲੈਸਨੈਸ ਤੇ ਸਾਡਾ ਸ਼ਾਇਦ ਇਹ ਮੰਨਣਾ ਹੈ ਕਿ ਆਹ ਕਦੇ ਮੁੱਕ ਨਹੀਂ ਸਕਦਾ ਤੇ ਆਪਾਂ ਅਕਸਰ ਆਪਣੀਆਂ ਗੱਲਾਂ ਦੇ ਵਿੱਚ ਵੀ ਵਿਚਾਰ ਖੜੇ ਹੁੰਦੇ ਹਾਂ ਕਿ ਕੁਛ ਕੁ ਸਵਾਲਾਂ ਦੇ ਜਵਾਬ ਇੱਦਾਂ ਦੇ ਦਿੰਦੇ ਹਾਂ ਕਿ ਨਹੀਂ ਆਹ ਚੀਜ਼ਾਂ ਯਾਰ ਸੋਰਟ ਆਊਟ ਨਹੀਂ ਹੋ ਸਕਦੀਆਂ ਸੋ ਛੱਡੋ ਆਹ ਟੋਪਿਕ ਨੂੰ ਕਰ ਲਓ ਪਰ ਉਹਨਾਂ ਦਾ ਆਪਣੇ ਆ ਸਰਵੇ ਵਾਲਿਆਂ ਦਾ ਕਹਿਣਾ ਆ ਕਿ ਪਿਛਲੇ 2016 ਦੇ ਵਿੱਚ ਮਿਸ਼ਨ ਆਸਟ੍ਰੇਲੀਆ ਨੇ 62 ਦੂਜੀਆਂ ਸੰਸਥਾਵਾਂ ਨਾਲ ਮਿਲ ਕੇ 18,529 ਲੋਕਾਂ ਨੂੰ ਵਾਪਸ ਘਰਾਂ ਦੇ ਵਿੱਚ ਸੈਟਲ ਡਾਊਨ ਕੀਤਾ ਤੇ ਇਹਨਾਂ ਦਾ ਮੰਨਣਾ ਹੈ ਕਿ ਜੇਕਰ ਕਮਿਊਨਿਟੀ ਤੇ ਗੌਰਮੈਂਟ ਦੋਨੋਂ ਰਲ ਕੇ ਕੰਮ ਕਰਨ ਤਾਂ ਵੀ ਕੈਨ ਮਿਲਣ ਗਏ ਉਸ 2025 ਦੇ ਤੱਕ ਆਸਟ੍ਰੇਲੀਆ ਦੇ ਵਿੱਚ ਆਹ ਪ੍ਰੋਬਲਮ ਨੂੰ ਸੋਰਟ ਆਊਟ ਕੀਤਾ ਜਾ ਸਕਦਾ ਸੋਲਵ ਕੀਤਾ ਜਾ ਸਕਦਾ ਸੋ ਆਹ ਇੱਕ ਸ਼ੇਅਰ ਕਰਨ ਦਾ ਕਾਰਨ ਤਾਂ ਇਹ ਸੀਗਾ ਕਿ ਚਲੋ ਇੱਕ ਬੰਦੇ ਨਾਲ ਹੁਣ ਐਕਸਪੀਰੀਅੰਸ ਹੋਇਆ ਬਾਏ ਫੇਸ ਮਿਲੇ ਗੱਲਬਾਤ ਹੋਈ ਤਾਂ ਤੁਹਾਡੇ ਨਾਲ ਸਾਂਝੀ ਕਰੀਏ ਤੇ ਦੂਜੀ ਕਾਰਨ ਇੱਕ ਕਾਰਨ ਇਹ ਸੀਗਾ ਹੁਣ ਅਸੀਂ ਇਹ ਸਮਾਜ ਦੇ ਵਿੱਚ ਰਹਿੰਦੇ ਹਾਂ ਕਿ ਅਸੀਂ ਇਸ ਸਮਾਜ ਦੇ ਪ੍ਰਤੀ ਸਾਡੇ ਕੁਛ ਫਰਜ਼ ਬਣਦੇ ਆ ਅਸੀਂ ਸੇਵਾ ਕਰਦੇ ਹਾਂ ਹਰ ਜਗ੍ਹਾ ਧਾਰਮਿਕ ਸਥਾਨਾਂ 'ਤੇ ਜਾ ਕੇ ਵੀ ਸੇਵਾ ਕਰਦੇ ਹਾਂ ਧਾਰਮਿਕ ਸਥਾਨਾਂ 'ਤੇ ਹੁਣ ਜੇਕਰ ਅਸੀਂ ਇਹਨਾਂ ਹੋਮਲੈਸ ਪੀਪਲਸ ਦੀ ਗੱਲ ਕਰੀਏ ਤਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਵਿਚਰਦੇ ਇਹਨਾਂ ਨੂੰ ਆਪਣੇ ਸੋਸ਼ਲ ਵਰਕਰਸ ਦੀ ਵੀ ਬਹੁਤ ਲੋੜ ਰਹਿੰਦੀ ਹੈ ਅਤੇ ਉਹਨਾਂ ਦੇ ਲਈ ਇਹ ਹੁਣ ਨਾ ਇੱਦਾਂ ਨਹੀਂ ਕਿ ਘਰੋਂ ਚਲੇ ਗਏ ਕਿਸੇ ਜਾ ਕੇ ਹੈਲਪ ਕਰਤੀ ਇੱਕ ਸਰਟੀਫਿਕੇਟ ਕਰਾਉਂਦੇ ਹੁਣ 10 ਮਹੀਨੇ ਦਾ ਕਿ ਤੁਸੀਂ ਇਹਨਾਂ ਨੂੰ ਕਾਉਂਸਲਿੰਗ ਦੀ ਵੀ ਲੋੜ ਹੁੰਦੀ ਹੈ ਕਿੱਦਾਂ ਤੁਸੀਂ ਇਹਨਾਂ ਦੇ ਵਿੱਚ ਵਿਚਰਨਾ ਕਿਉਂ ਹਰ ਕਿਸੇ ਦੇ ਪਾਸ ਦੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਹੈਂਡਲ ਕਰਨਾ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਦਿਮਾਗ ਪੱਧਰ 'ਤੇ ਗੱਲ ਕਰਨੀ ਸੋ ਇਹਨਾਂ ਲਈ ਹੁਣ ਸਰਟੀਫਿਕੇਟ ਕਰਾਏ ਜਾਂਦੇ ਆ 10 ਮਹੀਨੇ ਦੇ, ਉਹ ਸਰਟੀਫਿਕੇਟ ਦਾ ਵੀ ਤੁਹਾਨੂੰ ਤੱਕ ਦੱਸਾਂਗੇ, ਤੁਸੀਂ ਆਪ ਹੀ ਗੂਗਲ ਤੇ ਜਾ ਕੇ ਸਰਚ ਕਰਕੇ ਦੇਖ ਸਕਦੇ ਹੋ ਕਿਹੜੀ ਸਰਟੀਫਿਕੇਟ, ਜੇਕਰ ਤੁਸੀਂ ਚਾਹਵਾਂ ਨੂੰ ਇਹਨਾਂ ਤੱਕ ਹੈਲਪ ਕਰਨ ਦੇ, ਆਪਾਂ ਨੂੰ ਛੁੱਟੀਆਂ ਹੁੰਦੀਆਂ ਆਪਾਂ ਜਾਂਦੇ ਹਾਂ ਘੁੰਮਣ ਫਿਰਨ ਜਾਂਦੇ ਹਾਂ, ਤੇ ਸ਼ਾਇਦ ਥੋੜਾ ਥੋੜਾ ਟਾਈਮ ਅਸੀਂ ਇਹਨਾਂ ਲਈ ਕੱਢਣਾ ਚਾਹੀਦਾ, ਕਿਉਂਕਿ ਸਾਡੇ ਸਮਾਜ ਦਾ ਆਹ ਵੀ ਅੰਗ ਨੇ ਕਿ ਜੇਕਰ ਸਾਨੂੰ ਸਾਡਾ ਸਹੀ ਚੱਲ ਰਿਹਾ ਤੇ ਸਾਡੇ ਤੇ ਨਾ ਆਵੇ ਤੇ ਅਸੀਂ ਹੈਲਪ ਕਰੀਏ ਇਹਨਾਂ ਦੀ, ਤਾਂ ਜੋ ਕਿ ਸਾਰੇ ਖੁਸ਼ੀ ਰਹਿ ਸਕਣ ਤੇ ਢੰਗ ਤਰੀਕੇ ਦੇ ਨਾਲ ਆਪਾਂ ਸਮਾਜ ਦੇ ਵਿੱਚ ਵਿਚਰੀਏ ਤੇ ਇਹਨਾਂ ਦੀ ਹੈਲਪ ਕਰੀਏ, ਤੇ ਕਾਰਨ ਜ਼ਰੂਰ ਸਾਨੂੰ ਪਤਾ ਹੋਣੇ ਚਾਹੀਦੇ ਆ ਕਿ ਜੇਕਰ ਕੋਈ ਗੱਲ ਚੱਲ ਰਹੀ ਹੈ ਸਮਾਜ ਦੇ ਵਿੱਚ, ਕੋਈ ਕਾਰਨ ਹੈ ਜਾਂ ਮਿਸਹੈਪਨਿੰਗ ਹੋ ਰਹੀ, ਉਹਦੇ ਕਾਰਨ ਕੀ ਹੈ, ਤਾਂ ਜੋ ਕਿ ਅਸੀਂ ਆਪਣੇ ਆਪ ਨੂੰ ਬਚਾਈ ਰੱਖੀਏ। ਹੁਣ ਇਹਨਾਂ ਦੇ ਵਿੱਚੋਂ ਨਿਕਲ ਕੇ ਆ ਗਿਆ ਕਿ ਡਿਸਪਿਊਟ ਹੁੰਦੇ ਜਦੋਂ ਫੈਮਿਲੀ ਦੇ ਵਿੱਚ, ਜਦੋਂ ਮੁੰਡਾ ਕੁੜੀ ਅਲੱਗ ਹੋ ਜਾਂਦੇ ਹੈ ਨਾ, ਤੇ ਉਹ ਅਫੈਕਟ ਕਰਦੇ ਚਿਲਡਰਨਸ ਨੂੰ, ਹੋਮਲੈਸਨੈਸ। ਸੋ ਕੋਸ਼ਿਸ਼ ਕਰੀਏ ਕਿ ਆਪਣੇ ਆਪ ਦੇ ਵਿੱਚ, ਪਰਿਵਾਰਾਂ ਦੇ ਵਿੱਚ ਵਿਵਾਦ ਨਾ ਵਧਾਈਏ, ਕਿ ਸੋਰਟ ਆਊਟ ਕਰ ਲਈਏ ਤੇ ਤੁਸੀਂ ਜਿਹੜੇ ਦੋ ਜੀ ਬਚ ਜਾਓਗੇ, ਉਹਨਾਂ ਦੇ ਨੰਬਰ ਵਧਣਗੇ ਨਹੀਂ, ਇਹਨਾਂ ਤੇ ਬੋਝ ਨਾ ਬਣਾਂਗੇ। ਇਸ ਜੇਕਰ ਅਸੀਂ ਬਾਹਰੋਂ ਆ ਕੇ ਇੱਥੇ ਰਹਿ ਰਹੇ ਹਾਂ, ਬੇਸ਼ੱਕ ਅਸੀਂ ਇਹਨਾਂ ਦੇ ਅੰਕ ਹਾਂ, ਸਾਰਿਆਂ ਦੀ ਸਾਂਝੀ ਧਰਤੀ ਹੁੰਦੀ ਆ, ਪਰ ਅਸੀਂ ਇੱਥੋਂ ਦੇ ਸਮਾਜ ਦੇ ਉੱਤੇ, ਇੱਥੋਂ ਦੀ ਕੌਮਾਂ ਦੇ ਉੱਤੇ ਬੋਝ ਨਾ ਬਣਾਂਗੇ, ਅਸੀਂ ਆਪਣਾ ਕਰਕੇ ਆਪ ਖਾ ਸਕੀਏ। ਸੋ ਇਹ ਪੁਆਇੰਟ ਸੀ, ਇਹਨਾਂ ਤੇ ਗੌਰ ਜ਼ਰੂਰ ਕਰੀਏ ਤੇ ਆਲੇ ਦੁਆਲੇ ਲੰਘਦੇ ਵੜਦੇ ਪਿਆਰ ਨਾਲ ਵਿਚਰੀਏ ਇਹਨਾਂ ਨਾਲ, ਲੋਕਾਂ ਨਾਲ, ਜੇਕਰ ਤੁਹਾਨੂੰ ਕਿਤੇ ਮਿਲਦੇ ਹੀ ਆ। ਸੋ ਇੰਨੇ ਕਿਆ ਗੱਲਾਂ ਬਾਤਾਂ ਸੀ, ਤੇ ਹੁਣ ਅਸੀਂ ਪੰਜਾਬ ਦੀਆਂ ਖਬਰਾਂ ਤੇ ਝਾਤ ਮਾਰਾਂਗੇ ਤੇ ਹੋਰ ਗੱਲਾਂ ਬਾਤਾਂ ਵੀ, ਤੁਹਾਡੇ ਸੁਨੇਹੇ ਵੀ ਲਵਾਂਗੇ। ਜੀ ਦਲਜੀਤ ਜੀ
ਜੀ, ਤੇ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ, ਇੱਕ ਮੁੱਦਾ ਤੁਸੀਂ ਲੈ ਕੇ ਆਏ ਸੀ, ਬਹੁਤ ਵਧੀਆ ਤੁਸੀਂ ਵਿਚਾਰ ਪੇਸ਼ ਕੀਤੇ। ਤੇ ਆਪਣੇ ਨਾਲ ਜਗਤਾਰ ਗਿੱਲ ਢੁੱਡੀ ਕੇ ਸਾਹਿਬ ਜੁੜ ਚੁੱਕੇ ਆ, ਤੇ ਉਹਨਾਂ ਨੇ ਕੁਛ ਸਵਾਲ ਕੀਤੇ। ਮੈਨੂੰ ਲੱਗਦਾ ਵੀ ਆਪਾਂ ਪਹਿਲਾਂ ਉਹੀ ਕਰ ਲੈਂਦੇ, ਨਾਲ ਦੀ ਨਾਲ ਖਬਰਾਂ ਵੀ ਹੋ ਜਾਣਗੀਆਂ। ਤੇ ਉਹਨਾਂ ਦਾ ਮੈਸੇਜ ਹੈਗਾ ਵੀ ਸਤਿ ਸ੍ਰੀ ਅਕਾਲ ਜੀ, ਕੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਬਣ ਚੁੱਕੇ ਹਨ। ਅਮਰੀਕ ਸਿੰਘ ਦੇ ਨਾਲ 15 ਵੋਟਾਂ ਦੇ ਮੁਕਾਬਲੇ 154 ਵੋਟਾਂ ਦੇ ਨਾਲ ਪ੍ਰਧਾਨ ਬਣ ਚੁੱਕੇ ਹਨ। ਇਸ ਵਾਰ ਕਿਹੜਾ ਧੜਾ ਭਾਰੂ ਰਿਹਾ, ਇਸ ਵਾਰ ਵਾਕਿਆ ਹੀ ਚੋਣ ਹੋਈ ਹੈ ਜਾਂ ਹਰ ਵਾਰ ਦੀ ਤਰ੍ਹਾਂ ਪਾਰਟੀ ਵਿੱਚੋਂ ਨਿਕਲਿਆ ਪ੍ਰਧਾਨ ਹੈ, ਤੇ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਜਗਤਾਰ ਸਿੰਘ ਹੁਣਾਂ ਨੇ ਆਪਾਂ ਨੂੰ ਪੁੱਛਿਆ। ਗੁਰਸੇਵ ਸਿੰਘ, ਤੁਹਾਨੂੰ ਕੀ ਲੱਗਦਾ ਆ ਵੀ ਚੋਣ ਹੋਈ ਆ ਸੱਚੀ? ਕੀ ਲੱਗਦਾ ਤੁਹਾਨੂੰ?
ਚੋਣ ਤਾਂ ਹੁੰਦੀ ਹੋਈ ਜੀ, ਵੋਟਾਂ ਤਾਂ ਪਾਉਂਦੇ ਹੀ ਆ, ਪਰ ਹਾਸ ਵਿਅੰਗਾਂ ਦੇ ਵਿੱਚ, ਆਪਾਂ ਚੁਟਕਲਿਆਂ ਦੇ ਵਿੱਚ ਜ਼ਰੂਰ ਕਿਹਾ ਜਾਂਦਾ ਕਿ ਕਿਸੇ ਦੀ ਜੇਬ ਚੋਂ ਨਿਕਲ ਕੇ ਆਉਂਦੇ ਆ ਪ੍ਰਧਾਨ। ਸੋ ਤੁਸੀਂ ਹੁਣ ਪੂਰੀ ਖਬਰ ਤੇ ਝਾਤ ਮਾਰੋ ਕਿ ਕਿੱਦਾਂ ਕਿੱਦਾਂ ਰਿਹਾ ਚੋਣ ਪ੍ਰਕਿਰਿਆ, ਕਿੱਦਾਂ ਰਹੀ?
ਖੈਰ ਵੈਸੇ ਤਾਂ ਇਹ ਢੁੱਡੀ ਕੇ ਸਾਹਿਬ ਪਤਾ ਹੀ ਸੀ ਬਈ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਵੱਧ ਮੈਂਬਰ ਹੈਗੇ ਆ। ਸੁਖਦੇਵ ਸਿੰਘ ਭੌਰ ਹੁਣੀ ਜਿਹੜੇ ਕਿ ਇੱਕ ਪੰਥਕ ਧਿਰ ਉਹਨਾਂ ਨੇ ਬਣਾਈ ਸੀ ਤੇ ਟੋਰਾ ਗਰੁੱਪ ਦੇ ਨਾਲ ਉਹ ਬਿਲੋਂਗ ਕਰਦੇ ਆ, ਤੇ ਕਾਫੀ ਸਮਾਂ ਜਨ ਸਕੱਤਰ ਵੀ ਰਹੇ, ਇੱਕ ਬਹੁਤ ਵਧੀਆ ਸ਼ਖਸੀਅਤ ਵੀ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਸੀਗਾ ਵੀ ਕਾਫੀ ਹਿਡਨ ਜਿਹੜੇ ਹੈਗੇ ਆ ਜਿਹੜੇ ਕਿ ਵੋਟਿੰਗ ਕਰਨਗੇ, ਤੇ ਉਹਨਾਂ ਨੇ ਅਪੀਲ ਵੀ ਕੀਤੀ ਸੀ ਤੇ ਕਿਹਾ ਸੀ ਬਈ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਤੁਸੀਂ ਵੋਟ ਜ਼ਰੂਰ ਪਾਓ। ਪਰ ਉਹ ਜਿੱਦਾਂ ਹੁੰਦੀ ਆ ਕਿ ਜਦੋਂ ਪੋਲੀਟੀਕਲ ਪਾਰਟੀ ਜਿਹੜੀ ਆ ਉਹਦਾ ਭਾਰੂਪਣ ਵੀ ਦਾ ਹੀ ਹੁੰਦਾ ਆ, ਤੇ ਸਿਰਫ ਜਿਹੜੀਆਂ 15 ਵੋਟਾਂ ਜਿਹੜੀਆਂ ਮਿਲੀਆਂ, ਹੈਰਾਨੀ ਦੀ ਗੱਲ ਚਲੋ ਵੋਟਾਂ ਪਈਆਂ ਆ, ਇਹ ਤੋਂ ਲੱਗਦਾ ਆ ਵੀ ਵੋਟਿੰਗ ਹੋਈ ਆ ਤੇ ਵੋਟਾਂ ਦੇ ਵਿੱਚ ਚਲੋ ਜਿੱਤ ਗਏ ਬਹੁਤ ਵੱਡੀ ਮਾਤਰਾ ਦੇ ਨਾਲ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਨੂੰ ਵੋਟਾਂ ਪਈਆਂ ਤੇ ਪਰ ਇਹ ਪਾਰਟੀ ਚੋਂ ਨਿਕਲਿਆ ਪ੍ਰਧਾਨ, ਆਪਾਂ ਇਸ ਕਰਕੇ ਕਹਿ ਸਕਦੇ ਹਾਂ ਵੀ ਗੋਬਿੰਦ ਸਿੰਘ ਲੌਂਗੋਵਾਲ ਦੀ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦਾ ਇੱਕ ਰਾਜਨੀਤਿਕ ਜੀਵਨ ਤਾਂ ਰਿਹਾ ਆ, ਪਰ ਇੱਕ ਧਾਰਮਿਕ ਸ਼ਖਸੀਅਤ ਦੇ ਤੌਰ ਤੇ ਉੱਤੇ ਤੁਸੀਂ ਕਦੀ ਨਾਂ ਵੀ ਨਹੀਂ ਸੁਣਿਆ ਹੋਣਾ ਉਹਨਾਂ ਦਾ, ਕਿ ਉਹਨਾਂ ਦਾ ਨਾਂ ਜਿਹੜਾ ਇੱਕ ਧਾਰਮਿਕ, ਵੈਸੇ ਉਹਨਾਂ ਦਾ ਨਾਮ ਜਿਹੜਾ ਆ ਹਰਜਨ ਸਿੰਘ ਲੌਂਗੋਵਾਲ, ਉਹਨਾਂ ਦੇ ਨਾਲ ਕਾਫੀ ਚਿਰ ਰਹੇ ਆ ਉਹ, ਪਰ ਫਿਰ ਵੀ ਇੱਕ ਰਾਜਨੀਤਿਕ ਤੌਰ ਤੇ ਉਹਨਾਂ ਨੇ ਜ਼ਿਆਦਾ ਵਿਚਰੇ ਆ। ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਤੇ ਜਿਸ ਤਰ੍ਹਾਂ ਦੇ ਨਾਲ ਉਹ ਵਫ਼ਾਦਾਰ ਵੀ ਮੰਨੇ ਜਾਂਦੇ ਆ ਇਸ ਬਾਦਲ ਪਰਿਵਾਰ ਦੇ, ਤੇ ਜਿੱਦਾਂ ਉਹ ਕਹਿੰਦੇ ਆ ਚਾਹੇ ਉਹ ਜਾ ਕੇ ਸੁਨਾਮ ਤੋਂ ਚੋਣ ਲੜਾਉਣ ਦੀ ਗੱਲ ਹੋਵੇ, ਚਾਹੇ ਸੰਗਰੂਰ ਦੀ ਉਪ ਚੋਣ ਦੀ ਗੱਲ ਹੋਵੇ, ਜਦੋਂ ਵੀ ਜਿੱਥੇ ਵੀ ਸੈੱਟ ਹੋਣ ਦੀ ਗੱਲ ਹੋਈ ਆ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਆ ਉਸੇ ਤਰੀਕੇ ਦੇ ਨਾਲ ਇਹ ਕੰਮ ਕੀਤਾ ਜਿੱਦਾਂ ਦੀ ਉਹਨਾਂ ਨੂੰ ਕਿਹਾ ਗਿਆ ਅਕਾਲੀ ਦਲ ਦੇ ਵੱਲੋਂ। ਸ਼ਾਇਦ ਇਹ ਵੀ ਸੀਗਾ ਕਿ ਉਹਨਾਂ ਨੂੰ ਵਫ਼ਾਦਾਰੀ ਦਾ ਇੱਕ ਇਨਾਮ ਹੀ ਮਿਲਿਆ ਵੀ ਉਹਨਾਂ ਨੂੰ ਜਿਹੜਾ ਦੇ ਦਿੱਤਾ ਗਿਆ, ਕਿਉਂਕਿ ਹੋਰ ਵੀ ਅਹੁਦੇਦਾਰ ਚਾਹੁੰਦੇ ਸੀਗੇ ਜਿਹਨਾਂ ਦੇ ਵਿੱਚ ਆਪਾਂ ਸੇਖਵਾਂ ਸਾਹਿਬ ਦਾ ਨਾਮ, ਸੇਵਾ ਸਿੰਘ ਸੇਖਵਾਂ ਉਹਨਾਂ ਦਾ ਨਾਮ ਪਹਿਲ ਦੇ ਦਰਤੇ ਨਿਊਜ਼ ਦੇ ਵਿੱਚ ਬਹੁਤ ਚੱਲਿਆ ਵੀ ਉਹਨਾਂ ਨੂੰ ਸ਼ਾਇਦ ਚੋਣ ਲਿਆ ਜਾਵੇ ਇਸ ਵਾਰ, ਪਰ ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਰਹਿ ਗਏ। ਅਵਤਾਰ ਸਿੰਘ ਮੱਕੜ ਸਾਹਿਬ ਜਿਹੜੇ ਕਾਫੀ ਚਿਰ ਰਹੇ ਵੀ ਆ ਤੇ ਉਹ ਵੀ ਚਾਹੁੰਦੇ ਸੀਗੇ ਬੀਬੀ ਜਗੀਰ ਕੌਰ ਦਾ ਵੀ ਨਾਂ ਆ ਰਿਹਾ ਸੀ ਤੇ ਜੇ ਆਪਾਂ ਕਹਿ ਦਈਏ ਵੀ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਇੱਕ ਜਾਣ ਪਛਾਣ ਜਿਹਨਾਂ ਦੀ ਇੰਨੀ ਹੈ ਨਹੀਂ ਸੀ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਮੈਨੂੰ ਲੱਗਦਾ ਇਹ ਪਰਚੀ ਇਹ ਤੋਂ ਆਪਾਂ ਅੰਦਾਜ਼ਾ ਲਾ ਲਈਏ ਪਰਚੀ ਵਾਲੇ ਪ੍ਰਧਾਨ ਹੁੰਦੇ ਆ ਜੇ ਤੋਂ ਇਹ ਦਿਖਾਇਆ ਜਾ ਸਕਦਾ ਜੇ ਤੋਂ ਸਿੱਖਿਆ ਜਾ ਸਕਦਾ ਵੀ ਕਿ ਜਿਹੜਾ ਜਿਹਨੂੰ ਬਾਦਲ ਪਰਿਵਾਰ ਚਾਹੁੰਦਾ ਹੈ ਉਹਨੂੰ ਅੱਗੇ ਲਿਆ ਸਕਦਾ ਇਸ ਕਰਕੇ ਇੱਕ ਤਰ੍ਹਾਂ ਉਹਨੇ ਦਿਖਾਇਆ ਇਹ ਗੱਲ ਜਿੱਥੇ ਤੱਕ ਮੈਨੂੰ ਲੱਗਦਾ ਤੇ ਅੱਗੇ ਉਹਨਾਂ ਨੇ ਇਹ ਕਿਹਾ ਵੀ ਕੁਲਵੰਤ ਸਿੰਘ ਧਾਲੀਵਾਲ ਕੈਂਸਰ ਬਾਰੇ ਕਾਫੀ ਚਰਚਾ ਹੈ ਉਸ ਸਾਰੇ ਵਰਤਾਰੇ ਬਾਰੇ ਕੀ ਕਹਿਣਾ ਹੈ ਗੁਰਸੇਵ ਸਿੰਘ ਹੁਣਾਂ ਨੇ ਵੀ ਇਹੀ ਗੱਲ ਹੁਣੇ ਕੀਤੀ ਸੀਗੀ ਕਿ ਜਦੋਂ ਕੁਛ ਕਰਨਾ ਹੁੰਦਾ ਆ ਤੇ ਉਹਦੇ ਵਿੱਚ ਬਹੁਤ ਸਾਰੀਆਂ ਸਾਨੂੰ ਜਵਾਬਦੇਹ ਹੋਣਾ ਪੈਂਦਾ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਤੇ ਕੁਛ ਸਵਾਲ ਉੱਠੇ ਆ ਮੈਂ ਇਹ ਨਹੀਂ ਕਹਿੰਦਾ ਕਿ ਕੁਲਵੰਤ ਸਿੰਘ ਧਾਲੀਵਾਲ ਹੁਣੀ ਕਿੱਦਾਂ ਦੀ ਸ਼ਖਸੀਅਤ ਹੈ ਮੈਂ ਜਾਣਦਾ ਨਹੀਂ ਉਹਨਾਂ ਦੇ ਬਾਰੇ ਵੈਸੇ ਕੱਲ ਮਿੰਟੂ ਭਾਜੀ ਹੁਣੀ ਦੱਸਦੇ ਸੀ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਵੀ ਆਪਾਂ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਉਹ ਗੱਲ ਵਧੀਆ ਕਿ ਤੁਸੀਂ ਜਿਹੜਾ ਜਦੋਂ ਕੋਈ ਜਵਾਬ ਦੇ ਜਦੋਂ ਤੁਸੀਂ ਚੈਰਿਟੀ ਕਰਦੇ ਆ ਤੇ ਉਹਦੇ ਵਿੱਚ ਪਾਰਦਰਸ਼ਤਾ ਬਹੁਤ ਜ਼ਰੂਰੀ ਹੁੰਦੀ ਆ ਤਾਂ ਹੀ ਤੁਸੀਂ ਜਿਹੜਾ ਅੱਗੇ ਵੱਧ ਸਕਦੇ ਹੁੰਦੇ ਆ ਤੇ ਜਿਹੜੇ ਸਵਾਲ ਆ ਜਦੋਂ ਉਹ ਆਉਣਗੇ ਅਜੇ ਉਹਨਾਂ ਦਾ ਪੱਖ ਨਹੀਂ ਆਇਆ ਤੇ ਜਦੋਂ ਪੱਖ ਦੋਨੋਂ ਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਗੱਲ ਆ ਕਰ ਸਕਦੇ ਹਾਂ ਇੱਕ ਉਹਨਾਂ ਨੇ ਗੱਲ ਕਹੀ ਆ ਵੀ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਆਦਮੀ ਨੂੰ ਕੁਝ ਫੜਿਆ ਹੋਇਆ ਹੈ ਤਲਾਸ਼ੀ ਦੌਰਾਨ ਅਸਲਾ ਵੀ ਮਿਲਦਾ ਹੈ ਪਾਕਿਸਤਾਨੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਮੀਡੀਆ ਵਿੱਚ ਕੋਈ ਖਬਰ ਨਹੀਂ ਦਿਸੀ ਇਸ ਬਾਰੇ ਸੱਚਾਈ ਕੀ ਹੈ ਧੰਨਵਾਦ ਇਹ ਟੁੱਡੀ ਕੇ ਸਾਹਿਬ ਕੱਲ ਨਿਊਜ਼ ਦੇ ਵਿੱਚ ਇੱਕ ਅਖਬਾਰ ਦੇ ਵਿੱਚ ਨਿਊਜ਼ ਹੈਗੀ ਸੀ ਕਿ ਜਿਹੜੇ ਵੈਸੇ ਉਹ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਉਹ ਤੋਂ ਇਹੀ ਲੱਗਦਾ ਸੀ ਵੀ ਇੱਕ ਉਹਦੇ ਕੋਲ ਪਿਸਟਲ ਵੀ ਸੀ ਇੱਕ ਦੂਰਬੀਨ ਸੀ ਪਿਸਟਲ ਵੀ ਜਿਹੜਾ ਆ ਕਾਫੀ ਮਹਿੰਗਾ ਲੱਗਦਾ ਸੀਗਾ ਬਾਹਰਲਾ ਲੱਗਦਾ ਸੀ ਤੇ ਇਹੀ ਲੱਗਦਾ ਸੀ ਕਿ ਸ਼ਾਇਦ ਪਾਕਿਸਤਾਨ ਵਾਲੇ ਪਾਸਿਓਂ ਉਹ ਆਇਆ ਹੋਵੇ ਤੇ ਤਰਨ ਤਾਰਨ ਏਰੀਆ ਜੇ ਆਪਾਂ ਕਹਿ ਦਈਏ ਬਾਰਡਰ ਏਰੀਆ ਆ ਪਰ ਜੋ ਕੱਲ ਨਿਊਜ਼ ਦੇ ਵਿੱਚ ਅਜੇ ਤੱਕ ਮੈਂ ਉਹਦੀ ਕਿੰਨੀ ਕੁ ਉਹ ਖਬਰ ਜਿਹੜੀ ਆ ਉਹ ਸਹੀ ਹੈਗੀ ਹੈ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਵੈਸੇ ਨਿਊਜ਼ ਦੇ ਵਿੱਚ ਆ ਚੁੱਕਾ ਕੱਲ ਇੱਕ ਅਖਬਾਰ ਦੇ ਵਿੱਚ ਕਿ ਕਿਹਾ ਇਹ ਜਾ ਰਿਹਾ ਆ ਕਿ ਕੋਈ ਲੜਕੀ ਸੀ ਜਿਹੜੀ ਕਿ ਮੁੰਬਈ ਦੇ ਵਿੱਚ ਐਕਟਿੰਗ ਵਗੈਰਾ ਲਈ ਗਈ ਸੀ ਫਿਲਮਾਂ ਵਿੱਚ ਕੰਮ ਕਰਨ ਲਈ ਤੇ ਇਹ ਜਿਹੜਾ ਬੰਦਾ ਹੈਗਾ ਇਹ ਵੀ ਫਿਲਮੀ ਦੁਨੀਆਂ ਦੇ ਨਾਲ ਕੋਈ ਕੰਮ ਵਗੈਰਾ ਨਾਲ ਜੁੜਿਆ ਹੋਇਆ ਐਡੀਟਿੰਗ ਵਗੈਰਾ ਦੇ ਨਾਲ ਤੇ ਇਹ ਇੱਕ ਵਨ ਸਾਈਡਡ ਅਫੇਅਰ ਦੀ ਗੱਲ ਹੈਗੀ ਆ ਤੇ ਉਹ ਲੜਕੀ ਨੇ ਜਿਹੜਾ ਆਪਣਾ ਵਿਆਹ ਕਰਾ ਲਿਆ ਸੀਗਾ ਕਿਤੇ ਹੋਰ ਤੇ ਉਸੇ ਤਰੀਕੇ ਜਾਣੀ ਡਰ ਵਾਲੇ ਸ਼ਾਹਰੁਖ ਖਾਨ ਬਣੇ ਹੋਏ ਸੀਗੇ ਇਹ ਤੇ ਉਸ ਚੱਕਰ ਦੇ ਵਿੱਚ ਇਹ ਆਏ ਆ ਉੱਥੇ ਜੋ ਅਜੇ ਤੱਕ ਜਿਹੜੀ ਖਬਰ ਆਈ ਆ ਸਾਹਮਣੇ ਪਰ ਜਦੋਂ ਸੱਚਾਈ ਜਿਹੜੀ ਸਾਹਮਣੇ ਆਉਂਦੀ ਆ ਤਾਂ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਜਿਹੜੀ ਆ ਕਰਾਂਗੇ ਧਾਲੀਵਾਲ ਸਾਹਿਬ ਹੁਣਾਂ ਨੇ ਇਹ ਕਿਹਾ ਵੀ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਤਾਂ ਇਸ ਤਰ੍ਹਾਂ ਹੋਈ ਆ ਕਿ ਕੌੜ ਕੌੜ ਕਿਤੇ ਸੀ ਤੇ ਆਂਡੇ ਕਿਤੇ ਰੌਲਾ ਜਗੀਰ ਕੌਰ ਤੇ ਸੇਖਵਾਂ ਬਾਰੇ ਜ਼ਿਆਦਾ ਸੀ ਬਿਲਕੁਲ ਧਾਲੀਵਾਲ ਸਾਹਿਬ ਮੈਂ ਉਹੀ ਗੱਲ ਕਹਿਣੀ ਚਾਹੁੰਦਾ ਵੀ ਹੋਇਆ ਇੱਦਾਂ ਹੀ ਆ ਕਿ ਕੌੜ ਕੌੜ ਕਿਤੇ ਸੀ ਇਹ ਹਰ ਵਾਰੀ ਸੇਖਵਾਂ ਸਾਹਿਬ ਸ਼ਾਇਦ ਇਸੇ ਕੰਮ ਲਈ ਰੱਖਿਆ ਹੁੰਦਾ ਬਈ ਉਹਨਾਂ ਦਾ ਜਿਹੜਾ ਰੌਲਾ ਬਹੁਤ ਵੱਡੇ ਲੈਵਲ ਦੇ ਉੱਤੇ ਪਾ ਦਿੱਤਾ ਜਾਂਦਾ ਆ ਹਰ ਵਾਰੀ ਤੇ ਉਹਨਾਂ ਉੱਤੇ ਕੋਈ ਏਡੇ ਵੱਡੇ ਇਲਜ਼ਾਮ ਵੀ ਨਹੀਂ ਕੋਈ ਵਿਵਾਦਮਈ ਸ਼ਖਸੀਅਤ ਨਹੀਂ ਹੈਗੇ ਵਧੀਆ ਕੰਮ ਕਰ ਹੈਗਾ ਪਰ ਲੌਂਗੋਵਾਲ ਨੂੰ ਅੱਗੇ ਲੈ ਕੇ ਆਉਣਾ ਸ਼ਾਇਦ ਬਾਦਲ ਪਰਿਵਾਰ ਅਜੇ ਵੀ ਦਿਖਾਉਣਾ ਚਾਹੁੰਦਾ ਆ ਕਿ ਸਾਡੀ ਅਜੇ ਵੀ ਪਕੜ ਜਿਹੜੀ ਆ ਪੂਰੀ ਹੈਗੀ ਕਿਉਂਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦਾ ਆਪਸ ਦੇ ਵਿੱਚ ਬੜਾ ਗੂੜਾ ਸੰਬੰਧ ਹੈਗਾ ਅਕਾਲੀ ਦਲ ਉਨਾ ਸਟਰੋਂਗ ਹੁੰਦਾ ਜਿੰਨਾ ਸ਼੍ਰੋਮਣੀ ਕਮੇਟੀ ਦੇ ਉੱਤੇ ਇਹਨਾਂ ਦੀ ਪਕੜ ਜਿਹੜੀ ਮਜ਼ਬੂਤ ਹੈਗੀ ਆ ਇਸ ਕਰਕੇ ਸ਼ਾਇਦ ਉਹਨਾਂ ਨੇ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਜਿਹਨੂੰ ਚਾਹੀਏ ਚਾਹੇ ਉਹ ਕੋਈ ਵੀ ਆ ਚਾਹੇ ਕਿਤੇ ਉਹ ਵੀ ਲੈ ਆਈਏ ਅਸੀਂ ਉਹਨੂੰ ਬਣਾ ਸਕਦੇ ਹਾਂ ਇਹੀ ਮਾਮਲਾ ਅਵਤਾਰ ਸਿੰਘ ਮੱਕੜ ਸਾਹਿਬ ਉਹਨਾਂ ਨੂੰ ਜਦੋਂ ਬਣਾਇਆ ਗਿਆ ਸੀ ਤੇ ਕੋਈ ਉਹਨਾਂ ਦਾ ਕੋਈ ਏਡਾ ਵੱਡਾ ਨਾਮ ਨਹੀਂ ਸੀ ਕੋਈ ਜਾਣਦਾ ਮੈਨੂੰ ਲੱਗਦਾ ਲੁਧਿਆਣੇ ਤੋਂ ਬਾਹਰ ਹੀ ਨਹੀਂ ਕੋਈ ਜਾਣਦਾ ਸੀ ਉਹਨਾਂ ਨੂੰ ਜਿਹਨਾਂ ਨੂੰ ਲਿਆ ਕੇ ਬਿਲਕੁਲ ਜਿਹੜੇ ਵੱਡੇ ਲੀਡਰਾਂ ਨੂੰ ਥੱਲੇ ਸੈੱਟ ਕੇ ਉੱਪਰ ਜਿਹੜਾ ਲਿਆ ਦਿੱਤਾ ਗਿਆ ਸੀ ਸ਼ਾਇਦ ਇਹ ਦਿਖਾਉਣ ਦੀ ਕੱਲ ਕੋਸ਼ਿਸ਼ ਹੋਈ ਆ ਬਈ ਜਿਹਨੂੰ ਅਸੀਂ ਚਾਹੀਏ ਅਸੀਂ ਉਹਨੂੰ ਬਣਾ ਸਕਦੇ ਹਾਂ ਤੇ ਸੁਖਦੀਪ ਸਿੰਘ ਰਿਆੜ ਸਾਹਿਬ ਵੀ ਜੁੜੇ ਆ ਤੇ ਉਹ ਕਹਿੰਦੇ ਵੀ ਕਹਿੰਦੇ ਪ੍ਰਧਾਨ ਬਣਨ ਤੋਂ ਬਾਅਦ ਲੌਂਗੋਵਾਲ ਸਾਹਿਬ ਨੇ ਸਭ ਤੋਂ ਪਹਿਲਾਂ ਬਾਦਲ ਪਿਓ ਪੁੱਤ ਦਾ ਧੰਨਵਾਦ ਕੀਤਾ ਮੈਂ ਗੁਰਸੇਵ ਸਿੰਘ ਇਹੀ ਗੱਲ ਫੇਰ ਆਪਾਂ ਕਹਿ ਦਿੰਦੇ ਹਾਂ ਕਿ ਬਿਲਕੁਲ ਉਹ ਧੰਨਵਾਦ ਤਾਂ ਬਣਦਾ ਹੀ ਆ ਜੀ ਕਿਉਂਕਿ ਉਹਨਾਂ ਦੇ ਬਣਾਉਣ ਦੇ ਪਿੱਛੇ ਕਾਰਨ ਵੀ ਉਹਨਾਂ ਦਾ ਹੀ ਹੈਗਾ ਤੇ ਕੱਲ ਪੂਰੀ ਉਹਨਾਂ ਨੇ ਆਪਣਾ ਅਜੇ ਵੀ ਦੱਸਿਆ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਚਾਹੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਇਹ ਟ੍ਰੈਂਡ ਸੀਗਾ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਕੁਛ ਹੋਰ ਤਰੀਕੇ ਦਾ ਰਹਿਣ, ਪਰ ਨਹੀਂ, ਸ਼ਾਇਦ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਇਹ ਕੀਤੀ ਆ ਕਿ ਅਜੇ ਵੀ ਜਿਹੜਾ ਉਹਨਾਂ ਦੀ ਪਕੜ ਜਿਹੜੀ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਦੇ ਉੱਤੇ ਅਜੇ ਵੀ ਹੈਗੀ ਆ। ਪਰ ਇਹ ਆ ਕਿ ਬਹੁਤਾ ਕਾਂਗਰਸ ਦਾ ਇਸ ਵਾਰ ਪ੍ਰਭਾਵ ਨਹੀਂ ਦਿਸਿਆ, ਜਿੱਦਾਂ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ 2010 ਦੀਆਂ ਜਦੋਂ ਚੋਣਾਂ ਹੋਈਆਂ ਸੀ, ਉਸ ਵੇਲੇ ਸ਼ਾਇਦ ਕੈਪਟਨ ਸਾਹਿਬ ਨੇ ਕਾਫੀ ਕੋਸ਼ਿਸ਼ ਕੀਤੀ ਸੀ ਬੰਦੇ ਤੋੜਨ ਦੀ। ਇਸ ਵਾਰ ਕੋਈ ਇੱਦਾਂ ਦਾ ਬਿਆਨ ਜਾਂ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਸ਼ਾਇਦ ਨਹੀਂ ਹੋਈ, ਸਿਰਫ ਭੌਰ ਸਾਹਿਬ ਹੋਣਾ ਨੇ ਬਹੁਤ ਉਹਦਾ ਕੋਸ਼ਿਸ਼ ਕੀਤੀ ਆ, ਪਰ ਕੋਈ ਵੱਡਾ ਹੁਲਾਰਾ ਜਿਹੜਾ ਆ ਉਹ ਨਹੀਂ ਮਿਲ ਪਾਏ। ਤੇ ਖੈਰ ਇਹ ਕੁਛ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਗੁਰਸੇਵ ਸਿੰਘ, ਤੇ ਬਾਕੀ ਖਬਰਾਂ ਜਿਹੜੀਆਂ ਆ ਆਪਾਂ ਇੱਕ ਗਾਣੇ ਤੋਂ ਬਾਅਦ ਫਿਰ ਕਰਦੇ ਆ ਸ਼ੇਅਰ ਦੋਸਤਾਂ ਦੇ ਨਾਲ।
ਜੀ ਬਿਲਕੁਲ, ਤੇ ਗਾਣੇ ਤੋਂ ਬਾਅਦ ਚੱਲਾਂਗੇ ਜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਤੇ ਉਹਨਾਂ ਦੇ ਮਤੇ ਦੇਖਾਂਗੇ ਕਿਹੜੇ ਕਿਹੜੇ ਪਾਸ ਕੀਤੇ ਆ। ਤੇ ਦੋਸਤੋ ਤੁਸੀਂ ਸੁਣਦੇ ਰਹੋ ਇਸੇ ਤਰ੍ਹਾਂ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ, ਤੇ ਸੁਣੋ ਇੱਕ ਗੀਤ।
ਚੱਕਦੇ ਰਾਹ ਦੇ ਵਿੱਚ ਬਾਣੀਆਂ ਦੀ ਗੰਨ ਡੱਕਦੇ ਯਾਰੋ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ, ਤੇ ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ, ਸਾਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਆਪਣੇ ਸਰਬਜੀਤ ਭਾਜੀ ਪਟਿਆਲੇ ਤੋਂ। ਤੇ ਖਬਰਾਂ ਦੀ ਗੱਲਬਾਤ ਚੱਲ ਰਹੀ ਸੀ ਤੇ ਹੁਣ ਆਪਾਂ ਜਿੱਦਾਂ ਦੱਸਿਆ ਕਿ ਵਿਧਾਨ ਸਭਾ ਵੀ ਚੱਲਦੇ ਆ ਚੰਡੀਗੜ੍ਹ ਨੂੰ, ਪਰ ਉਸ ਤੋਂ ਪਹਿਲਾਂ ਜਿਹੜੇ ਆਪਾਂ ਆਪਣੇ ਸੁਨੇਹੇ ਪੈਂਡਿੰਗ ਰੱਖੇ ਸੀਗੇ ਉਹ ਤੁਹਾਡੇ ਨਾਲ ਸਾਂਝੇ ਕਰ ਲਈਏ। ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਸੀ ਪ੍ਰੋਗਰਾਮ ਦੇ ਵਿੱਚ ਤੇ ਉਹਨੇ ਆਪਣੇ ਨਾਲ ਇੱਕ ਪੋਇਮ ਸਾਂਝੀ ਕੀਤੀ ਸੀਗੀ, ਪੋਇਮ ਤੇ ਉਹਨੇ ਡੈਡੀਕੇਟ ਕੀਤੀ ਆ ਆਲ NRIs ਨੂੰ। ਤਾਂ ਹਿੰਦੀ ਦੇ ਵਿੱਚ ਪੋਇਮ ਆ, ਗੌਰ ਫਰਮਾਇਓ, ਅੱਖਰ ਉੱਪਰ ਥੱਲੇ ਹੋ ਸਕਦਾ ਕਿਉਂ ਹਿੰਦੀ ਹੋਣ ਕਰਕੇ। ਸੋ ਕਹਿੰਦੇ, ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਮੇ ਲਟਕਤੇ ਰਹੇ। ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਮੇ ਲਟਕਤੇ ਰਹੇ। ਨਾ ਇੰਡੀਆ ਕੋ ਬੁਲਾ ਸਕੇ, ਨਾ ਵਿਦੇਸ਼ ਕੋ ਆਪਣਾ ਅਪਣਾ ਸਕੇ, NRI ਬਣ ਕੇ ਕਾਮ ਚਲਾਤੇ ਰਹੇ। ਨਾ ਹਿੰਦੀ ਕੋ ਛੋੜ ਸਕੇ, ਨਾ ਅੰਗਰੇਜ਼ੀ ਕੋ ਪਕੜ ਸਕੇ। ਹਿੰਦੀ ਜੀ ਫੜੀ ਕਦੋਂ ਸੀ? ਕਹਿੰਦੇ ਨਾ ਹਿੰਦੀ ਕੋ ਛੋੜ ਸਕੇ, ਨਾ ਅੰਗਰੇਜ਼ੀ ਕੋ ਪਕੜ ਸਕੇ, ਦੇਸੀ ਐਸੈਂਟ ਮੇ ਗੋਰੀ ਕੋ ਕਨਫਿਊਜ਼ ਕਰਤੇ ਰਹੇ। ਨਾ ਸ਼ੋਰਟਸ ਪਹਿਨ ਸਕੇ, ਨਾ ਸਲਵਾਰ ਕਮੀਜ਼ ਤੋੜ ਸਕੇ, ਜੀਨਸ ਪਰ ਕੁੜਤਾ ਪਹਿਨ ਕਰ ਇਤਰਾਤੇ ਰਹੇ। ਨਾ ਨਾਸ਼ਤੇ ਮੇ ਦੋਨਤ ਖਾ ਸਕੇ, ਨਾ ਖਿਚੜੀ ਕੜੀ ਕੋ ਭੁਲਾ ਸਕੇ, ਪੀਜ਼ੇ ਪਰ ਮਿਰਚ ਛਿੜਕ ਕਰ ਮਜ਼ੇ ਲੇਤੇ ਰਹੇ। ਨਾ ਗਰਮੀ ਕੋ ਭੁਲਾ ਸਕੇ, ਨਾ ਸਨੋਹ ਕੋ ਅਪਣਾ ਸਕੇ, ਖਿੜਕੀ ਸੇ ਸੂਰਜ ਕੋ ਬਿਊਟੀਫੁਲ ਡੇ ਕਹਿਤੇ ਰਹੇ। ਅਬ ਆਈ ਬਾਰੀ ਮੁੰਬਈ, ਪੂਨੇ, ਦਿੱਲੀ ਜਾਣੇ ਕੀ ਤੋ, ਹਾਥ ਮੇ ਮਿਨਰਲ ਪਾਣੀ ਕੀ ਬੋਤਲ ਲੇ ਕਰ ਚਲਤੇ ਰਹੇ। ਲੇਕਿਨ ਵਹਾਂ ਪਰ ਨਾ ਬੇਰ ਪੂਰੀ ਖਾ ਸਕੇ, ਨਾ ਲੱਸੀ ਪੀ ਸਕੇ, ਪੇਟ ਕੇ ਦਰਦ ਸੇ ਤੜਫਤੇ ਰਹੇ। ਤ੍ਰਿਫਲਾ ਔਰ ਮਾਫ ਕਰਨਾ ਜੀ, ਪੇਟ ਕੇ ਦਰਦ ਸੇ ਤੜਫਤੇ ਰਹੇ, ਤ੍ਰਿਫਲਾ ਔਰ ਡਾਈਟਿੰਗ ਕੇ ਕਾਮ ਚਲਾਤੇ ਰਹੇ। ਨਾ ਮੱਛਰ ਸੇ ਭਾਗ ਸਕੇ, ਨਾ ਖੁਜਲੀ ਕੋ ਰੋਕ ਸਕੇ, ਕਰੀਮ ਸੇ ਦਰਦ ਕੋ ਛੁਪਾਤੇ ਰਹੇ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਕਮਬਖਤ ਕਹੀਂ ਕੇ ਨਾ ਰਹੇ। Dedicated to all NRIs. ਧੰਨਵਾਦ ਜਸਵਿੰਦਰ ਸਿੰਘ ਜੀ ਕਵਿਤਾ ਸਾਂਝੀ ਕਰਨ ਲਈ। ਪਰ ਆ ਦਰਦ ਕਿਸੇ ਹਾਂਜੀ ਸਾਊਥ ਵਾਲੇ ਦਾ ਜਾਣੀ ਕਿ ਉਧਰਲੇ ਮੁੰਬਈ ਪੁਨੇ ਵੱਲ ਮਹਾਰਾਸ਼ਟਰ ਵਾਲੇ ਦਾ ਕਿਸੇ ਦਾ ਦਰਦ ਹਿੰਦੀ ਚ ਉਹਨੀ ਸਾਡੇ ਨਾਲ ਸਾਂਝਾ ਕੀਤਾ ਤੇ ਪੰਜਾਬ ਵਾਲਿਆਂ ਦੀਆਂ ਗੱਲਾਂ ਹੋਰ ਹੋਣੀਆਂ ਸੀ ਥੋੜੀਆਂ।
ਸ਼ਾਇਦ ਇਹ ਪੰਜਾਬੀਆਂ ਨਾਲ ਵੀ ਇਹੀ ਆ ਜਿਹੜਾ ਆਪਣਾ ਦੇਸ਼ ਛੱਡ ਕੇ ਆਉਂਦਾ ਤੇ ਬਿਲਕੁਲ ਇਹ ਗੱਲ ਸਾਡੀ ਸਹੀ ਆ ਵੀ ਵਿੱਚ ਵਿਚਾਲੇ ਦਾ ਹੀ ਰਹਿ ਜਾਂਦਾ।
ਜੀ ਜੀ ਬਿਲਕੁਲ। ਤੇ ਭਾਜੀ ਜਿੱਦਾਂ ਹੁਣ ਕਿਹਾ ਸੀ ਚਲੀਏ ਚੰਡੀਗੜ੍ਹ ਨੂੰ ਜੀ, ਵਿਧਾਨ ਸਭਾ ਕੀ ਹੋ ਰਿਹਾ ਜੀ, ਕੀ ਕਿੱਦਾਂ ਦਾ ਰਿਹਾ ਦਿਨ ਕੱਲ ਉੱਥੇ?
ਕੱਲ ਕਾਫੀ ਪਹਿਲਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਜਿਹੜੇ ਤਿੰਨ ਦਿਨ ਦਾ ਇਹ ਇਜਲਾਸ ਸੀਗਾ, ਦੂਜੇ ਦਿਨ ਦੇ ਵਿੱਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਕਾਫੀ ਭੇੜ ਹੋਇਆ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਉਦਣ ਟਿੱਚਰ ਕਰਕੇ ਗਏ ਸੀਗੇ ਵੀ ਵਿਰੋਧੀ ਧਿਰ ਆਪਸ ਵਿੱਚ ਲੜਦੀ ਰਹੀ। ਤੇ ਇਹ ਵੀ ਇੱਕ ਗੱਲ ਆ ਕਿ ਵਿਰੋਧੀ ਧਿਰ ਜਿਹੜੀ ਜਦੋਂ ਖਿਲਰ ਜਾਵੇ ਉਹ ਫਿਰ ਇੰਨਾ ਵਧੀਆ ਪ੍ਰਭਾਵ ਸਰਕਾਰ ਦੇ ਉੱਤੇ ਪਾ ਨਹੀਂ ਸਕਦੀ। ਜਿੱਦਾਂ ਹੁਣ ਸਰਕਾਰ ਨੂੰ ਜਦੋਂ ਘੇਰਨਾ ਸੀ ਦੂਜੇ ਦਿਨ, ਉਸ ਵੇਲੇ ਜਿਹੜਾ ਆਪਸ ਵਿੱਚ ਉਹੀ ਖਹਿਰਾ ਸਾਹਿਬ ਤੇ ਅਕਾਲੀ ਦਲ ਦੇ ਵਿੱਚ ਟਕਰਾਅ ਜਿਹੜਾ ਚੱਲਦਾ ਰਿਹਾ, ਇਹਨਾਂ ਨੇ ਮਜੀਠੀਆ ਸਾਹਿਬ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਉਹਨਾਂ ਨੇ ਇਹਨਾਂ ਉੱਤੇ ਅਟੈਕ ਜਾਰੀ ਰੱਖਿਆ। ਪਰ ਕੱਲ ਦਾ ਜਿਹੜਾ ਦਿਨ ਸੀ ਉਹ ਜਾਣੀ ਪਹਿਲੇ ਦਿਨ ਦੇ ਵਿੱਚ ਜਿਹੜਾ ਦੂਜਾ ਦਿਨ ਬਹਿਸ ਦਾ ਸੀਗਾ ਉਹਦੇ ਵਿੱਚ ਜਿਹੜਾ ਕਾਂਗਰਸ ਨੇ ਫੁੱਲ ਤਮਾਸ਼ਾ ਦੇਖਿਆ ਜਦੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਪਸ ਵਿੱਚ ਭਿੜ ਰਹੇ ਸੀ ਤੇ ਮੈਨੂੰ ਲੱਗਦਾ ਵੀ ਕੱਲ ਜਿਹੜਾ ਸੀ ਉਹ ਅਕਾਲੀ ਦਲ ਨੇ ਪੂਰਾ ਤਮਾਸ਼ਾ ਦੇਖਿਆ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਟਕਰਾਅ ਜਿਹੜਾ ਆ ਕਾਫੀ ਚੱਲਿਆ ਕੱਲ। ਇਸ ਕਰਕੇ ਕਿਤੇ ਵੀ ਇਹ ਨਹੀਂ ਲੱਗਾ ਵੀ ਵਿਰੋਧੀ ਧਿਰ ਇਕਜੁੱਟ ਹੈ। ਜੇ ਸ਼ਾਇਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਮੁੱਦਿਆਂ ਤੇ ਆਧਾਰਿਤ ਕੋਈ ਇੱਕ ਪਲਾਨ ਬਣਾਉਂਦੇ ਤਾਂ ਸ਼ਾਇਦ ਸਰਕਾਰ ਨੂੰ ਘੇਰਿਆ ਜਿਹੜਾ ਜਾ ਸਕਦਾ ਸੀ, ਪਰ ਇੱਥੇ ਏਦਾਂ ਲੱਗਾ ਕਿ ਸਰਕਾਰ ਨੂੰ ਬਹੁਤਾ ਫਰਕ ਨਹੀਂ ਪਿਆ। ਭਾਵੇਂ ਇਹ ਸੈਸ਼ਨ ਬਹੁਤ ਛੋਟਾ ਰੱਖਿਆ ਗਿਆ ਸੀ ਤੇ ਸਰਕਾਰਾਂ ਚਾਹੁੰਦੀਆਂ ਆ ਵੀ ਸੈਸ਼ਨ ਛੋਟਾ ਹੋਵੇ ਕਿਉਂਕਿ ਜਿੰਨਾ ਸੈਸ਼ਨ ਵੱਡਾ ਹੋਊਗਾ ਉਨੇ ਜ਼ਿਆਦਾ ਮੁੱਦੇ ਜਿਹੜੇ ਉਠਾਏ ਜਾ ਸਕਦੇ ਆ। ਪਰ ਜਿਸ ਤਰ੍ਹਾਂ ਦੇ ਨਾਲ ਇਹ ਵਿਰੋਧੀ ਧਿਰ ਦਾ ਆਪਸੀ ਟਕਰਾਅ ਚੱਲਿਆ ਸ਼ਾਇਦ ਕਾਂਗਰਸ ਜਿਹੜੀ ਆ ਸਾਫ਼ ਬਚਦੀ ਨਜ਼ਰ ਆਈ ਆ। ਪਰ ਜਾਂਦੇ ਜਾਂਦੇ ਕੱਲ ਜਿਹੜਾ ਵਿਧਾਨ ਸਭਾ ਦਾ ਜਿਹੜਾ ਇਹ ਸੈਸ਼ਨ ਸੀਗਾ ਸਰਦ ਰੁੱਤ ਦਾ, ਉਹਦੇ ਵਿੱਚ ਉਹਨਾਂ ਨੇ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਇੱਕ ਮਤਾ ਲੈ ਕੇ ਆਂਦਾ, ਨਿੰਦਾ ਮਤਾ, ਜਿਹੜਾ ਕਿ ਸਰਕਾਰੀ ਧਿਰ ਵੱਲੋਂ ਇਹ ਲਿਆਂਦਾ ਗਿਆ ਵੀ ਰਿਸ਼ਵਤਖੋਰੀ ਦੀ ਜਿਹੜੀ ਆਈਡੀ ਉਹ ਬੈਂਸ ਭਰਾਵਾਂ ਨੇ ਜਾਰੀ ਕੀਤੀ ਸੀ। ਉਹਦੇ ਉੱਤੇ ਜਿਹੜੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਆ ਉਹਨਾਂ ਵੱਲੋਂ ਜਿਹੜੇ ਉਹ 35 ਲੱਖ ਰੁਪਏ ਦੀ ਕਥਿਤ ਜਿਹੜੀ ਆਈਡੀਓ ਟੇਪ ਸੀਗੀ ਉਹ ਜਨਤੇ ਕੀਤੀ ਗਈ ਸੀ, ਉਹਦਾ ਇੱਕ ਨਿੰਦਾ ਮਤਾ ਲਿਆਂਦਾ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਵੀ ਇਹਦਾ ਨੋਟਿਸ ਜਿਹੜਾ ਆ ਲਿਆ ਜਾਵੇ। ਤੇ ਇਸ ਮਾਮਲੇ ਦੇ ਉੱਤੇ ਕਈ ਕਾਂਗਰਸੀ ਜਿਹੜੇ ਆ ਉਹ ਵੀ ਹੈਰਾਨ ਹੋਏ ਵੀ ਇਹ ਇੱਕ ਕਾਹਲੀ ਦੇ ਵਿੱਚ ਸ਼ਾਇਦ ਫੈਸਲਾ ਲੈ ਲਿਆ ਗਿਆ ਆ। ਆਮ ਆਦਮੀ ਪਾਰਟੀ ਵਾਲੇ ਵੀ ਹੈਰਾਨ ਕਿਉਂਕਿ ਕਿਸੇ ਨੇ ਸੋਚਿਆ ਨਹੀਂ ਸੀ ਕਿ ਨਿੰਦਾ ਮਤਾ ਇਸ ਮਾਮਲੇ ਦੇ ਉੱਤੇ ਲਿਆਂਦਾ ਜਾ ਸਕਦਾ। ਸ਼ਾਇਦ ਜਾਂਦੇ ਜਾਂਦੇ ਜਿੱਦਾਂ ਕਹਿ ਲਓ ਵੀ ਖਲੂਹਾ ਜਿਹਾ ਛੱਡ ਗਏ ਆ ਤੇ ਇਸ ਮੁੱਦੇ ਦੇ ਉੱਤੇ ਵੀ ਬਹਿਸ ਜਿਹੜੀ ਆ ਕੁਛ ਦਿਨਾਂ ਤੱਕ ਹੁਣ ਜ਼ਰੂਰ ਚੱਲਣੀ ਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ਼ ਜਸਟਿਸ ਆ ਕੀ ਫੈਸਲਾ ਲੈਂਦੇ ਆ ਇਹ ਤੋਂ ਬਾਅਦ ਜਿਹੜਾ ਹੋਰ ਵੀ ਇਹ ਮਸਲਾ ਜਿਹੜੀ ਭਖਣ ਦਾ ਆਸਾਰ ਜਿਹੜਾ ਬਣ ਗਿਆ। ਪਰ ਜ਼ਿਆਦਾ ਜਿਹੜਾ ਜ਼ਿਆਦਾ ਜਿਹੜੀ ਗੱਲਬਾਤ ਹੋਈ ਆ ਉਹ ਸੁਖਵੀਰ ਹੋਣਾ ਨੇ ਜਿਹੜਾ ਹੋਟਲ ਬਣਾਇਆ ਸੀ ਸੁੱਖ ਬਿਲਾਸ, ਉਹ ਖਹਿਰਾ ਸਾਹਿਬ ਨੇ ਕੁਛ ਦਿਨ ਪਹਿਲਾਂ ਇੱਕ ਵੀਡੀਓ ਵੀ ਪਾਈ ਸੀ, ਵਾਇਰਲ ਹੋਈ ਸੀ, ਉਹਨਾਂ ਨੇ ਕਿਹਾ ਵੀ ਜਿਹੜਾ ਉਹ ਸੜਕ ਜਿਹੜੀ ਬਣਾਈ ਗਈ ਆ ਉਹਦੇ ਵਿੱਚ ਪਹਿਲਾਂ ਬਹੁਤ ਸਸਤੇ ਭਾਅ ਦੇ ਉੱਤੇ ਜ਼ਮੀਨ ਖਰੀਦੀ ਗਈ, ਉਸ ਤੋਂ ਬਾਅਦ ਇੱਕ ਬਹੁਤ ਵਧੀਆ ਜਿਹੜੀ ਸੜਕ ਬਣਾ ਦਿੱਤੀ ਗਈ ਜਿਹਦੇ ਨਾਲ ਕਿ ਉੱਥੇ ਦਿਨ ਰਾਤੋ ਰਾਤ ਜਿਹੜੇ ਆ ਕਾਫੀ ਰੇਟ ਵੀ ਵਧੇ ਆ। ਉਸ ਸੜਕ ਦੇ ਉੱਤੇ ਕਾਫੀ ਜਿਹੜਾ ਅਟੈਕ ਹੋਇਆ ਜਿੱਥੇ ਅਕਾਲੀ ਦਲ ਨੇ ਇਹ ਕਿਹਾ ਵੀ ਹਰ ਇੱਕ ਬੰਦੇ ਨੂੰ ਜਿਹੜਾ ਆਪਣਾ ਬਿਜ਼ਨਸ ਕਰਨ ਦੀ ਇਜਾਜ਼ਤ ਹੈਗੀ ਆ, ਅਸੀਂ ਸਿਰਫ ਸਾਡਾ ਜਿਹੜਾ ਬਿਜ਼ਨਸ ਜਿਹੜਾ ਕਰਨਾ ਹੀ ਮੁੱਦਾ ਹੈਗਾ। ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਕਮਲ ਸੰਧੂ ਇਸ ਮੁੱਦੇ ਦੇ ਉੱਤੇ ਬਹੁਤ ਛਾਏ ਆ, ਜੇ ਆਪਾਂ ਕੱਲ ਕਹੀਏ ਵੀ ਇੱਕ ਵਧੀਆ ਰਾਜਨੀਤੀਵਾਨ ਦੇ ਤੌਰ ਤੇ ਉਹਨਾਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ ਆ ਤੇ ਕੱਲ ਉਹਨਾਂ ਨੇ ਜਿਹੜਾ ਇਹ ਚੰਡੀਗੜ੍ਹ ਸਿਸਮਾ ਕੁਰਾਲੀ ਦੇ ਵਿੱਚ ਜਿਹੜਾ ਇਹ ਟੋਲ ਪਲਾਜ਼ਾ ਉੱਥੇ ਲਾਇਆ ਗਿਆ ਇਸ ਸੜਕ ਦੇ ਉੱਤੇ, ਉਹਦਾ ਮੁੱਦਾ ਜਿਹੜਾ ਉਠਾ ਲਿਆ ਤੇ ਇਸ ਮੁੱਦੇ ਨੂੰ ਜਿਹੜਾ ਆ ਫਿਰ ਆਮ ਆਦਮੀ ਪਾਰਟੀ ਨੇ ਜਿੱਥੇ ਉਠਾਇਆ ਸੀ ਕਾਂਗਰਸ ਪਾਰਟੀ ਵੱਲੋਂ ਵੀ ਇਸ ਮੁੱਦੇ ਦੇ ਉੱਤੇ ਕਾਫੀ ਤਕੜੇ ਹਮਲੇ ਜਿਹੜੇ ਅਕਾਲੀ ਦਲ ਦੇ ਉੱਤੇ ਕੀਤੇ ਗਏ ਆ। ਤੇ ਬ੍ਰਹਮ ਮਹਿੰਦਰਾ ਸਾਹਿਬ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਕਿ ਕੈਪਟਨ ਸਾਹਿਬ ਤੋਂ ਦੂਜੇ ਨੰਬਰ ਦੇ ਮੰਤਰੀ ਹੈਗੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਹੁਣ ਜਿਹੜੀ ਧੰਨਵਾਦ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਵੀ ਤੁਸੀਂ ਸਾਨੂੰ ਜਿਹੜਾ ਇਹ ਨਜ਼ਰ ਦੇ ਵਿੱਚ ਲਿਆਂਦੀ ਗੱਲ ਤੇ ਆਪਾਂ ਜਿਹੜਾ ਇਸ ਮੁੱਦੇ ਦੇ ਉੱਤੇ ਜਿਹੜੀ ਇਨਕੁਆਇਰੀ ਆ ਉਹ ਕਰਾਵਾਂਗੇ। ਫਿਰ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਣਾ ਨੇ ਵੀ ਕਿਹਾ ਵੀ ਸ਼ਰਾਬ ਠੇਕੇਦਾਰਾਂ ਤੇ ਪੁਲਿਸ ਗੱਠਜੋੜ ਦਾ ਮੁੱਦਾ ਇੱਕ ਉਠਾਇਆ ਗਿਆ ਸੀਗਾ ਕਿ ਆਪਸ ਵਿੱਚ ਰਲੇ ਹੋਏ ਆ ਸ਼ਰਾਬ ਠੇਕੇਦਾਰ ਤੇ ਪੁਲਿਸ ਗੱਠਜੋੜ। ਇਸ ਮੁੱਦੇ ਦੇ ਉੱਤੇ ਵੀ ਥੋੜੀਆਂ ਬਹੁਤੀਆਂ ਟਕੋਰਾਂ ਜਿਹੜੀਆਂ ਹੋਈਆਂ। ਮਨਪ੍ਰੀਤ ਬਾਦਲ ਸਾਹਿਬ ਨੇ ਇਹ ਵੀ ਕਹਿ ਦਿੱਤਾ ਆ ਵੀ ਮਾਲੀਏ ਨੂੰ ਜੇ ਨੁਕਸਾਨ ਕਿਸੇ ਨੇ ਪਹੁੰਚਾਇਆ ਭਾਵੇਂ ਮੇਰਾ ਰਿਸ਼ਤੇਦਾਰ ਹੀ ਹੋਵੇ। ਇਸ ਮਾਮਲੇ ਵਿੱਚ ਸ਼ਾਇਦ ਉਹਨਾਂ ਦਾ ਇਸ਼ਾਰਾ ਜਿਹੜਾ ਆ ਉਹ ਆਪਣੇ ਚਾਚਾ ਤਾਇਆ ਭਰਾ ਉਹਨਾਂ ਵੱਲੇ ਸ਼ਾਇਦ ਜਾਂਦਾ ਸੀਗਾ। ਤੇ ਜੇ ਕਹਿ ਲਿਆ ਜਾਵੇ ਕੱਲ ਕਾਫੀ ਭਖਿਆ ਸੀਗਾ ਦਿਨ ਤੇ ਕਾਫੀ ਮੁੱਦੇ ਉਠਾਏ ਵੀ ਗਏ ਆ, ਪਰ ਕੁਛ ਮੁੱਦੇ ਜਿੱਦਾਂ ਹੁਣ ਰੇਤ ਖੱਡਾਂ ਦਾ ਮਾਮਲਾ ਇੱਦਾਂ ਦੇ ਕੁਛ ਜਿਹੜੇ ਮੁੱਦੇ ਸੀਗੇ ਉਹ ਘੱਟ ਸਮਾਂ ਹੋਣ ਕਰਕੇ ਰਹਿ ਵੀ ਗਏ ਆ। ਤੇ ਹੁਣ ਦੇਖਦੇ ਆ ਕਿ ਕਦੋਂ ਬਾਅਦ ਦੇ ਵਿੱਚ ਸੈਸ਼ਨ ਆਉਂਦਾ। ਹੁਣ ਤਾਂ ਗੱਲਾਂ ਜਿਹੜੀਆਂ ਮੀਡੀਆ ਤੱਕ ਫੇਰ ਸੀਮਤ ਰਹਿ ਗਈਆਂ ਆ, ਪਰ ਟਾਈਮ ਜਿਹੜਾ ਆ ਫੇਰ ਉਹੀ ਜਿੱਦਾਂ ਅਕਸਰ ਹੁੰਦਾ ਹੀ ਆ ਵੀ ਟਾਈਮ ਇੱਕ ਤਾਂ ਘੱਟ ਰੱਖਿਆ ਜਾਂਦਾ ਸੈਸ਼ਨ ਵਾਸਤੇ, ਸਰਕਾਰਾਂ ਜਿਹੜੀਆਂ ਬਚਦੀਆਂ ਆ ਜਾਂ ਆਪਣਾ ਕਹਿ ਦੋ ਵੀ ਆਪਣੀ ਜ਼ਿੰਮੇਵਾਰੀ ਤੋਂ ਨੱਠਦੀਆਂ, ਪਰ ਦੂਜੇ ਪਾਸੇ ਵਿਰੋਧੀ ਧਿਰ ਜਿਹੜੀ ਆ ਉਹ ਵੀ ਇੱਕ ਅਹਿਮ ਰੋਲ ਨਹੀਂ ਪਲੇ ਕਰਦੀ ਕਿ ਸਰਕਾਰ ਨੂੰ ਘੇਰਿਆ ਜਾਵੇ, ਉਹਨੂੰ ਉਹਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਇਆ ਜਾਵੇ। ਉਹਦੇ ਵਿੱਚ ਵੀ ਆਪਣੇ ਜਿਹੜੇ ਨਿੱਜੀ ਕੰਮ ਆ ਉਹ ਲੈ ਕੇ ਜਦੋਂ ਆ ਜਾਂਦੇ ਆ ਤਾਂ ਉਹਦੇ ਨਾਲ ਟਾਈਮ ਜਿਹੜਾ ਆ ਵੇਸਟੇਜ ਕਾਫੀ ਜਿਹੜੀ ਹੋ ਜਾਂਦੀ ਆ। ਜੀ ਗੁਰਸੇਵਕ
ਜੀ ਬਹੁਤ ਧੰਨਵਾਦ ਭਾਜੀ। ਸੋ ਜਿਹੜੇ 13 ਬਿੱਲ ਪਾਸ ਕੀਤੇ ਗਏ ਸਦਨ ਵੱਲੋਂ ਤੇ ਉਹਨਾਂ ਬਾਰੇ ਕੀ ਕਹਿਣਾ ਕਿ ਉਹਨਾਂ ਤੇ ਥੋੜਾ ਝਾਤ ਜ਼ਰੂਰ ਮਾਰੋ ਕਿ ਕਿਹੜੇ ਕਿਹੜੇ ਬਿੱਲ ਪਾਸ ਕੀਤੇ ਗਏ 13।
ਬਿੱਲਾਂ ਦੇ ਬਾਰੇ ਤਾਂ ਇਹ ਆ ਕਿ ਉਹੀ ਜਿਹੜੀ ਆਬਕਾਰੀ ਨੀਤੀ ਆ ਉਹ ਇੱਕ ਭਾਵੇਂ ਮੰਗ ਜਿਹੜੀ ਉੱਠੀ ਆ ਕਿ ਜਿਹੜੇ ਆਬਕਾਰੀ ਜਿਹੜਾ ਆਬਕਾਰੀ ਕਾਨੂੰਨ ਆ ਉਹਦੇ ਵਿੱਚ ਸੋਧ ਦਾ ਜਿਹੜਾ ਬਿੱਲ ਆ ਉਹ ਵੀ ਪੇਸ਼ ਕੀਤਾ ਗਿਆ। ਤੇ ਇਸ ਮਾਮਲੇ ਦੇ ਉੱਤੇ ਵੈਸੇ ਕਾਫੀ ਗੱਲ ਜਿਹੜੀ ਹੋਈ ਆ ਕਿ ਜਿਹੜਾ ਇੱਕ ਸ਼ਰਾਬ ਠੇਕੇਦਾਰ ਤੇ ਪੁਲਿਸ ਦਾ ਜਿਹੜਾ ਗੱਠਜੋੜ ਆ ਉਹਦਾ ਉਹਦੇ ਨਾਲ ਇਸ ਆਬਕਾਰੀ ਨੀਤੀ ਦੇ ਨਾਲ ਯਾਨੀ ਲੋਕ ਪੱਖੀ ਜਿਹੜਾ ਨੀਤੀਆਂ ਜਿਹੜੀਆਂ ਆ ਬਣਨੀਆਂ ਆ। ਤੇ ਦੂਜਾ ਪਠਾਨਕੋਟ ਤੋਂ ਜਿਹੜੇ ਵਿਧਾਇਕ ਹੈਗੇ ਅਮਿਤ ਵਿਜ ਉਹਨਾਂ ਨੇ ਵੀ ਠੇਕੇਦਾਰਾਂ ਦੇ ਉੱਤੇ ਜ਼ਿਆਦਾ ਜਿਹੜੀ ਆ ਗੱਲਬਾਤ ਜਿਹੜੀ ਆ ਚੱਲੀ ਆ।
ਜੀ 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 ਲਗਦਾ ਕਿਸੇ ਤਕਨੀਕੀ ਖਰਾਬੀ ਕਰਕੇ ਡਿਸਕਨੈਕਟ ਹੋ ਗਏ ਨੇ ਦਿਲਜੀਤ ਜੀ, ਤੇ ਤੁਸੀਂ ਦੋਸਤੋ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਨਾਲ ਤੇ ਸੁਣੋ ਇੱਕ ਗੀਤ ਤੇ ਆਪਾਂ ਦੇਖਦੇ ਹਾਂ ਕੀ ਕਾਰਨ ਬਣੇ ਆ। ਤੇ ਆਪਾਂ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ। ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-9984-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸਹਾਰਾ ਟ੍ਰੈਵਲ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 0394088466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 0430300771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਮਾਫਤਾਨ ਨਾ, ਅੰਤਰਜਾਲ ਦੀ ਤਕਨੀਕੀ ਖਰਾਬੀ ਕਰਕੇ ਤੇ ਡਿਸਕਨੈਕਟ ਹੋ ਗਏ ਸੀ ਦਲਜੀਤ ਸਿੰਘ ਜੀ। ਜੀ ਭਾਜੀ, ਮੁੜ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਵੈਸੇ ਤਕਨੀਕੀ ਖਰਾਬੀ ਦੱਸਣੀ ਵੈਸੇ ਬਣ ਜਾਂਦੀ ਹੈ ਕਿ ਕਈ ਵਾਰੀ ਬੈਟਰੀ ਵੀ ਡਾਊਨ ਹੋ ਜਾਂਦੀ ਹੈ ਤੇ ਬੰਦਾ ਘਬਰਾ ਜਾਂਦਾ ਹਨਾ। ਖੈਰ, ਤੇ ਆਪਾਂ ਗੱਲ ਕਰਦੇ ਸੀ ਵੀ ਜਿਹੜੇ ਕੱਲ ਵਿਧਾਨ ਸਭਾ ਦੀ ਆਪਾਂ ਗੱਲ ਜਿਹੜੀ ਆ ਕਰਦੇ ਸੀਗੇ, ਤੇ ਗੁਰਸੇਵ ਸਿੰਘ ਆਪਾਂ ਗੱਲ ਕਰਦੇ ਆਬਕਾਰੀ ਜਿਹੜਾ ਚਲਾਇਆ ਸੀ ਕਿ ਸ਼ਰਾਬ ਦੇ ਮੁੱਦੇ ਦੇ ਉੱਤੇ ਕਾਫੀ ਜਿਹੜਾ ਬਹਿਸ ਚੱਲੀ ਆ, ਤੇ ਉਹਦੇ ਵਿੱਚ ਜਿਹੜੇ ਇਹਨਾਂ ਨੇ ਲਿਆਂਦੇ ਆ ਬਿੱਲ ਕਿ ਉਹਨੂੰ ਜਿਹੜਾ ਆ ਸੰਬੰਧ ਜਿਹੜੇ ਆ ਵਧੀਆ ਹੋਣ, ਤੇ ਦੂਜੇ ਪਾਸੇ ਪੰਜਾਬ ਰਾਜ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ, ਉਹਦਾ ਵੀ ਸੋਧ ਬਿੱਲ ਜਿਹੜਾ ਆ ਲਿਆਂਦਾ ਗਿਆ। ਭਾਵੇਂ ਉਹਦੇ ਵਿੱਚ ਕਈ ਜਿਹੜੇ ਲੀਡਰ ਹੈਗੇ ਆ ਜਾਂ ਵਿਧਾਇਕ ਹੈਗੇ ਆ ਉਹਨਾਂ ਨੇ ਵਿਰੋਧ ਵੀ ਕੀਤਾ ਹੈ ਕਿਉਂਕਿ ਉਹਦੇ ਉੱਤੇ ਰਾਖਵੇਂ ਕਰਨ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਜਰਾਇਤੀ ਪੈਦਾਵਾਰ ਜਿਹੜਾ ਕਿ ਮੰਡੀਆਂ ਦੇ ਲਈ, ਉਹਦਾ ਵੀ ਇੱਕ ਜਿਹੜਾ ਬਿੱਲ ਆ ਉਹ ਵੀ ਪਾਸ ਹੋਇਆ ਆ। ਜਾਣੀ ਕੁਛ ਕੁਛ ਜਿਹੜੇ ਜੇ ਕਾਲੀ ਕਾਲੀ ਆਪਾਂ ਕਹਿ ਦਈਏ ਵੀ ਜਿੱਦਾਂ ਵਰਲਡ ਸਿਟੀ ਅੰਮ੍ਰਿਤਸਰ ਦੇ ਬਾਰੇ ਜਿਹੜਾ ਇੱਕ ਹੈਗਾ ਆ, ਇਹਦੇ ਬਾਰੇ ਗੱਲ ਵੈਸੇ ਸਿੱਧੂ ਸਾਹਿਬ ਨੇ ਵੀ ਇੱਕ ਦਿਨ ਕੀਤੀ ਸੀਗੀ, ਤੇ ਪੰਜਾਬ ਕਾਨੂੰਨੀ ਤੌਰ ਤੇ ਹਾਸਲ ਕੀਤੀ ਗਈ ਜਿਹੜੀ ਜਾਇਦਾਦ ਦਾ ਜਿਹੜਾ ਜ਼ਬਤੀ ਬਿੱਲ ਆ, ਇੱਦਾਂ ਦੇ ਜਿਹੜੇ ਬਿੱਲ ਆ ਕਾਫੀ ਜਿਹੜੇ ਪਾਸ ਹੋਏ ਆ।
ਠੀਕ ਹੈ ਜੀ, ਬਹੁਤ ਧੰਨਵਾਦ ਤੁਸੀਂ ਸਾਰਾ
ਜੀ। ਤੇ ਆਪਣੇ ਨਾਲ ਹਰਿੰਦਰ ਸਿੰਘ ਹੋਣਾ ਦਾ ਮੈਸੇਜ ਜਿਹੜਾ ਗੁਰਸੇਵਕ ਆਇਆ, ਉਹਨਾਂ ਨੇ ਕਿਹਾ ਬਈ ਇੱਕ ਜਿਹੜੀ ਬੁਝਾਰਤ ਪਾਈ ਸੀ ਉਹਦਾ ਜਵਾਬ ਕਦੋਂ ਦੱਸਣਾ ਆ। ਵੈਸੇ ਇਹ ਵੀ ਹੋ ਜਾਂਦਾ ਨਾ ਕਿ ਕਾਫੀ ਵੱਧ ਜਾਂਦੀ ਆ ਉਤਸੁਕਤਾ ਵੀ ਉਹਦਾ ਜਵਾਬ ਜਿਹੜਾ ਜ਼ਰੂਰ ਦੱਸਿਆ ਜਾਵੇ, ਤੇ ਮੈਨੂੰ ਲੱਗਦਾ ਗੁਰਸੇਵ ਸਿੰਘ ਤੁਸੀਂ ਭੁੱਲੇ ਗਏ ਸੀ ਹਰਿੰਦਰ ਸਿੰਘ ਹੁਣੀ ਗੋਲਡ ਕੋਸਟ ਤੋਂ ਮੈਸੇਜ ਕਰਦੇ ਆ।
ਭੁੱਲ ਨਹੀਂ ਗਏ ਆਪਾਂ, ਅਸੀਂ ਕਿਤੇ ਭੱਜੇ ਜਾਂਦੇ ਆ ਜੀ,
ਅਜੇ ਤਰਸਾਉਣਾ ਅਜੇ ਵੀ ਜਾਣੀ ਅਜੇ ਕਹਿ ਦਈਏ ਵੀ 15-20 ਮਿੰਟ ਹਰਿੰਦਰ ਸਿੰਘ ਜੀ ਥੋੜਾ ਜਿਹਾ ਇੰਤਜ਼ਾਰ ਹੋਰ ਕਰੋ ਹਨਾ,
ਥੋੜਾ ਕਰੋ। ਦੱਸਾਂਗੇ ਪੈਰਾਡਾਈਜ਼ ਕਿੱਥੇ ਆ ਗਿਸਟ ਕਰਦਾ, ਸਾਰੇ ਆਪਾਂ ਜਾਵਾਂਗੇ ਪੈਰਾਡਾਈਜ਼ ਤੇ ਨਾ, ਹਰ ਰੋਜ਼ ਜਾਂਦੇ ਹਾਂ। ਸੋ ਆਪਣੇ ਨਾਲ ਜੀ ਨਾਨਕ ਬੇਕਰੀ ਡੈਨੀ ਨਗਰ ਵਾਲੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ।
ਨਾਲ ਦੀ ਨਾਲ ਇਹ ਜਰੂਰ ਦੱਸ ਦੀ ਬਹੁਤ ਵਧੀਆ, ਵੈਸੇ ਤੁਸੀਂ ਸਵਾਦ ਦੇਖ ਲਿਆ ਇਹਨਾਂ ਦੀ ਬੇਕਰੀ ਚ ਜਾ ਕੇ ਕਿ ਨਹੀਂ ਅਜੇ?
ਮੈਂ ਕਈ ਵਾਰ ਫਿਰ ਅਕਸਰ ਆਣ ਜਾਣ ਹੁਣ ਹੁੰਦਾ ਰਹਿੰਦਾ, ਟੈਸਟਿੰਗ ਹੈ ਨਾ, ਟੈਸਟਿੰਗ ਚੱਲ ਰਹੀ ਹੈ, ਆਪਾਂ ਗਰੰਟੀ ਦੇਣੀ ਆਪਣੇ ਕਸਟਮਰ ਨੂੰ ਜਿਹੜੇ ਲਿਸਨਰਸ ਨੇ ਜਾਂਦੇ ਨੇ। ਮੈਂ ਟੈਸਟਿੰਗ ਕਰਨ ਅਕਸਰ ਜਾਂਦਾ ਰਹਿੰਦਾ, ਚਾਹ ਦੇ ਨਾਲ ਉੱਥੇ ਟੈਸਟ ਕਰੀ ਦੇ ਬਿਸਕੁਟ, ਤਾਂ ਤੁਸੀਂ ਰੈਫਰੈਂਸ ਦਿਓ, ਹਰਮਨ ਰੇਡੀਓ ਦੀ ਚਾਹ ਵੀ ਪੀਓ ਉੱਥੇ ਬੈਠ ਕੇ। ਸੋ ਬਹੁਤ ਵਧੀਆ ਜੀ, ਇੰਡੀਆ ਵਾਲਾ ਮੈਂ ਦੇਖੋ 10 ਸਾਲਾਂ ਦੇ ਵਿੱਚ ਪਹਿਲੀ ਸ਼ਾਪ ਆ ਜਿੱਥੇ ਮੈਨੂੰ ਇੰਡੀਆ ਵਾਲਾ ਪੇਸਟਰੀਜ਼ ਜਾਂ ਪੈਟੀਜ਼ ਤੇ ਇੰਡੀਆ ਵਾਲਾ ਟੇਸਟ ਆਇਆ।
ਇਹ ਤਾਂ ਬਹੁਤ ਵਧੀਆ, ਵੈਸੇ ਜਿੱਦਾਂ ਤੁਸੀਂ ਇੰਡੀਆ ਦੀ ਗੱਲ ਕੀਤੀ ਆ ਤੇ ਜੀ, ਤੇ ਹਰਿੰਦਰ ਸਿੰਘ ਹੋਣਾ ਨੇ ਦੂਜਾ ਮੈਸੇਜ ਵੀ ਭੇਜਿਆ, ਉਹ ਕਹਿੰਦੇ ਵੀ ਉਹਨਾਂ ਨੇ ਇੰਡੀਆ ਫੋਨ ਕੀਤਾ ਸੀਗਾ ਕੱਲ ਤੇ ਉਹ ਕਹਿੰਦੇ ਵੀ ਸਬਜ਼ੀਆਂ ਜਿਹੜੀਆਂ ਬਹੁਤ ਮਹਿੰਗੀਆਂ ਹੋ ਗਈਆਂ ਇੰਡੀਆ ਦੇ ਵਿੱਚ। ਵੈਸੇ ਇਹ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਗੁਰਸੇਵ ਸਿੰਘ ਵੀ ਸਬਜ਼ੀਆਂ ਜਿਹੜੀਆਂ ਬਹੁਤ ਮਹਿੰਗੀਆਂ ਹੋ ਜਾਂਦੀਆਂ। ਆਪਾਂ ਸ਼ਾਇਦ ਗੱਲ ਕਰਦੇ ਸੀ ਦੀਵਾਲੀ ਦੇ ਲਾਗੇ ਛਾਗੇ, ਤੁਸੀਂ ਸ਼ਾਇਦ ਇਹ ਗੱਲ ਕਹੀ ਸੀ ਵੀ ਹੁਣ ਪਿਆਜ਼ ਤੇ ਗੋਭੀ ਜਿਹੜੀ ਆ ਇਹ ਬਹੁਤ ਜ਼ਿਆਦਾ ਰੇਟ ਇਹਦਾ ਵੱਧ ਜਾਣਾ ਆ, ਵੀ ਅੱਗੇ ਤਿਉਹਾਰਾਂ ਤੇ ਜਿਹੜਾ ਜ਼ਰੂਰ ਵਾਧਾ ਹੁੰਦਾ ਸੀ ਪਰ ਹੁਣ ਜਿਹੜੀਆਂ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਆ ਤੇ ਉਹਨਾਂ ਨੇ ਰੇਟ ਵੀ ਭੇਜੇ ਆ ਨਾਲ ਦੀ ਨਾਲ। ਉਹ ਕਹਿੰਦੇ ਵੀ ਟਮਾਟਰ ਜਿਹੜੇ ਆ ਉਹਦਾ ਵੀ ਨੇੜੇ ਤੇੜੇ ਕੋਈ 60 ਰੁਪਏ ਕਿਲੋ ਹੈਗਾ, ਗੋਭੀ ਕਹਿੰਦੇ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਆ, ਗਾਜਰਾਂ ਵੀ 40 ਰੁਪਏ ਦੇ ਕਿਲੋ ਹੈਗੀਆਂ, ਤੇ ਆਮ ਬੰਦੇ ਦੇ ਹੱਥਾਂ ਦੇ ਵਿੱਚੋਂ ਜਿਹੜੀਆਂ ਇਹ ਸਬਜ਼ੀਆਂ ਆ ਉਹ ਨਿਕਲਦੀਆਂ ਜਾ ਰਹੀਆਂ ਆ। ਤੇ ਖੈਰ ਇਹ ਅਕਸਰ ਇਹ ਹੁੰਦਾ ਆ ਕਿ ਕਈ ਵਾਰੀ ਮੌਸਮ ਖਰਾਬ ਹੋਣ ਦੀ ਵਜ੍ਹਾ ਦੇ ਨਾਲ ਜਾਂ ਹੋਰ ਕਾਰਨਾਂ ਕਰਕੇ ਜਿਹੜੀ ਮਾਰਕੀਟ ਦੇ ਵਿੱਚ ਸਬਜ਼ੀ ਜਿਹੜੀ ਆ ਘੱਟ ਆ ਜਾਂ ਪੈਦਾਵਾਰ ਘੱਟ ਜਾਂਦੀ, ਮੰਗ ਜ਼ਿਆਦਾ ਵੱਧ ਜਾਂਦੀ ਆ, ਇਸ ਕਰਕੇ ਵੈਸੇ ਵੀ ਜ਼ਿਆਦਾ ਜਿਹੜਾ ਆਪਣਾ ਜ਼ੋਰ ਜਿਹੜਾ ਆ ਉਹ ਅਕਸਰ ਹੀ ਆਪਾਂ ਗੱਲ ਕਰਦੇ ਹਾਂ ਵੀ ਕਣਕ ਦੇ ਝੋਨੇ ਦੇ ਉੱਤੇ ਲੱਗਾ ਹੁੰਦਾ, ਤੇ ਜੇ ਥੋੜਾ ਬਹੁਤ ਆਪਾਂ ਇੱਧਰ ਨੂੰ ਵੀ ਕਰੀਏ, ਇਹ ਨਹੀਂ ਵੀ ਜ਼ਿਆਦਾ ਕਿਉਂਕਿ ਫੇਰ ਮਾਰਕੀਟਿੰਗ ਦੀ ਪ੍ਰੋਬਲਮ ਵੀ ਆ ਜਾਂਦੀ ਆ, ਥੋੜਾ ਬਹੁਤਾ ਕਰੀਏ ਤੇ ਸ਼ਾਇਦ ਇਹ ਹੋ ਸਕਦਾ ਇਸ ਮਾਮਲੇ ਦੇ ਵਿੱਚ ਵੀ ਹੱਲ, ਜਿਹੜੀ ਚਿੰਤਾ ਪ੍ਰਗਟ ਕੀਤੀ ਹਰਿੰਦਰ ਸਿੰਘ ਹੋਣੀ।
ਜੀ ਜੀ ਬਿਲਕੁਲ, ਤੇ ਭਾਜੀ ਆਪਣੇ ਨਾਲ ਗੁਰਵਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਆਪਣੇ ਜੁੜੇ ਹੋਏ ਨੇ ਤੇ ਉਹਨੀ ਵੀ ਆਪਣੇ ਆ ਵਿਚਾਰ ਭੇਜਿਆ ਸੀ, ਤਾਂ ਸਵਾਗਤ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ। ਤੇ ਉਹ ਕਹਿੰਦੇ ਨੇ ਕਹਿੰਦੇ ਜਿਨ੍ਹਾਂ ਨੂੰ ਸੁਪਨੇ ਦੇਖਣਾ ਚੰਗਾ ਲੱਗਦਾ ਉਹਨਾਂ ਨੂੰ ਰਾਤ ਛੋਟੀ ਲੱਗਦੀ ਆ, ਤੇ ਜਿਨ੍ਹਾਂ ਨੇ ਸੁਪਨੇ ਪੂਰੇ ਕਰਨੇ ਹੋਣ ਉਹਨਾਂ ਨੂੰ ਦਿਨ ਛੋਟੇ ਲੱਗਦੇ ਹਨ। ਤੇ ਹੁਣ ਦਿਨ ਛੋਟੇ ਤੋਂ ਮੈਨੂੰ ਚੇਤਾ ਆ ਗਿਆ ਜੀ, ਆਪਾਂ ਗੱਲ ਕਰਨੀ ਸੀਗੀ ਲਾਸਟ ਵੀਕ ਸ਼ਨੀਵਾਰ ਦਾ ਦਿਨ ਤੁਹਾਡਾ ਕਿੱਦਾਂ ਦਾ ਰਿਹਾ ਜੀ, ਦਿਨ ਬੜਾ ਸੀ ਜਾਂ ਛੋਟਾ
ਜੀ? ਖੈਰ ਜੀ ਖੈਰ, ਇਹ ਵੀ ਗੱਲ ਸਾਡੀ ਵਧੀਆ। ਤੇ ਸ਼ਨੀਵਾਰ ਇੱਥੇ ਇਲੈਕਸ਼ਨ ਹੋਈ ਆ ਸ਼ਨੀਵਾਰ ਵਾਲੇ ਦਿਨ ਕੁਈਨਸਲੈਂਡ ਦੇ ਵਿੱਚ, ਤੇ ਕਾਫੀ ਵਾਰ ਇੱਥੇ ਵੋਟਾਂ ਪਾਈਆਂ, ਤੇ ਵੈਸੇ ਇਸ ਵਾਰ ਵਧੀਆ ਗੱਲ ਇਹ ਹੋਈ ਵੀ ਇਸ ਵਾਰ ਅਜੇ ਪਾਲ ਹੋਣਾ ਦਾ ਵੀ ਸਾਥ ਜਿਹੜਾ ਆ ਮਿਲਿਆ ਆਪਾਂ ਨੂੰ, ਤੇ ਅਸੀਂ ਨਵਦੀਪ ਭਾਜੀ ਦੀ ਸਪੋਰਟ ਵੀ ਕੀਤੀ ਗ੍ਰੀਨ ਪਾਰਟੀ ਦੇ ਵੱਲੋਂ ਐਸੇ ਪੰਜਾਬੀ, ਕਿ ਸਾਡਾ ਇੱਕ ਪੰਜਾਬੀ ਵੀਰ ਜਿਹੜਾ ਆ ਇੱਥੇ ਇਲੈਕਸ਼ਨ ਦੇ ਵਿੱਚ ਆ, ਤੇ ਉਹ ਇੱਕ ਸਿਰਫ ਉਹੀ ਪੰਜਾਬੀ ਸਾਡਾ ਸੀਗਾ ਜਿਹੜਾ ਕੁਈਨਸਲੈਂਡ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਦੇ ਵਿੱਚ ਇੱਕ ਮੇਨ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਸੀ, ਤੇ ਇਸ ਵਾਰ ਜਿਹੜੀਆਂ ਪਿਛਲੀ ਵਾਰ ਦੇ ਨਾਲੋਂ 6% ਜ਼ਿਆਦਾ ਵੋਟਾਂ ਵੀ ਲਈਆਂ ਆ ਉਸਨੇ, ਤੇ ਇਸ ਗੱਲ ਦਾ ਵਧਾਈ ਦਾ ਪਾਤਰ ਵੀ ਹੈਗਾ ਉਹ। ਪਰ ਖੈਰ ਨੇੜੇ ਭਵਿੱਖ ਚ ਦੇਖਦੇ ਹਾਂ ਕਿ ਕਦੀ ਨਾ ਕਦੀ ਜਿੱਤ ਜ਼ਰੂਰ ਪ੍ਰਾਪਤ ਹੋਊਗੀ, ਪਰ ਇੱਥੇ ਮੈਂ ਤੇ ਅਜੇ ਪਾਲ ਹੋਣੀ ਕਾਫੀ ਅਸੀਂ ਫਿਰ ਗੱਲਾਂ ਇਸੇ ਮੁੱਦੇ ਦੇ ਉੱਤੇ ਕਰਦੇ ਰਹੇ ਕਿ ਜੇ ਜਿੱਦਾਂ ਉੱਥੇ ਨਾਲੇ ਜਿਹੜੇ ਲਿਬਰਲ ਵਾਲੇ ਵੀ ਸੀਗੇ ਜਿਹੜੇ ਕਿ ਆਉਂਦੇ ਜਾਂਦੇ ਲੋਕਾਂ ਨੂੰ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਜਾਂ ਆਪਣੀ ਪਾਲਿਸੀ ਦੇ ਬਾਰੇ ਦੱਸਦੇ ਸੀ ਜਾਂ ਜਿਹੜੇ ਸਾਡੇ ਪੇਪਰ ਵਗੈਰਾ ਬਣੇ ਹੋਏ ਆ ਸਟਿੱਕਰ ਵਗੈਰਾ ਉਹ ਆਪਾਂ ਦਿੰਦੇ ਸੀਗੇ ਕਿ ਸਾਡੇ ਪਾਰਟੀ ਦੀਆਂ ਕੀ ਹੈਗੀਆਂ ਪਾਲਿਸੀਸ ਕੀ ਹੈਗੀਆਂ, ਤੇ ਇੱਥੇ ਜਿਹੜਾ ਬਹੁਤ ਸਾਰੇ ਇੱਦਾਂ ਦੇ ਵੀ ਵੋਟਰ ਆਉਂਦੇ ਆ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੇ ਇੱਥੇ ਖੜਾ ਕੌਣ ਆ, ਤੇ ਉਹਨਾਂ ਦੇ ਉਸ ਤੋਂ ਵੀ ਜਾਣਕਾਰੀ ਜਿਹੜੀ ਮਿਲ ਜਾਂਦੀ ਆ। ਪਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਵੀ ਅਸੀਂ ਬੜਾ ਉੱਥੇ ਮਾਹੌਲ ਬਹੁਤ ਵਧੀਆ ਸੀ, ਲਿਬਰਲ ਪਾਰਟੀ ਵਾਲੇ ਲਿਬਰਲ ਵਾਲੇ ਤੇ ਅਸੀਂ ਉੱਥੇ ਸੀਗੇ ਤੇ ਅਸੀਂ ਆਪਸ ਵਿੱਚ ਬੜੇ ਘੁਲੇ ਮਿਲੇ ਸੀ, ਕੋਈ ਇੱਦਾਂ ਦਾ ਲੱਗਦਾ ਹੀ ਨਹੀਂ ਸੀ, ਤੇ ਅਸੀਂ ਫਿਰ ਕੰਪੈਰੀਜ਼ਨ ਕਰਦੇ ਸੀ ਵੀ ਜੇ ਅਸੀਂ ਪੰਜਾਬ ਦੇ ਵਿੱਚ ਹੁੰਦੇ ਕਾਂਗਰਸ ਵਾਲੇ ਅਕਾਲੀ ਦਲ ਨੂੰ ਨੀ ਦੇਖ ਕੇ ਰਾਜੀ, ਅਕਾਲੀ ਦਲ ਵਾਲੇ ਹਾਥੀ ਵਾਲੇ ਨੂੰ ਦੇਖ ਕੇ ਰਾਜੀ ਨੀ, ਹਾਥੀ ਵਾਲੇ ਜਿਹੜੇ ਹੋਰ ਨੂੰ ਨੀ ਦੇਖ ਕੇ, ਜਾਣੀ ਉੱਥੇ ਮਾਹੌਲ ਬੜਾ ਤਣਾਅਪੂਰਨ ਹੁੰਦਾ, ਹਮੇਸ਼ਾ ਇੱਦਾਂ ਲੱਗਦਾ ਰਹਿੰਦਾ ਆ ਵੀ ਹੁਣ ਵੀ ਲੜਾਈ ਹੋਈ ਹੁਣ ਵੀ ਲੜਾਈ ਹੋਈ, ਤੇ ਸਾਨੂੰ ਬਿਲਕੁਲ ਬੁਰਾ ਲੱਗਦਾ ਆ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਜਿਹਨੂੰ ਅਸੀਂ ਚਾਹੁੰਦੇ ਹਾਂ ਉਹਨੂੰ ਕੋਈ ਬੰਦਾ ਵੋਟ ਪਾਉਣ ਨਹੀਂ ਜਾ ਰਿਹਾ, ਜਾਂ ਸਾਨੂੰ ਛੱਡੇ ਐਵੇਂ ਕਹਿ ਰਿਹਾ ਮੈਂ ਉਹਨੂੰ ਨਹੀਂ ਵੋਟ ਪਾਉਣੀ, ਅਸੀਂ ਉਹਦੇ ਤੇ ਗੁੱਸਾ ਕਰਦੇ ਹਾਂ। ਪਰ ਇੱਥੇ ਵੀ ਇੱਕ ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਆ ਵੀ ਕਿਸੇ ਨੂੰ ਇੱਦਾਂ ਲੱਗਦਾ ਹੀ ਨਹੀਂ ਸੀ, ਜਿੱਥੇ ਪਾਉਣੀ ਆ ਤੁਸੀਂ ਪਾਓ, ਮੇਰਾ ਕੰਮ ਹੈ ਸਿਰਫ ਤੁਹਾਨੂੰ ਦੱਸਣਾ ਵੀ ਆਹ ਸਾਡਾ ਬੰਦਾ ਖੜਾ ਆ, ਤੇ ਅਸੀਂ ਆਪਸ ਵਿੱਚ ਚੈੱਕ ਕੀਤਾ ਅਸੀਂ ਆਪਣੀਆਂ ਗੱਲਾਂ ਬਾਤਾਂ ਅਸੀਂ ਆਪਣੀਆਂ ਜੀਵਨ ਦੀਆਂ ਗੱਲਾਂ ਅਸੀਂ ਕੀ ਕਰਦੇ ਹਾਂ ਕਿੱਥੇ ਰਹਿੰਦੇ ਹਾਂ ਵਗੈਰਾ ਵਗੈਰਾ, ਇਹ ਬਹੁਤ ਵਧੀਆ ਇੱਕ ਗੱਲ ਸੀ। ਤੇ ਦੂਜਾ ਇਹ ਸੀ ਵੀ ਬੜਾ ਸਿਸਟਮ ਸੌਖਾ ਸੀ, ਕੋਈ ਲਾਈਨਸ ਵਾਲਾ ਕੰਮ ਨਹੀਂ ਸੀ, ਬਹੁਤ ਜਾਣੀ ਜਿੱਦਾਂ ਆਪਣੇ ਇੰਡੀਆ ਚ ਹੁੰਦਾ ਵੀ ਪਹਿਲਾਂ ਤੁਸੀਂ ਹੱਥ ਦੇ ਉੱਤੇ, ਵੈਸੇ ਉੱਥੇ ਚਲੋ ਜ਼ਰੂਰਤ ਵੀ ਹੁੰਦੀ ਆ ਕਾਫੀ ਲੰਬੇ ਵੋਟ ਪਾਉਣ ਲਈ 2-3 ਮਿੰਟ ਲੱਗ ਜਾਂਦੇ ਆ ਜਾਂ ਜ਼ਿਆਦਾ ਵੀ ਦੂ ਲੱਗ ਜਾਂਦੇ ਆ ਅੰਦਰ ਹੀ, ਪਰ ਇੱਥੇ ਜਿਹੜਾ ਆ ਸਿੱਧੇ ਤੁਸੀਂ 1-2-3-4 ਸਕੈਨ ਕੀਤਾ ਜਾਂਦਾ ਆ, ਤੇ ਮੈਨੂੰ ਲੱਗਦਾ ਆ ਵੀ 30 ਸਕਿੰਟ ਦਾ ਸਾਰਾ ਕੰਮ ਆ ਜਿਹੜਾ ਕਿ ਨਿਬੜ ਜਾਂਦਾ ਆ ਛੇਤੀ ਤੋਂ ਛੇਤੀ, ਯਾਨੀ ਟੋਟਲੀ ਡਿਫਰੈਂਟ ਹੈਗਾ ਆਪਣੇ ਇੰਡੀਆ ਦੇ ਨਾਲੋਂ।
ਠੀਕ ਹੈ ਜੀ, ਤੇ ਆਪਣਾ ਅਕਸਰ ਇੱਦਾਂ ਪੰਜਾਬ ਦੇ ਦੇਖੋ ਮੇਰਾ ਐਕਸਪੀਰੀਅੰਸ ਨੇ ਇੱਥੇ ਬੂਥ ਦਾ ਨਾ, ਤੇ ਹੁਣ ਮੇਰਾ ਸਬੱਬ ਵੀ ਨਹੀਂ ਬਣਿਆ ਕਿ ਮੈਂ ਬ੍ਰਿਸਬਨ ਵਾਪਸ ਆ ਪਾਉਂਦਾ, ਬਹੁਤ ਸੀਗਾ
ਕੇ ਵੋਟਾਂ ਦੇ ਵਿੱਚ ਅਸੀਂ ਜ਼ਰੂਰ ਨਾਲ ਚੱਲਾਂਗੇ। ਪਰ ਆਪਣੇ ਜਿੱਦਾਂ ਪੰਜਾਬ ਦੀਆਂ ਹੁਣ ਬੂਥ ਤਾਂ ਦੇਖੇ ਨਾ ਹੁੰਦੇ, ਹਰ ਕਿਸੇ ਨੇ ਦੇਖੇ ਹੁੰਦੇ ਆ, ਤੇ ਇੱਥੇ ਫਿਰ ਕਿੱਦਾਂ ਖਾਣ ਪੀਣ ਦਾ ਇੰਤਜ਼ਾਮ ਕਿੰਨੀ ਕੁ ਦੂਰ ਸੀ ਬੂਥ ਤੋਂ ਜਿਹੜਾ ਪੰਜਾਬ ਦੇ ਬੂਥਾਂ ਤੇ ਹੁੰਦਾ?
ਨਹੀਂ ਉਹ ਤਾਂ ਜਿੱਦਾਂ ਸਕੂਲ ਦੇ ਵਿੱਚ ਇਹ ਹੁੰਦੀਆਂ, ਜ਼ਿਆਦਾਤਰ ਸਕੂਲ ਦੀ ਫਿਰ ਕੰਟੀਨ ਜਿਹੜੀ ਆ ਉਹ ਖੁੱਲੀ ਹੁੰਦੀ ਆ, ਤੁਸੀਂ ਪੈਸੇ ਦੇ ਕੇ ਲੈ ਲਓ। ਮੈਨੂੰ ਲੱਗਦਾ ਨੀ ਵੀ ਕਿਸੇ ਨੇ ਕੋਈ ਮੌਸਮ ਉੱਥੇ ਕੋਈ ਏਦਾਂ ਦਾ ਹਿਸਾਬ ਕਿਤਾਬ ਰੱਖਿਆ ਸੀਗਾ, ਜਿਹਨੂੰ ਕੋਈ ਜ਼ਰੂਰਤ ਹੈਗੀ ਆ ਉਹ ਉੱਥੋਂ ਤੁਸੀਂ ਜਾ ਕੇ ਲੈ ਸਕਦੇ। ਪਰ ਏਦਾਂ ਕਿਸੇ ਕੋਲ ਟਾਈਮ ਹੀ ਨੀ ਹੁੰਦਾ ਵੀ ਤੁਸੀਂ ਜਿਹੜਾ ਜਾ ਕੇ ਉੱਥੇ ਖਾਣ ਪੀਣ ਜਾਓ ਅਗਲਾ, ਕਿਉਂਕਿ ਇੱਥੇ ਕੰਪਲਸਰੀ ਵੋਟਿੰਗ ਹੈਗੀ ਆ। ਜਿਹੜੇ ਵੋਟਰ ਆਉਂਦੇ ਆ ਉਹ ਬੜੀ ਕਾਹਲੀ ਵਿੱਚ ਆਉਂਦੇ ਆ, ਕੋਈ ਏਦਾਂ ਰਿਲੈਕਸ ਹੋ ਕੇ ਤਾਂ ਮੈਂ ਆਉਂਦਾ ਕੋਈ ਦੇਖਿਆ ਨੀ ਵੀ ਅੱਜ ਵੀ ਵੋਟ ਪਾਉਣੀ ਹੈ ਜਾਂ ਖੜ ਜਾਓ। ਉਹਨਾਂ ਨੂੰ ਹੁੰਦਾ ਜਾਂ ਕੋਈ ਕੰਮ ਤੋਂ ਫ੍ਰੀ ਆ ਜਾਂ ਕਿਸੇ ਨੇ ਕੰਮ ਤੇ ਜਾਣਾ ਆ ਜਾਂ ਵਿੱਚੋਂ ਛੁੱਟੀ ਲੈ ਕੇ ਆਇਆ ਆ, ਉਹ ਜਾਣੀ ਆਉਂਦਾ ਆ ਬਸ ਆਪਣੀ ਇੱਕ ਫਾਰਮੈਲਿਟੀ ਪੂਰੀ ਕਰਦਾ, ਉਹਦੇ ਕੋਈ ਇੰਨਾ ਟਾਈਮ ਨੀ ਹੈਗਾ ਵੋਟਰ ਦੇ ਕੋਲ, ਆਉਣ ਜਾਣਾ ਹੀ ਕਰਦਾ ਆ। ਤੇ ਖੈਰ ਇਹ ਨਾਲ ਦੀ ਨਾਲ ਧਾਲੀਵਾਲ ਸਾਹਿਬ ਦਾ ਵੀ ਮੈਂ ਕਹਿ ਦਵਾਂ, ਉਹ ਵੀ ਕਾਫੀ ਉਹਨਾਂ ਨੇ ਕੰਮ ਕੀਤਾ। ਪਰਮਜੀਤ ਸਿੰਘ ਧਾਲੀਵਾਲ ਹੋਣੀ ਆਪਣੇ ਸਰੋਤੇ ਵੀ ਹੈਗੇ ਆ, ਤੇ ਉਹਨਾਂ ਨੇ ਵੀ ਕਾਫੀ ਜਿਹੜਾ ਉੱਧਰ ਪ੍ਰਚਾਰ ਕੀਤਾ। ਪਰ ਇਹ ਵੀ ਖੁਸ਼ੀ ਵਾਲੀ ਗੱਲ ਆ ਵੀ ਮੈਨੂੰ ਲੱਗਦਾ ਵੀ ਸ਼ਾਇਦ ਨਵਦੀਪ ਭਾਜੀ ਉਹਨਾਂ ਦੇ ਇਸ ਇਲੈਕਸ਼ਨ ਦੇ ਵਿੱਚ ਹੋਣ ਕਰਕੇ ਆਪਣੇ ਪੰਜਾਬੀ ਵੀਰਾਂ ਨੇ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਵੋਟਿੰਗ ਦੇ ਵਿੱਚ।
ਤੇ ਪਰ ਤੁਸੀਂ ਖਾਣ ਪੀਣ ਵਾਲੀ ਗੱਲ ਤੋਂ ਸਮਝੇ ਨੀ, ਆਪਣੇ ਨਾਲ ਕਮਲ ਕਾਂਸ ਜੁੜਿਆ ਇੱਥੇ ਬ੍ਰਿਸਬੇਨ ਤੋਂ ਜੁੜਿਆ ਪ੍ਰੋਗਰਾਮ ਦੇ ਵਿੱਚ, ਤਾਂ ਉਹ ਦੱਸ ਰਹੇ ਕਹਿੰਦੇ ਫ੍ਰੀ ਹੁੰਦਾ ਬਾਰਬੀਕਿਊ ਐਂਡ ਡਰਿੰਕਸ। ਪਰ ਜਿਹੜੀ ਮੈਂ ਖਾਣ ਪੀਣ ਦੀ ਗੱਲ ਕਰ ਰਿਹਾ ਸੀਗਾ, ਜਿਹੜੀ ਆਪਣੇ ਤਾਂ ਉੱਥੇ ਪੇਟੀਆਂ ਆ ਜਾਂਦੀਆਂ ਨਾ ਕਈ ਦਿਨ ਪਹਿਲਾਂ ਹੀ, ਸੋ ਉਦਣ ਨੂੰ ਵੀ ਚੱਲਦੀਆਂ
ਹੋਈਆਂ,
ਕੋਈ ਇੰਤਜ਼ਾਮ ਨੀ ਕੀਤਾ ਗਿਆ ਆਪਣੇ ਵੋਟਰਾਂ ਦੇ?
ਜੀ ਤੇ ਜਿਹਨਾਂ ਹੁਣ ਜਿਹਨਾਂ ਦੀਆਂ ਤਾਂ ਵੋਟਾਂ ਸੀ ਉਹਨਾਂ ਦੇ ਤਾਂ ਘਰ ਆ ਜਾਂਦਾ ਹਨਾ, ਵੀ ਚਿੱਠੀ ਆ ਜਾਂਦੀ ਆ ਵੀ ਇੰਨੀ ਤਰੀਕ ਨੂੰ ਵੋਟਾਂ। ਤੇ ਬਹੁਤ ਸਾਰੇ ਦੋਸਤ ਇੱਦਾਂ ਦੇ ਵੀ ਆਪਾਂ ਨੂੰ ਮਿਲੇ ਆ ਜਿਹੜੇ ਕਿ ਜਿਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਇਲੈਕਸ਼ਨ ਹੋਈ ਆ ਕਵੀਨਜ਼ਲੈਂਡ ਦੇ ਵਿੱਚ। ਇੱਕ ਮੇਰਾ ਕਲੀਗ ਆ ਮੇਰੇ ਨਾਲ ਕੰਮ ਕਰਦਾ, ਤੇ ਉਹਨੇ ਮੈਨੂੰ ਪੁੱਛਿਆ ਵੀ ਕਿੱਦਾਂ ਰਿਹਾ ਤੇਰਾ ਸੈਚਰਡੇ ਸੰਡੇ ਕਿੱਦਾਂ ਰਿਹਾ, ਤੇ ਮੈਂ ਉਹਨੂੰ ਦੱਸਿਆ ਵੀ ਮੈਂ ਤਾਂ ਬਹੁਤ ਬਿਜ਼ੀ ਸੀ ਵੀ ਅਸੀਂ ਆਹ ਕੀਤਾ। ਉਹ ਕਹਿੰਦਾ ਅੱਛਾ ਕਾਹਦੀਆਂ ਵੋਟਾਂ ਸੀ, ਜਾਣੀ ਉਹਨੂੰ ਪਤਾ ਹੀ ਨਹੀਂ ਸੀ। ਇਸ ਕਰਕੇ ਕੀ ਹੁੰਦਾ ਕਿ ਇੱਥੇ ਕੋਈ ਤੁਹਾਨੂੰ ਪਤਾ ਆ ਵੀ ਜੇ ਕਿਸੇ ਨੇ ਪ੍ਰਚਾਰ ਦੇ ਵੱਖਰੇ ਬਿਲਕੁਲ ਹੈਗੇ ਆ ਸਾਧਨ, ਸਭ ਕੁਛ ਡਿਫਰੈਂਟ ਹੈਗਾ ਆ, ਸਾਰਾ ਕੁਛ ਦੋਸਤ ਵੈਸੇ ਜਾਣਦੇ ਆ, ਪਰ ਏਦਾਂ ਦਾ ਸਿਸਟਮ ਇੰਡੀਆ ਵਿੱਚ ਵੀ ਹੋਣਾ ਚਾਹੀਦਾ। ਆਪਣੀਆਂ ਬਹੁਤੀਆਂ ਜ਼ਿਆਦੀਆਂ ਜਿਹੜੀਆਂ ਦੁਸ਼ਮਣੀਆਂ ਆ ਇਹ ਵੋਟਾਂ ਪਵਾ ਜਾਂਦੀਆਂ, ਤੇ ਇਹਨਾਂ ਗੱਲਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਵੀ ਸਦ ਭਾਵਨਾ ਦੇ ਨਾਲ ਵੀ ਵੋਟਾਂ ਪੈਂਦੀਆਂ। ਤੇ ਦੂਜੀ ਗੱਲ ਇਹ ਆ ਗੁਰਸੇਵ ਸਿੰਘ ਜੀ ਬਈ, ਤੁਹਾਡੇ ਕੋਲ ਉਹ ਚਿੱਠੀ ਜਿਹੜੀ ਤੁਹਾਡੇ ਘਰ ਆ ਜਾਂਦੀ ਆ ਉਹ ਸਕੈਨ ਕਰਕੇ ਤੁਸੀਂ ਪਾ ਦਿੱਤੇ ਜਾਂਦੇ ਆ ਹਨਾ, ਤੇ ਆਪਣੇ ਇੰਡੀਆ ਦੇ ਵਿੱਚ ਦੇਖੋ ਵੋਟਰ ਕਾਰਡ ਬਣੇ ਆ ਤੁਹਾਨੂੰ, ਤੁਹਾਡੇ ਆਈ ਡੀ ਵਗੈਰਾ ਵੀ ਇੱਥੇ ਆਈ ਡੀ ਵੀ ਚੈੱਕ ਨੀ ਕੋਈ ਕਰਦਾ। ਫੇਰ ਵੀ ਕਿਸੇ ਨੇ ਇਹ ਨੀ, ਕਿਸੇ ਨੇ ਵੀ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਬੰਦੇ ਨੇ ਇਹ ਨੀ ਕਿਹਾ ਵੀ ਜਿਹੜੀ ਜਾਲੀ ਵੋਟ ਹੋਈ ਆ ਜਾਂ ਇੱਦਾਂ। ਇਹ ਵੀ ਇੱਕ ਇਮਾਨਦਾਰੀ ਦਿਖਾਉਂਦਾ ਸਿਸਟਮ ਤੇ ਵਧੀਆ ਸੀਗਾ। ਤੇ ਧਾਲੀਵਾਲ ਸਾਹਿਬ ਉਹਨਾਂ ਦਾ ਆ ਗਿਆ, ਉਹ ਕਹਿੰਦੇ ਵੀ ਆਪਣੇ ਪਿੰਡ ਵਿੱਚ ਵੀ ਪੋਲਿੰਗ ਬੂਥ ਤੇ ਵਲੰਟੀਅਰ ਕੰਮ ਕੀਤਾ। ਅੱਛਾ, ਇਹਨਾਂ ਨੇ ਆਪਣੇ ਏਰੀਏ ਦੇ ਵਿੱਚ ਕੰਮ ਕੀਤਾ ਆ, ਤੇ ਕਹਿੰਦੇ ਵੀ ਸਾਰੇ ਪਾਰਟੀਆਂ ਵਾਲੇ ਇਕੱਠੇ ਖੜੇ ਗੱਲਾਂ ਕਰਦੇ ਸੀ। ਹਾਂਜੀ, ਇਹ ਸਾਰੇ ਸਾਰੇ ਬ੍ਰਿਸਬੇਨ ਦੀ ਆਪਾਂ ਜੇ ਸਾਰੇ ਕੁਈਨਸਲੈਂਡ ਦੀ ਗੱਲ ਆਪਾਂ ਕਰੀਏ ਜਾਂ ਪੂਰੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਇਹੋ ਜਿਹੇ ਸਦਭਾਵਨਾ ਵਾਲੇ ਮਾਹੌਲ ਜਿਹੜਾ ਮੈਂ ਦੇਖਿਆ, ਦੋ ਤਿੰਨ ਸੈਂਟਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਮੈਨੂੰ, ਤੇ ਵਧੀਆ ਲੱਗਾ ਦੇਖ ਕੇ। ਜੀ ਗੁਰਸੇਵ ਜੀ,
ਤੇ ਭਾਜੀ ਆਪਣੇ ਨਾਲ ਸੋਨੂੰ ਨਵਾਂ ਸ਼ਹਿਰ ਵਾਲੇ ਉਹ ਵੀ ਜੁੜੇ ਨੇ, ਤੇ ਜਗਤਾਰ ਗਿੱਲ ਟੁੱਡੀ ਗਏ ਜੀ ਭਾਜੀ ਦਾ ਵੀ ਆਪਣੇ ਤੁਹਾਨੂੰ ਮੈਸੇਜ ਆਇਆ। ਸੋ ਪਹਿਲਾਂ ਸੋਨੂੰ ਜੀ ਕਹਿ ਰਹੇ ਨੇ ਕਿ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨੇ ਕਿਹਾ ਕਹਿੰਦੇ ਗੋਬਿੰਦਵਾਲ ਗੋਬਿੰਦ ਜਿਹੜੇ ਆਪਣੇ ਪ੍ਰਧਾਨ ਚੁਣੇ ਗਏ ਆ ਉਹ ਵੀ ਸਿਰਸਾ ਗਏ ਸੀ ਵੋਟਾਂ ਮੰਗਣ, ਫੇਰ ਵੀ ਪ੍ਰਧਾਨ ਬਣ ਗਏ।
ਵੋਟਾਂ ਮੰਗਣ ਤਾਂ ਸੁਖਬੀਰ ਬਾਦਲ ਸਾਹਿਬ ਵੀ ਗਏ ਸੀ, ਉਹ ਵੀ ਉਹ ਅਕਾਲੀ ਦਲ ਦੇ ਪ੍ਰਧਾਨ ਹੈਗੇ ਆ ਹਨਾ, ਮਨਪ੍ਰੀਤ ਬਾਦਲ ਹੋਣੀ ਕੈਪਟਨ ਸਾਹਿਬ, ਕਿਹਦਾ ਨਾਂ ਤੁਸੀਂ ਲਓਗੇ ਕਿ ਉੱਥੇ ਨਹੀਂ ਗਏ? ਕਿਉਂਕਿ ਰਾਜਨੀਤੀ ਤੇ ਧਾਰਮਿਕ ਖੇਤਰ ਵੱਖਰੇ ਵੱਖਰੇ ਆ ਸੋਨੂੰ ਸਾਹਿਬ। ਰਾਜਨੀਤੀ ਦੇ ਵਿੱਚ ਤੁਸੀਂ ਕਿਸੇ ਕੋਲ ਵੀ ਜਾ ਸਕਦੇ ਆ ਜੇ ਤੁਸੀਂ ਇੱਕ ਰਾਜਨੀਤਿਕ ਹੈਗੇ ਆ। ਧਾਰਮਿਕ ਤੌਰ ਤੇ ਸਾਡੇ ਬਖਰੇਵੇਂ ਹੁੰਦੇ ਆ, ਸਾਡੇ ਉੱਤੇ ਕੁਛ ਪ੍ਰਤੀਬੰਧ ਹੁੰਦੇ ਆ, ਪਰ ਆਪਣੇ ਇਹ ਜਿੱਦਾਂ ਇੱਕ ਕਹਿ ਦਈਏ ਕਿ ਇੱਕ ਫਰਕ ਤੁਸੀਂ ਜੇ ਦੇਖਣਾ ਹੋਵੇ ਕਿ ਠੇਕਾ ਆ ਇੱਕ ਸ਼ਰਾਬ ਦਾ, ਉਹਦੇ ਵਿੱਚ ਉੱਤੇ ਮਾਸਟਰ ਇੱਕ ਸ਼ਰਾਬ ਪੀ ਰਿਹਾ ਆ, ਤੇ ਲੋਕੀ ਉਹਨੂੰ ਕਹਿਣਗੇ ਬਈ ਮਾਸਟਰ ਹੋ ਕੇ ਦੇਖੋ ਇੱਥੇ ਠੇਕੇ ਦੇ ਉੱਤੇ ਸ਼ਰਾਬ ਪੀਂਦਾ, ਤੇ ਦੂਜੇ ਪਾਸੇ ਇੱਕ ਥਾਣੇਦਾਰ ਆ ਉਹ ਜਾ ਕੇ ਉੱਥੇ ਪੀ ਰਿਹਾ ਆ, ਤੇ ਲੋਕਾਂ ਨੂੰ ਬਹੁਤੀ ਪਰਵਾਹ ਨੀ ਹੋਣੀ ਵੀ ਇੱਕ ਥਾਣੇਦਾਰ ਆ ਪੀਂਦਾ ਆ, ਕੋਈ ਗੱਲ ਨੀ। ਇਸ ਕਰਕੇ ਇੱਕ ਸਾਡਾ ਦੇਖਣ ਦਾ ਨਜ਼ਰੀਆ ਆ ਵੀ ਅਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹਾਂ। ਪਰ ਜੇ ਅਸੀਂ ਇੱਦਾਂ ਦੀਆਂ ਦੇਖਣ ਲੱਗ ਗਏ, ਮੈਨੂੰ ਲੱਗਦਾ ਵੀ ਇਹ ਸਾਰੇ ਹੀ ਗਏ ਹੋਣੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਤੇ ਨਾ ਕਿਤੇ ਜਿਹੜੀ ਉਹ ਮਰਿਆਦਾ ਆ ਉਹਨੂੰ ਧਾਤਾ ਹਰ ਇੱਕ ਬੰਦੇ ਨੇ ਲਾਈ ਹੋ ਉੱਥੇ। ਤੇ ਅਕਸਰ ਇਹ ਮੀਡੀਆ ਦੇ ਵਿੱਚ ਵੀ ਬਹੁਤ ਰੌਲਾ ਪੈਂਦਾ, ਤੁਸੀਂ ਵੀ ਜਾਣ ਉਜਾਣ ਹੈਗੇ ਆ ਕਿ ਧਾਰਮਿਕ ਸ਼ਖਸੀਅਤ ਹੋਣਾ ਤਾਂ ਇਹ ਚਾਹੀਦਾ ਆ ਵੀ ਇਹ ਵੋਟਿੰਗ ਵਾਲਾ ਸਿਲਸਿਲਾ ਹੋਵੇ ਹੀ ਨਾ, ਕਿ ਸਰਬਸੰਮਤੀ ਦੇ ਨਾਲ ਇੰਨੇ ਉੱਚੇ ਸ਼ਖਸੀਅਤ ਆ ਜਾਵੇ, ਇੰਨੇ ਵਿਚਾਰਾਂ ਦੇ ਧਾਰਨੀ ਆ ਜਾਵੇ ਵੀ ਕੋਈ ਬੰਦਾ ਉਹਨੂੰ ਨਾ ਹੀ ਨਾ ਇਨਕਾਰੀ ਨਾ ਕਰ ਸਕੇ, ਹਨਾ ਇਨਕਾਰੀ ਨਾ ਹੋ ਸਕੇ ਵੀ ਹਾਂ ਇਹ ਤੋਂ ਵਧੀਆ ਬੰਦਾ ਕੋਈ ਹੋ ਹੀ ਨੀ ਸਕਦਾ। ਧਾਰਮਿਕ ਖੇਤਰਾਂ ਵਿੱਚ ਤਾਂ ਇਹ ਹੋਣਾ ਚਾਹੀਦਾ। ਵੋਟਿੰਗ ਦਾ ਜਿਹੜਾ ਕੰਮ ਹੈ ਉਹ ਤਾਂ ਰਾਜਨੀਤਿਕ ਆ, ਕਿ ਜਿਹਦੀ ਮੈਜੋਰਟੀ ਆ ਭਾਵੇਂ ਜਿੱਦਾਂ ਦਾ ਮਰਜ਼ੀ ਬੰਦਾ ਹੋਵੇ, ਜਿਹਨੂੰ ਵੋਟਾਂ ਜ਼ਿਆਦਾ ਪੈ ਗਈਆਂ ਉਹ ਜਿੱਤ ਗਿਆ, ਭਾਵੇਂ ਉਹ ਬੰਦਾ ਕਿਸੇ ਵੀ ਤਰੀਕੇ ਦਾ। ਪਰ ਧਾਰਮਿਕ ਸਾਨੂੰ ਹੋਰ ਤਰੀਕੇ ਨਾਲ ਹੋਣਾ ਚਾਹੀਦਾ। ਪਰ ਜਦੋਂ ਹੁਣ ਰਾਜਨੀਤੀ ਵਿੱਚ ਰਲਗਾਢੇ ਹੋ ਗਈ ਆ, ਫਿਰ ਸ਼ਾਇਦ ਇਹ ਸਾਡਾ ਵਿਚਾਰ ਵਾਜਬ ਆ, ਪਰ ਮੈਨੂੰ ਲੱਗਦਾ ਫਿਰ ਫਰਕ ਪਤਾ ਪੈਂਦਾ ਨੀ
ਜੀ। ਤੇ ਸ਼ਾਇਦ ਇਸੇ ਗੱਲ ਕਰਕੇ ਵਫ਼ਾਦਾਰੀ ਕਰਕੇ ਹੀ ਹੋ ਗਿਆ ਉਹ ਪ੍ਰਧਾਨ ਵੀ ਜਿਹੜਾ ਨਾਲ ਗਿਆ
ਜੀ।
ਹਾਂਜੀ, ਤੇ ਭਾਜੀ ਆਪਣੇ ਆਪਾਂ ਬ੍ਰਿਸਬੇਨ ਦੇ ਲਿਸਨਰਸ ਨੂੰ ਲੈ ਕੇ ਸਪੈਸ਼ਲ ਇਨਫੋਰਮੇਸ਼ਨ ਦੇਣੀ ਆ ਜਿਹੜੇ ਬ੍ਰਿਸਬੇਨ ਦੇ ਲਿਸਨਰਸ ਨੇ। ਸੋ ਆਪਣੇ ਨਾਲ ਹਰਮੀਤ ਸਿੰਘ, ਆਪਣੇ ਜੋ ਟੀਮ ਮੈਂਬਰ ਵੀ ਨੇ 4EB ਰੇਡੀਓ ਦੇ, ਤੇ ਆਪਣੇ ਇੱਥੇ ਹਰਮਾ ਰੇਡੀਓ ਤੇ ਵੀ ਕਈ ਵਾਰ ਪ੍ਰੋਗਰਾਮ ਕਰਵਾਉਂਦੇ ਨੇ। ਸੋ ਉਹਨੇ ਆਪਣਾ ਕੰਮ ਸ਼ੁਰੂ ਕੀਤਾ ਆ ਮਕੈਨਿਕ ਦਾ, RWC ਮੋਟਰਸ। ਐਡਰੈਸ ਹੈਗਾ ਜੀ 3307 ਲੋਗਨ ਰੋਡ, ਅੰਡਰਵੁੱਡ। ਤੇ ਉਹਨੇ ਆਪਣੀ ਵਰਕਸ਼ਾਪ ਸ਼ੁਰੂ ਕੀਤੀ ਆ, ਤੇ ਜਿੰਨੇ ਵੀ ਆਪਣੇ ਬ੍ਰਿਸਬੇਨ ਦੇ ਲਿਸਨਰਸ ਨੇ ਜਿਹੜੇ ਸਾਊਥ ਸਾਈਡ ਰਹਿੰਦੇ ਜਾਂ ਜਿਹੜੇ ਜਾ ਸਕਦੇ ਆ, ਤੇ ਜ਼ਰੂਰ ਜਿਹੜੀ ਸਰਵਿਸ ਵਗੈਰਾ ਕਰਾਉਣੀ ਤੇ ਹਰ ਤਰ੍ਹਾਂ ਦਾ ਰੋਡ ਵਾਰਥੀ ਤੋਂ ਲੈ ਕੇ ਹਰ ਤਰ੍ਹਾਂ ਦਾ ਕਾਰਾਂ ਦਾ ਕੰਮ ਉਹ ਕਰਦੇ ਨੇ, ਤੇ ਵਾਜਬ ਰੇਟ ਨੇ। ਸੋ ਜ਼ਰੂਰ ਸਪੋਰਟ ਕਰੋ, ਤੇ ਸਾਡਾ ਟੀਮ ਮੈਂਬਰ ਵੀ ਨੇ ਤੇ ਨਾਈਸ ਪਰਸਨੈਲਿਟੀ ਆ, ਕਮਿਊਨਿਟੀ ਵਰਕ ਵੀ ਬਹੁਤ ਕਰਦੇ ਆ। ਸੋ ਜੇਕਰ ਪੋਸੀਬਲ ਆ ਤਾਂ ਤੁਸੀਂ ਜ਼ਰੂਰ ਜਾ ਕੇ ਸਪੋਰਟ ਕਰੋ ਕੰਮ ਦੇ ਲਈ, ਤੇ ਆਪਣੀ ਕਾਰਾਂ ਦੀ ਸਰਵਿਸ ਵਗੈਰਾ ਉੱਥੋਂ ਵੀ ਕਰਾਓ ਜ਼ਰੂਰ। ਸੋ ਹਰਮੀਤ ਸਿੰਘ ਤੇ RWC ਮੋਟਰਸ, 3307 ਲੋਗਨ ਰੋਡ, ਅੰਡਰਵੁੱਡ
ਜੀ। ਵਧਾਈਆਂ ਹਰਮੀਤ ਸਿੰਘ ਹੋਣਾ ਨੂੰ
ਜੀ। ਤਾਂ ਇਹੀ ਸੀਗੇ, ਤਾਂ ਜਦੋਂ ਅਸੀਂ ਐਡੀਲੇਡ ਤੋਂ ਵਾਪਸ ਆਉਂਦੇ ਸੀਗੇ, ਜਦੋਂ ਗੱਡੀ ਦਾ ਐਕਸੀਡੈਂਟ ਹੋਇਆ, ਮਕੈਨਿਕ ਨਾਲ ਹੋਣ ਦਾ ਫਾਇਦਾ ਬਹੁਤ ਹੋਇਆ, ਪਤਾ ਲੱਗਦਾ ਰਿਹਾ ਕਿ ਗੱਡੀ ਨੂੰ ਹੋਇਆ ਕੀ ਹੈ ਕੀ ਨਹੀਂ ਹੋਇਆ। ਸੋ ਪੇਬੈਕ ਦਾ ਟਾਈਮ ਆ, ਜ਼ਰੂਰ ਸਪੋਰਟ ਕਰਾਂਗੇ ਇਹਨਾਂ ਦੇ ਕੰਮ ਦੇ ਵਿੱਚ। ਤੇ ਭਾਜੀ ਆਪਾਂ ਜਿਹੜੀ ਅੱਜ ਗੱਲ ਕੀਤੀ ਸੀਗੀ, ਆਪਣੇ ਜਗਤਾਰ ਗਿੱਲ ਭਾਜੀ ਦਾ ਵੀ ਆਇਆ ਹੋਇਆ ਆ, ਤੇ ਉਹ ਕਹਿ ਰਹੇ ਨੇ, ਕਹਿੰਦੇ ਵਿਧਾਨ ਸਭਾ ਚ ਅਕਾਲੀ ਦਲ ਨੇ ਉਹੀ ਰੋਲ ਅਦਾ ਕੀਤਾ ਜੋ ਕਾਂਗਰਸ ਨੇ ਪਿਛਲੇ 10 ਸਾਲਾਂ ਤੋਂ ਨਿਭਾਇਆ, ਸੈਸ਼ਨ ਚ ਕੋਈ ਕੰਮ ਦੀ ਗੱਲ ਨਹੀਂ ਕੀਤੀ, ਅਕਾਲੀਆਂ ਨੇ ਕਾਂਗਰਸੀਆਂ ਦੀ ਤਰ੍ਹਾਂ ਬਾਈਕਾਟ ਕੀਤਾ, ਆਮ ਆਦਮੀ ਪਾਰਟੀ ਜੋ ਮਜੀਠੀਏ ਦਾ ਮਸਲਾ ਤਸਕਰਾਂ ਨਾਲ ਫੋਟੋਆਂ ਤੇ ਹੋਰ ਮਟੀਰੀਅਲ ਜਨਤਕ ਕਰਨਾ ਚਾਹੁੰਦੇ ਸਨ, ਪਰ ਮੇਰਾ ਮੰਨਣਾ ਹੈ ਇਹ ਗੱਲ ਲੀਕ ਆਊਟ ਹੋਣ ਤੇ ਪਵਨ ਟੀਨੂ ਜੀ, ਕਿੱਕੀ ਢਿੱਲੋਂ ਕਾਂਗਰਸੀ MLA ਤੇ ਇੱਕ ਗੈਂਗਸਟਰ ਰਾਜਾ ਨਾਲ ਫੋਟੋ ਦਿਖਾ ਉਠਾ ਕੇ ਆਮ ਆਦਮੀ ਦੇ ਮਸਲੇ ਨੂੰ ਕਰਨ ਦਾ ਕਾਮਯਾਬ ਹੋ ਗਏ। ਫਸਲਾਂ ਦਾਲਾਂ ਸਬਜ਼ੀਆਂ ਲਈ ਸਰਕਾਰਾਂ ਦੀਆਂ ਨੀਤੀਆਂ ਕੋਈ ਵਧੀਆ ਨਹੀਂ ਹਨ, ਇੱਕ ਸਾਲ ਇਹ ਸਾਰੀਆਂ ਵਸਤਾਂ ਰੁਲਦੀਆਂ ਹਨ, ਦੂਜੇ ਸਾਲ ਮਹਿੰਗੀਆਂ ਹੋ ਜਾਂਦੀਆਂ ਹਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਜਾਬ 'ਚ ਲੀਡਰ ਨਹੀਂ ਲੜਦੇ, ਉਹ ਤਾਂ ਘਿਓ ਖਿਚੜੀ ਹੁੰਦੇ ਨੇ, ਪਰ ਵਰਕਰਾਂ ਵੋਟਰਾਂ ਲੜਾਉਣ ਦਾ ਕਾਮਯਾਬ ਹੋ ਜਾਂਦੇ ਨੇ।
ਤੇ ਖੈਰ ਆਪਣੇ ਏਦਾਂ ਸੋਚ ਲਿਆ ਜਾਂਦਾ ਆ ਢੁੱਡੀ ਕੇ ਸਾਹਿਬ ਕਿ ਵਿਰੋਧੀ ਧਿਰ ਨੇ ਤਾਂ ਵਿਰੋਧ ਕਰਨਾ, ਵੀ ਮੈਂ ਤਾਂ ਵਿਰੋਧ ਕਰਨਾ, ਮੇਰਾ ਤਾਂ ਕੰਮ ਵਿਰੋਧ ਕਰਨਾ ਹੀ ਆ। ਜੇ ਆਪਾਂ ਸੈਂਟਰ ਸਰਕਾਰ ਦੀ ਆਪਾਂ ਗੱਲ ਲਾ ਲਈਏ, GST ਦਾ ਮੁੱਦਾ ਸੀ, ਮਨਮੋਹਨ ਸਿੰਘ ਹੋਣਾ ਨੇ ਕਿੰਨਾ ਉਸ ਵੇਲੇ ਉਠਾਇਆ ਕਿ ਜਿਹੜੀ GST ਆ ਲਾਗੂ ਹੋਣੀ ਚਾਹੀਦੀ, ਬਿੱਲ ਜਿਹੜਾ ਲਾਗੂ ਹੋਣਾ ਚਾਹੀਦਾ। ਭਾਜਪਾ ਸਰਕਾਰ ਨੇ ਉਹ GST ਦੇ ਮੁੱਦੇ ਦੇ ਉੱਤੇ ਸਾਨੂੰ ਵੀ ਪਤਾ ਆ ਵੀ ਕੀ ਕੀਤਾ, ਬਾਅਦ ਦੇ ਵਿੱਚ ਲਾਗੂ ਕਰ ਦਿੱਤਾ। ਇੱਦਾਂ ਹੀ ਨਰੇਗਾ ਦੀਆਂ ਮਸ਼ੀਨ ਦਾ ਸਕੀਮ ਸੀਗੀ ਨਰੇਗਾ, ਫਿਰ ਉਹਨੂੰ ਮਨਰੇਗਾ ਕਰ ਦਿੱਤਾ ਉਹੀ ਚੀਜ਼ਾਂ ਦੇ ਨਾਲ। ਤੁਸੀਂ ਸਾਰੇ ਜਿੰਨੇ ਬਿੱਲ ਜਿਹੜੇ ਆ ਪਾਸ ਕੀਤੇ ਆ ਉਹ ਤੁਸੀਂ ਦੇਖ ਲਿਓ ਵੀ ਇਹਨਾਂ ਨੇ ਪਹਿਲਾਂ ਵਿਰੋਧ ਕੀਤਾ ਉਹੀ ਬਾਅਦ ਦੇ ਵਿੱਚ ਲਾਗੂ ਕਰ ਦਿੱਤੇ ਗਏ। ਇਹ ਹਰ ਵਾਰੀ ਇੱਦਾਂ ਹੀ ਹੁੰਦੀ ਆ, ਵਿਰੋਧੀਆਂ ਨੇ ਵਿਰੋਧ ਕਰਨਾ, ਬਸ ਇਹ ਸੋਚ ਲਿਆ ਜਾਂਦਾ। ਜਿੱਦਾਂ ਇੱਕ ਆਲੋਚਨਾ ਸ਼ਬਦ ਆ, ਆਲੋਚਨਾ ਦਾ ਮਤਲਬ ਵਿਰੋਧ ਕਰਨਾ ਹੀ ਲੈ ਲਿਆ ਗਿਆ, ਜਦਕਿ ਆਲੋਚਨਾ ਜਿਹੜੀ ਆ ਚੰਗੀ ਵੀ ਹੋ ਸਕਦੀ ਆ, ਉਸਾਰੂ ਵੀ ਹੋ ਸਕਦੀ ਆ। ਇਸ ਕਰਕੇ ਪਹਿਲਾਂ ਸਰਕਾਰਾਂ ਵੀ ਇਹੀ ਕਰਦੀਆਂ, ਇਸੇ ਕਰਕੇ ਸੈਸ਼ਨ ਵੀ ਛੋਟੇ ਰੱਖਦੀਆਂ ਵੀ ਉਹਦੇ ਵਿੱਚੋਂ ਕੰਮ ਦੀ ਚੀਜ਼ ਤਾਂ ਕੋਈ ਨਿਕਲਣੀ ਨੀ। ਹੁਣ ਦੂਜੇ ਪਾਸੇ ਜਿੱਦਾਂ ਤੁਸੀਂ ਗੱਲ ਇਹ ਕਹਿ ਦਿੱਤੀ ਆ ਵੀ ਗੈਂਗਸਟਰ ਰਾਜਾ ਦੇ ਨਾਲ ਜਿਹੜੀ ਫੋਟੋ ਉਹਨਾਂ ਨੇ ਦਿਖਾਈ ਆ ਕਿੱਕੀ ਢਿੱਲੋਂ ਦੀ, ਕਾਂਗਰਸੀ MLA ਦੀ, ਤੇ ਉਹ ਜਿਹੜਾ ਜਦੋਂ ਇੱਦਾਂ ਦੇ ਜਿਹੜੇ ਹਮਲੇ ਆ ਉਹ ਹੋਣੇ ਸ਼ੁਰੂ ਹੋ ਜਾਂਦੇ, ਇੱਕ ਆਮ ਬੰਦੇ ਦੀਆਂ ਗੱਲਾਂ ਜਿਹੜੀਆਂ ਆ ਉਹ ਦੱਬ ਕੇ ਰਹਿ ਜਾਂਦੀਆਂ। ਬਹੁਤ ਸਾਰੇ ਜਿਹੜੇ ਮੁੱਦੇ ਆ, ਬਹੁਤ ਸਾਰੇ ਜਿੱਦਾਂ ਹੁਣ ਬਿੱਲ ਆਪਾਂ ਦੱਸੇ ਆ, ਉਹਨਾਂ ਦੇ ਉੱਤੇ ਬਹਿਸ ਅਸਲ ਵਿੱਚ ਹੋਣੀ ਚਾਹੀਦੀ ਸੀ। ਉਹਨਾਂ ਉਹਨਾਂ ਮੁੱਦਿਆਂ ਦੇ ਉੱਤੇ ਬਹੁਤ ਘੱਟ ਗੱਲਬਾਤ ਹੋਈ ਆ। ਇੱਕ ਤਾਂ ਟਾਈਮ ਦੀ ਵੀ ਕਮੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਜਿਹੜੇ ਬਿੱਲ ਜਿੱਦਾਂ ਦੇ ਵੀ ਹੈਗੇ ਆ ਉਹ ਸਰਕਾਰਾਂ ਜਿਹੜੀਆਂ ਬਹੁਤੀ ਸੋਧ ਨਾ ਕਰਨੀ ਪਵੇ। ਦੂਜਾ ਤੁਸੀਂ ਕਿਹਾ ਵੀ ਇੱਕ ਸਾਲ ਜਿਹੜੀਆਂ ਬੱਸਾਂ ਆ ਬਹੁਤ ਰੋਲਦੀਆਂ ਰਹਿੰਦੀਆਂ, ਦੂਜੇ ਸਾਲ ਮਹਿੰਗੀਆਂ ਹੋ ਜਾਂਦੀਆਂ। ਉਹਦਾ ਕਾਰਨ ਇਹੀ ਆ ਕਿ ਇੱਕ ਸਾਲ ਜਦੋਂ ਬੀਜ ਲਿਆ ਜਾਂਦਾ, ਕਿਸਾਨ ਮੰਨ ਲਓ ਕਿ ਆਲੂ ਇਸ ਵਾਰ ਬੀਜ ਲਏ ਆ, ਹੁਣ ਉਹਨੂੰ ਚਕਾਈ ਨੀ ਹੁੰਦੀ, ਉਹ ਤੋਂ ਬਾਅਦ ਜਿਹੜੇ ਕਿਸਾਨ ਆ ਫਿਰ ਉਹਦੀ ਜਗ੍ਹਾ ਦੇ ਉੱਤੇ ਅਲਟਰਨੇਟਿਵ ਹੋਰ ਲੱਭਦੇ ਆ ਵੀ ਇਹ ਵਿਕਦਾ ਨੀ, ਉਹ ਫਿਰ ਸਾਰੇ ਦੇ ਸਾਰੇ ਜਿਹੜੇ ਆ ਉਹ ਹੋਰ ਚੀਜ਼ਾਂ ਉਹਦੇ ਨਾਲ ਥੋੜ ਪੈਦਾ ਹੁੰਦੀ ਆ, ਉਹਦੇ ਨਾਲ ਜਿਹੜਾ ਅਗਲੇ ਸਾਲ ਜਿਹੜੀਆਂ ਮਹਿੰਗੀਆਂ ਹੋ ਜਾਂਦੀਆਂ। ਚਾਹੀਦਾ ਇਹ ਆ ਵੀ ਪ੍ਰੋਪਰ ਦੱਸਿਆ ਜਾਵੇ ਵੀ ਇੰਨੀ ਖੇਤੀ ਦੇ ਵਿੱਚ ਜਾਣੀ ਵੰਡ ਕੀਤੀ ਜਾਵੇ ਪ੍ਰੋਪਰ ਜ਼ਮੀਨ ਦੀ, ਜਿੱਦਾਂ ਇੱਥੇ ਕੀਤੀ ਜਾਂਦੀ ਆ ਕਿ ਜਿਹੜੀ ਇੰਨੀ, ਜਾਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਹ ਹੈਗੇ ਸਿਸਟਮ ਵੀ ਤੁਹਾਨੂੰ ਰਕਬਾ ਦਿੱਤਾ ਜਾਂਦਾ ਵੀ ਇੰਨੇ ਰਕਬੇ ਚ ਆਹ ਚੀਜ਼ ਹੁੰਦੀ ਹੈ, ਇੰਨੇ ਰਕਬੇ ਦੇ ਵਿੱਚ ਆਹ ਚੀਜ਼ ਹੁੰਦੀ ਹੈ। ਆਪਣੇ ਇੱਦਾਂ ਦੀ ਕੋਈ ਪਲਾਨ ਜਿਹੜੀ ਹੈ ਇਹ ਹੋਣੀ ਚਾਹੀਦੀ ਆ, ਤਾਂ ਸ਼ਾਇਦ ਇਹ ਮਹਿੰਗਾਈ ਦੇ ਉੱਤੇ ਜਿਹੜਾ ਹਰਿੰਦਰ ਸਿੰਘ ਉਹਨਾਂ ਨੇ ਸਵਾਲ ਪਹਿਲਾਂ ਕੀਤਾ ਸੀਗਾ ਫਿਰ ਸ਼ਾਇਦ ਥੋੜਾ ਜਿਹਾ ਹੋ ਸਕਦਾ। ਤੇ ਬਾਕੀ ਤੁਸੀਂ ਆਪ ਹੀ ਕਹਿ ਦਿੱਤਾ, ਜਵਾਬ ਦੇ ਦਿੱਤਾ ਪਹਿਲੀ ਗੱਲ ਦਾ ਵੀ ਪੰਜਾਬ ਚ ਲੀਡਰ ਨੀ ਲੜਦੇ ਵੀ ਉਹ ਤਾਂ ਘਿਓ ਖਿਚੜੀ ਹੁੰਦੇ ਆ, ਪਰ ਵਰਕਰ ਵੋਟਰਾਂ ਲੜਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਬਹੁਤ ਬਹੁਤ ਧੰਨਵਾਦ ਹੈ ਢੁੱਡੀ ਕੇ ਸਾਹਿਬ
ਜੀ, ਤੇ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਚਾਨਣਾ ਪਾਇਆ ਇਸ ਮੁੱਦੇ ਤੇ। ਤੇ ਹੁਣ ਤਕਰੀਬਨ ਆਪਣਾ ਟਾਈਮ ਵੀ ਪ੍ਰੋਗਰਾਮ ਦਾ ਸਮਾਪਤੀ ਵੱਲ ਆ, ਤੇ ਆਪਾਂ ਗੱਲ ਕੀਤੀ ਸੀਗੀ ਭਾਜੀ ਪੈਰਾਡਾਈਸ ਸਵਰਗ ਦੀ ਕਿ ਕਿੱਥੇ ਐਗਜ਼ਿਸਟ ਕਰਦਾ ਹੈ ਨਾ, ਤੇ ਆਮ ਆਪਣੇ ਅਜੇਪਾਲ ਭਾਜੀ ਨੇ ਵੀ ਜਵਾਬ ਦਿੱਤਾ ਸੀ ਤੇ ਉਹਨਾਂ ਦਾ ਉਹੀ ਕਹਿਣਾ ਸੀਗਾ ਘਰ। ਕਮੋਨ ਗਾਇਕ, ਤੁਸੀਂ ਜਵਾਬ ਕਿਉਂ ਨੀ ਸਹੀ ਦੇ ਪਾ ਰਹੇ ਹੋ, ਕਿੱਥੇ ਇੱਦਾਂ ਦੀਆਂ ਗੱਲਾਂ ਕਹਿੰਦੇ ਜਿੱਥੇ ਸਾਰੀਆਂ ਵਾਈਫਸ ਲਵਲੀ ਨੇ, ਹਸਬੈਂਡਸ ਹਨਾ ਪਿਆਰ ਕਰਨ ਵਾਲੇ ਨੇ, ਪੇਰੈਂਟਸ ਦੀ ਬਹੁਤ ਰਿਸਪੈਕਟ ਹੋ ਰਹੀ ਆ, ਬੱਚੇ ਵੀ ਐਨ ਜਿੱਥੇ ਦੱਸਿਆ ਜਾਂਦਾ ਕਿ ਐਂਜਲਸ, ਤਾਂ ਹੋਲੀਡੇਸ ਚ ਰਿਲੈਕਸਿੰਗ ਵਕੇਸ਼ਨਸ ਮਨਾਈਆਂ ਜਾਂਦੀਆਂ ਆ, ਤੇ ਜਨਮ ਦਿਨ ਵੀ ਸੈਲੀਬ੍ਰੇਟ ਕੀਤੇ ਜਾਂਦੇ, ਐਨਵਰਸਰੀਜ ਵੀ ਪੂਰੀਆਂ ਇੰਜੋਏ ਕੀਤੀਆਂ ਜਾਂਦੀਆਂ। ਉਹ ਇੱਕੋ ਇੱਕ ਜਗ੍ਹਾ ਆ, ਉਹ ਜਗ੍ਹਾ ਦਾ ਨਾਮ ਆ ਫੇਸਬੁੱਕ।
ਕੁਲਦੀਪ ਕੌਰ ਜੀ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ, ਤੇ ਖੈਰ ਫੇਸਬੁੱਕ ਗੱਲ ਸਾਡੀ ਸਹੀ ਆ, ਘਰਾਂ ਦੇ ਵਿੱਚ ਜਿਹੜਾ ਆ ਸ਼ਾਇਦ ਇੰਨਾ ਮਨਾਇਆ ਨਹੀਂ ਜਾਂਦਾ ਜਿੱਦਾਂ ਇਹਦੇ ਉੱਤੇ ਜ਼ਿਆਦਾ ਦੱਸਿਆ ਜਾਂਦਾ
ਜੀ। ਬਿਲਕੁਲ, ਕਿੱਥੇ ਨਹੀਂ ਤਾਂ ਰਿਸਪੈਕਟ ਕੌਣ ਕਰਦਾ ਜੀ, ਸੱਚਾਈ ਆ। ਅਸੀਂ ਕਹਿੰਦੇ ਜ਼ਰੂਰ ਅਸੀਂ ਪੇਰੈਂਟਸ ਦੀ ਰਿਸਪੈਕਟ ਕਰਦੇ ਹਾਂ, ਤੇ ਕੋਈ ਚੀਜ਼ ਮੰਗ ਲੈਣ ਜਾਂ ਕੁਛ ਕਰਨ ਸਿਆਣੇ ਹੁੰਦੇ ਆ, ਮੱਥੇ ਤ੍ਰਿਉੜੀ ਪਾ ਕੇ ਕਰਦੇ ਹਾਂ ਹਨਾ, ਕੌਣ ਬੱਚਿਆਂ ਨੂੰ ਇੰਨਾ ਪਿਆਰ ਕਰਦਾ। ਹਸਬੈਂਡ ਵਾਈਫ ਜੀ ਤਾਂ ਆਪਣਾ ਪਤਾ ਹੀ ਆਪਣੀ ਕਮਿਊਨਿਟੀ ਚ ਕੀ ਹਾਲਾਤ ਨੇ, ਮੋਸਟਲੀ ਸਾਰਿਆਂ ਦੀ ਗੱਲ ਨੀ ਕਰਦਾ, ਤੇ ਆਪਾਂ ਛੁੱਟੀਆਂ ਨਾ ਆਉਂਦੀ ਆਪਣੇ ਆਮ ਜ਼ਿੰਦਗੀ ਚ ਕਿੱਥੇ ਗੱਲਬਾਤ ਰਹਿ ਗਈ। ਸੋ ਇੱਕ ਫੇਸਬੁੱਕ ਹੀ ਆ ਜਿੱਥੇ ਆਪਾਂ ਪਾਜੀ ਦਾ ਫੀਲਿੰਗ ਹੈਪੀ ਰਿਲੈਕਸਿੰਗ ਜਾਂ ਕੁਛ ਵੀ ਆ, ਸੋ ਪ੍ਰਟੈਂਡ ਕੀਤਾ ਜਾਂਦਾ ਜ਼ਿੰਦਗੀ ਨੂੰ। ਸੋ ਭਾਜੀ ਹੁਣ ਕਰੀਏ
ਇੱਕ ਗੁਰਸੇਵ ਸਿੰਘ, ਇਹ ਵੀ ਹੁੰਦੀ ਜਿਵੇਂ ਫੇਸਬੁੱਕ ਦੀ ਗੱਲ ਹੈ ਛੇੜੀ, ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਵੀ ਅੱਜ ਮੈਂ ਬੜਾ ਹੈਪੀ ਆ, ਦੱਸਿਆ ਜਾਂਦਾ ਨੀ ਹਨਾ ਵੀ ਕਿਸ ਕਿਉਂ ਹੈਪੀ ਆ, ਜਾਂ ਮੈਂ ਅੱਜ ਬਹੁਤ ਉਦਾਸ ਆ, ਉਹ ਥੱਲੇ ਫਿਰ ਕਮੈਂਟ ਕਰੀ ਜਾਂਦੇ ਆ ਲੋਕ। ਆਪਾਂ ਵੀ ਜਰੂਰ ਦੇਖਦੇ ਆ ਵੀ ਕਮੈਂਟ ਵਿੱਚ ਸ਼ਾਇਦ ਇਹਨੇ ਜਵਾਬ ਦਿੱਤਾ ਹੋਵੇ ਮੈਨੂੰ ਕੀ ਗੱਲ ਹੋ ਗਈ ਆ, ਉਹ ਤੋਂ ਬਾਅਦ ਕਮੈਂਟ ਆਉਂਦੇ ਰਹਿੰਦੇ ਆ ਵਟ ਹੈਪਨ, ਟੇਕ ਕੇਅਰ ਵਗੈਰਾ ਵਗੈਰਾ, ਤੇ ਉਹ ਬੰਦਾ ਵੀ ਇੰਨਾ ਢੀਠ ਹੁੰਦਾ ਉਹ ਜਵਾਬ ਹੀ ਨੀ ਦਿੰਦਾ।
ਚਲੋ ਅਸੀਂ ਵੀ ਜਾਣ ਤੋਂ ਪਹਿਲਾਂ ਜਰੂਰ ਕਹਿ ਜਾਂਗੇ ਆ ਵੀ ਫੀਲਿੰਗ ਹੈਪੀ, ਪਰ ਕਾਰਨ ਨਹੀਂ ਦੱਸਣਾ, ਜਿਹੜਾ ਪਹਿਲਾਂ ਵਿਚਾਰ ਲਿਆ ਸੀਗਾ ਕਿ ਪਰਿਵਾਰ ਦਾ ਪਿਆਰ ਤੇ ਇੱਕ ਬੰਦੇ ਦਾ ਪਿਆਰ, ਜੇਕਰ ਪਿਆਰ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰ ਸਕਦੇ ਹੈਂਡਲ ਕਰ ਸਕਦੇ ਹੋ, ਬੇਸ਼ਕ ਉਹ ਰੋਡ ਦੇ ਤੁਰੇ ਜਾਂਦੇ ਹੋਮਲੈਸ ਪੀਪਲ ਆ, ਜਾਂ ਫਿਰ ਤੁਹਾਡੇ ਕੋਈ ਯਾਰ ਦੋਸਤ ਵੀ ਹੋ ਸਕਦੇ, ਰਿਸ਼ਤੇਦਾਰ ਵੀ ਹੋ ਸਕਦੇ ਆ, ਜਾਂ ਕੋਈ ਵੀ ਆ, ਤਾਂ ਉਹਨਾਂ ਨੂੰ ਤੁਸੀਂ ਪਿਆਰ ਨਾਲ ਹੈਂਡਲ ਕਰੋ, ਪਿਆਰ ਸਿੱਖੋ, ਪਿਆਰ ਕਿੱਦਾਂ ਕਰਨਾ, ਪਿਆਰ ਕਰਨਾ ਪਹਿਲਾਂ ਤੋਂ ਸਿੱਖੋ। ਸੋ ਜੇਕਰ ਤੁਹਾਨੂੰ ਕੋਈ ਪਿਆਰ ਕਰਦਾ ਰਿਟਰਨ ਚ ਵੀ ਹਨਾ ਦੋਨੋਂ ਪਾਸੋਂ, ਸੋ ਉਹਦੇ ਨਾਲ ਸਾਰੀਆਂ।
ਤੇ ਗੁਰਦੇਵ ਸਿੰਘ ਆਪਣੇ ਚਾਹਲ ਸਾਹਿਬ ਉਹਨਾਂ ਨੇ ਮੈਸੇਜ ਭੇਜਿਆ ਸੀਗਾ ਤੇ ਆਪਾਂ ਉਹ ਵੀ ਸਾਂਝਾ ਜਾਂਦੇ ਜਾਂਦੇ ਜ਼ਰੂਰ ਕਰ ਦਈਏ, ਉਹਨਾਂ ਨੇ ਖਬਰ ਭੇਜੀ ਸੀ ਇੱਕ ਚਾਹਲ ਸਾਹਿਬ ਉਹਨਾਂ ਨੇ, ਆਪਾਂ ਸ਼ਾਇਦ ਮਿਸ ਕਰ ਗਏ ਵਿੱਚੋਂ। ਖਬਰ ਸਾਂਝੀ ਕੀਤੀ ਸੀਗੀ ਬਈ ਟਰੱਕ ਡਰਾਈਵਰ ਸੀਗੇ ਸਮਨਦੀਪ ਸਿੰਘ, ਤੇ ਉਹ ਕੱਲ ਅਦਾਲਤ ਦੇ ਵਿੱਚ ਪੇਸ਼ ਹੋਏ ਸੀ, ਇੱਕ ਦੁਰਘਟਨਾ ਜਿਹੜੀ ਉਹਨਾਂ ਨੇ ਕੀਤੀ ਸੀ ਟਰੱਕ ਦੇ ਮਾਮਲੇ ਦੇ ਵਿੱਚ, ਤੇ ਇਹ 27 ਸਾਲਾ ਹੈਗੇ ਆ ਸਮਨਦੀਪ ਸਿੰਘ, ਤੇ ਉਹ ਚਾਰਜ ਫੇਸ ਕਰ ਰਹੇ ਆ, ਤੇ ਉਹ ਟਰੱਕ ਜਦੋਂ ਚਲਾ ਰਹੇ ਸੀ ਇਹ ਜਦੋਂ ਸ਼ੁਰੂਆਤ ਹੋਈ ਹੈ ਇਸ ਸਾਲ ਦੀ ਉਦੋਂ ਦੀ ਇਹ ਗੱਲ ਹੈਗੀ ਆ ਤੇ ਆਫ ਡਿਊਟੀ ਇੱਕ ਪੁਲਿਸ ਆਫਿਸਰ ਸੀਗਾ ਤੇ ਉਹ ਜਦੋਂ ਆਪਣੀ ਡਿਊਟੀ ਵੱਲ ਨੂੰ ਜਾ ਰਹੀ ਸੀ ਤੇ ਇਹ ਡਰਾਈਵ ਕਰ ਰਹੇ ਸੀ ਤੇ ਟਰੱਕ ਦੀਆਂ ਬ੍ਰੇਕਾਂ ਨਾ ਲੱਗਣ ਕਰਕੇ ਜਿਹੜੀ ਉਹਨਾਂ ਉਹ ਮੋਟਰਸਾਈਕਲ ਦੇ ਉੱਤੇ ਸਵਾਰ ਜਿਹੜੇ ਸੀਗੇ ਪੁਲਿਸ ਆਫਿਸਰ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਹਦੇ ਵਿੱਚ ਗਵਾਹ ਜਿਹੜੇ ਪੇਸ਼ ਹੋਏ ਸੀ ਕੱਲ ਤੇ ਉਹਨਾਂ ਨੇ ਸਾਰਿਆਂ ਨੇ ਮੰਨਿਆ ਵੀ ਜਦੋਂ ਇਹ ਪਹਿਲਾਂ ਉਹ ਟਰੱਕ ਡਰਾਈਵਰ ਦੇ ਨਾਲ ਮਿਲਿਆ ਤੇ ਇਹਨਾਂ ਦਾ ਪਹਿਲਾਂ ਇਹੀ ਕਹਿਣਾ ਸੀਗਾ ਕਿ ਇਹਨਾਂ ਨੂੰ ਪਤਾ ਸੀ ਕਿ ਟਰੱਕ ਦੀਆਂ ਜਿਹੜੀਆਂ ਬ੍ਰੇਕਾਂ ਆ ਪ੍ਰੋਪਰਲੀ ਕੰਮ ਨਹੀਂ ਕਰ ਰਹੀਆਂ ਉਹ ਗਵਾਹਾਂ ਦੇ ਆਧਾਰ ਤੇ ਗਵਾਹੀਆਂ ਜਿਹੜੀਆਂ ਹੋਈਆਂ ਆ ਤੇ ਅਦਾਲਤ ਦੇ ਵਿੱਚ ਇਹ ਪੇਸ਼ ਹੋਏ ਆ ਤੇ ਅਜੇ ਵੈਸੇ ਬੇਲ ਦੇ ਉੱਤੇ ਚੱਲ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਕਿ ਕੀ ਬਣਦਾ ਆ ਤੇ ਇਹ ਖਬਰ ਜਿਹੜੀ ਚਾਹਲ ਸਾਹਿਬ ਉਹਨਾਂ ਨੇ ਆਪਣੇ ਨਾਲ ਸਾਂਝੀ ਕੀਤੀ ਸੀ ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ ਤੁਹਾਡਾ
ਜੀ ਤੇ ਚਾਹਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਭਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਤੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਸੁਨੇਹੇ ਭੇਜਣ ਦੇ ਲਈ ਸੋ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਅਗਲੇ ਵੀਰਵਾਰ ਮਿਲਾਂਗੇ ਪਰ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਸੋ 24 ਘੰਟੇ 7 ਦਿਨ ਤੇ ਇੰਨੇ ਹੀ ਕਹਿੰਦੇ ਹੋਏ ਮੈਂ ਜੀ ਇਜਾਜ਼ਤ ਲੈਂਦਾ ਹਾਂ ਤੇ ਭਾਜੀ ਤੁਸੀਂ ਕਰੋ ਜੀ ਕੰਟੀਨਿਊ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਜੀ ਤੇ ਦੋਸਤੋ ਆਪਣਾ ਖਿਆਲ ਰੱਖਿਓ ਤੇ ਮਿਲਦੇ ਹਾਂ ਅਗਲੇ ਵੀਕ ਰੱਬ ਰਾਖਾ
ਲੈਤੀ ਫੁਲਕਾਰੀ ਦਿਲ ਕਰਦਾ ਸੀ ਗੱਲ ਉੱਤੇ ਕਰ ਲਾ ਮੈਂ ਭਾਰੀ ਜਿੰਨਾ ਰੀਬਨ ਕਟਾਇਆ ਉਹ ਸਭ ਡੁੱਲੀਆਂ ਉਹ ਤੇਰੀ ਪੱਗ ਮਹਿਰੂਨ ਤੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਬੇਬੇ ਦੱਸ ਦੀ ਸਿਖਾਉਣ ਤੇ ਮੇਰੇ ਪੇਕੇ ਪਿੰਡ ਪਹਿਲੀ ਟੋਨ ਤੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਬੇਬੇ ਦੱਸ ਦੀ ਸੀ ਕੌਣ ਤੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਵੇ ਮੰਮਾ ਦੱਸ ਦੀ ਸੀ ਕੌਣ ਤੇ ਉਹ ਇੱਕ ਥੋੜੇ ਗੱਲ ਕਰਦੇ ਸੀ ਚੜੇ ਮਾਗਦੀ ਪੱਕਾ ਯਾਦ ਗੱਲ ਲੋੜੀ ਤੋਂ ਆਬਾਦ ਦੀ ਉਹ ਇੱਕ ਥੋੜੇ ਗੱਲ ਕਰਦੇ ਸੀ ਚੜੇ ਮਾਗ ਦੀ ਪੱਕਾ ਤਾਂ ਨੀ ਯਾਦ ਗੱਲ ਲੋੜੀ ਤੋਂ ਆਬਾਦ ਦੀ ਨਵੇਂ ਨਵੇਂ ਆਪਾਂ ਪਿੰਡ ਫੇਰਾ ਗਏ ਪੌਣ ਤੇਰੇ ਵਾਂਗ ਮੇਰੀ ਭੈਣ ਵੀ ਯਕੀਨ ਬੜੀ ਸਾਗਦੀ ਉਹ ਜਮਾ ਪਾਈ ਨਾ ਲੜਾਈ ਤੂੰ ਜਵਾਈਆਂ ਵਾਂਗ ਰਾਂ ਉਹ ਸਾਗ ਵਿੱਚ ਬਿੱਕੇ ਲੂਣ ਦੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਬੇਬੇ ਦੱਸ ਦੀ ਸੀ ਕੌਣ ਤੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਵੇ ਮੰਮਾ ਦੱਸ ਦੀ ਗੱਲ ਦੀ ਸਬਰੀ ਚਾ ਪੂਰੀਆਂ ਨਾ ਲੋੜ ਕਿਸੇ ਗੱਲ ਦੀ ਤੇਰੇ ਹੁੰਦੇ ਆ ਨਾ ਮੈਨੂੰ ਥੋੜ ਕਿਸੇ ਗੱਲ ਦੀ ਸਬਰੀ ਚਾ ਪੂਰੀਆਂ ਨਾ ਲੋੜ ਕਿਸੇ ਗੱਲ ਦੀ ਘਰ ਪਰ ਮੋਟ ਬਸ ਖੇਡਾਂ ਰੂਪ ਵਾਲੀ ਤੂੰ ਮੈਨੂੰ ਪਰਵਾਣੀ ਕਰ ਹੋਰ ਕਿਸੇ ਗੱਲ ਦੀ ਤੇਰੇ ਪਿੰਡ ਉਮਰਾਂ ਬਤਾਉਣੀਆਂ ਨੇ ਜੱਟਾਂ ਨੀ ਉਹ ਜਾਣਾ ਕਿਸੇ ਮੂੰਹ ਤੇ ਮੇਰੇ ਪੇਕੇ ਪਿੰਡ ਤੇਰੀਆਂ ਤਰੀਫਾਂ ਹੁੰਦੀਆਂ ਬੇਬੇ ਦੱਸ ਦੀ ਸੀ
ਬਾਬਾ ਸਵੀਟਸ ਸੌਂਗ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਕੌਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਗੰਜੇਪਨ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ? ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ, ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com, ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ, ਬਠਿੰਡਾ।
ਉਹ ਤੇਰੇ ਰੂਪ ਦੀ ਯਾਰ ਤਾਰੀਫ਼ ਹੈ ਦਿਲ ਕੁਝ ਐਦਾ ਕਰ ਰਿਹਾ, ਉਹ ਜਿਵੇਂ ਮੁੱਖ ਤੇਰੇ ਨੂੰ ਵੇਖ ਕੇ ਅੰਦਰੋਂ ਜਾਂਦਾ ਮਰ ਰਿਹਾ। ਉਹ ਸਭ ਕੁਝ ਵਾਰ ਕੇ ਵੀ ਮੈਂ ਤੈਨੂੰ ਪਾਉਣਾ ਸਕਾਂ, ਉਹ ਇੰਨੀ ਬੇਬਸੀ ਤੇ ਲਾਚਾਰੀ ਤੈਨੂੰ ਪਾਉਣੂ ਜਰ ਰਿਹਾ, ਉਹ ਇੰਨੀ ਬੇਬਸੀ ਤੇ ਲਾਚਾਰੀ ਤੈਨੂੰ ਪਾਉਣੂ ਜਰ ਰਿਹਾ। ਸਜਾਇਆ ਆਸਾਂ ਵਾਲੇ ਮਹਿਲ ਬਣਾਇਆ, ਉਹ ਕੱਲੇ ਕੱਲੇ ਖਾਬ ਸਜਾਇਆ ਆਸਾਂ ਵਾਲੇ ਮਹਿਲ ਬਣਾਇਆ, ਰੱਬ ਕਰੇ ਹਾਂ ਕਰਦੇ ਤੈਥੋਂ ਤਾਂ ਜਹਾਨ ਕੁਰਬਾਨ ਹੈ, ਉਹ ਤੇਰੇ ਹੱਥ ਚ